आवाज दा खूबसूरत मॉर्निंग संवाद तुसी सुन रहे हो हरमन रेडियो ऑस्ट्रेलिया दे संग प्रोग्राम लहरां दिल पंजाबी जज्बा पंजाबी
जेड़ा सोने अते पित्तल दा अंतर नहीं जानदा उसनू मूर्ख कहंदे ने जेड़ा अंतर जानदा है पर इस अंतर तो प्रभावित नहीं हुंदा उसनू संत कहंदे ने चंगे विचारां लई जुड़े रहो हरमन रेडियो ऑस्ट्रेलिया दे नाल दिल पंजाबी जज्बात पंजाबी
रहमत कर दे अर्ज करा मैं ओ मेरा दे असाइया खुशियां दे तू खोल खजाने तेरे दर तो मंगण आईया। तो लो जी मैं तुहाडी होस्ट पॉबी सिद्धू प्रिस्टन तो हाजिर हाँ अज दा प्रोग्राम लहरां लैके हरमन रेडियो दे वेड़े ते मेरे नाल प्रोग्राम दे विच तुहाडा स्वागत करने लई हरमीत सिंह चाना ते जसपाल रमा सिडनी तो प्रोग्राम दे विच हाजरी लवा रहे ते साडे तिन्ना वल्लों तुहानू सारिया नू निघी जी आया प्यार भरी सत श्री अकाल आदाब नमस्ते वाहिगुरु जी का खालसा वाहिगुरु जी की फतेह। ते दुनिया दे जिस कोने विच भी वसदे हो हसदे वसदे रहो ते अपने परिवारां दे नाल जिंदगी दी हर खुशी नू माणो। सो इसे ही दुआ दे नाल अज दी सवेर दी शुरुआत करदे हां जी दिन ते तारीख तो। सो दिन जी अज शुक्रवार की तारीख हो चुकी है 23 दिसंबर 2016 ते टाइम हो चुका वा जी ब्रिस्टन दे विच होया टाइम 7:03 सवेर दे ते सिडनी समय मुताबिक 8:03 सवेर दे। ते गल करिए मौसम दी मौसम ब्रिस्टन दा जी बदलवाई बनी हुई है ते काफी ह्यूमिडिटी है जी मौसम दे विच यानी कि ना गर्मी है ते ना ठंडा जिन्हों इंडिया दे विच कहंदे हुंदे आ ना कि काफी ज्यादा ही बुरा मौसम दा हाल आ। ते देखो जी बारिश हुंदी आ ता मौसम क्लियर भी हो जूगा ते नहीं ता फिर एदां दी ही गर्मियां दा जो दिन आ एक होर सही जी वैसे 2-3 दिनां तो काफी ज्यादा मौसम इसे तरह ही चल रहा वा। ते तुहाडे शहरां दा मौसम की कहंदा वा ओ सानू तुसी जरूर दसना। ते गल करदे आ जी तुहाडे प्रोग्राम दे विच शमूलियत दी। सो मोस्ट वेलकम थानू सारिआं नू प्रोग्राम दे विच तुसी अपने वधिया वधिया विचारां दे नाल प्रोग्राम दे विच हाजरी लवा सकदे हो ते हाजरी लई तुसी साडे नाल टेलीग्राम दे जरिए जां ईमेल दे जरिए प्रोग्राम दे विच राबता कायम कर सकदे हो। टेलीग्राम दा नंबर है जी +917508014489 ते ईमेल आईडी आ request@harmradio.com ते लो जी फिर करदे हां प्रोग्राम दी शुरुआत। जानदे हो तुसी सारे के नवा साल आ जिहड़ा ओह खत्म हो रहा वा ते जिहड़ा इह हफ्ता वा दिसंबर दा लास्ट हफ्ता जिहड़ा अखीरला हफ्ता बहुत कुछ खोया सी असी इस हफ्ते दे विच ते जे याद करन लगीए ता मेरे ख्याल दे विच याद भी नहीं होना सानू ते जिन्ना ते बीती सी ओ बहुत चंगी ते भली भांति जानदे आ बहुत कुछ खोया सी। स्पेशली गुरु गोविंद सिंह जी ने अपना सारा सरबंस बार दिता सी इस हफ्ते साडी हर खुशी दी खातर। इसे लई ता मैं शुरू विच कहा सी कि रहमत कर दे अर्ज करा मैं ओ मेरा दे असाइयां खुशियां दे तू खोल खजाने तेरे दर तो मंगण आईया। सो असी जदों भी गुरु घर जाने हमेशा अपने लई खुशी मंगदे आ ते ओ सानू खुशी दिंदा भी आ। असी कदे उस दीआं कुर्बानियां उसने जो सानू सिक्ख्या दित्ती सी शायद उस वल असी कदे ध्यान ही नहीं दिता ते साडियां इन्हां खुशियां दी खातर की वारिया वा दसम पिता गुरु गोविंद सिंह जी ने। इस दे बारे सुनदे आ जी गुरदास मान दा गाया होया गाणा सरबंस दानिया वे देना कौन देऊगा तेरा ते मिलदे आ जी फिर इस गीत तो बाद।
एक ओंकार सतगुर प्रसाद कोई एक बारे कोई दो बारे कोई एक बारे कोई दो बारे तू देश कौम तो सत बारे सत बार के कहने सत बार के कहने पाना मीठा लग तेरा सरबंस दानिया वे देना कौन देऊगा तेरा सरबंस दानिया वे देना कौन देऊगा तेरा चार पुतवारे पंजवी मां वारी छेवा बाप वारिया सतमा आप वारिया सतवार के कहने सतवार के कहने पा तेरा सरबंस तानिया वे देना कौन देगा तेरा सरबंस तानिया वे देना कौन देगा कौन देगा तेरा साडे जंजूला लाके कहता यौर न देवी अखीरी साडे जंजूला लाके कहता यौर न देवी अखीरी यकीन कबूल लवो यकीन कबूल लवो या फिर चुक लो डंडा तेरा सरबंस दानिया वे देना कौन देगा तेरा सरबंस दानिया वे देना कौन देगा कौन देगा तेरा गुरु जी कहिंदे पंडतां नूं दक्षिणा मंगदी गुरु मुरीदी कोई है सिख संगत चों होवे जिसने मौत खरीदी किसे वट वडेरे नूं धर्म लई देनी पौ शहीदी बाल गुरु गोबिंद बोल पए बाल गुरु गोबिंद बोल पए तुसां तों वड्डा कौन वडेरा सरबंस दानी आवे देना कौन देगा तेरा सरबंस दानी आवे देना कौन देगा तेरा इतिहास बदल ले नू आई एक दिन नवी बसाखी आवास कड़कती विच गुरु ने सबनू ए गल आखी एक सीस चाहिदा ए मेरी तलवार बड़ी ए प्यासी पंच प्यारे साज ले पंजाब विच कीता आप बसेरा सरबंस दानिया वे देना कौन देगा तेरा सरबंस दानिया वे देना कौन देगा तेरा मर जाना माना वे गुरु दी सिक्खी बड़ी न्यारी मर जाना माना वे गुरु दी सिक्खी बड़ी न्यारी सिर कटदा कट जावे सिख दी कैम रहे सरदारी मैनू सिख प्यारा नहीं सिख तो पहला रहत प्यारी मैनू सिख प्यारा नहीं सिख तो पहला रहत प्यारी दुनिया में तख्ते ते दुनिया में तख्ते ते वखरा सिख दिसूगा मेरा सरबंस दानिया वे देना कौन देगा तेरा सरबंस दानिया वे देना कौन देगा तेरा सरबंस दानिया वे देना कौन देगा तेरा
ठीक है भाजी जी दोस्तों गाना सुन रहे सी तुसी सरबंस दानिया वे देना कौन देगा तेरा सो वाकई जी देन ता नहीं असी दे सकदे कहंदे आ ना कि लिखण वाले ने बड़ा खूब लिखिया कहंदे जे अखरां विच ढाल दे मां फड़ सारे तारिआं नूं लिख शब्द ही परो दे मां वारो वारी सारिआं नूं बिंदियां दी थावें सोहणे पुन्नियां दे चान लावां ਅੱਧਕਾਂ ਤੇ ਟਿੱਪੀਆਂ ਦੀ ਥਾਂ ਅੱਧ ਚੜੇ ਚੰਨ ਪਾਵਾਂ, ਸੂਰਜਾਂ ਨੂੰ ਘੋਲ ਘੋਲ ਰੰਗ ਫੱਬਵਾਂ ਸੁਨਹਿਰੀ ਕਰਾਂ, ਕਣ ਕਣ ਵਿਚ ਨਦੀਆਂ ਅਤਰ ਦੀਆਂ ਢੇਰੀ ਕਰਾਂ, ਫਿਰ ਸਿਫਤ ਜੇ ਲਿਖਾ ਤੇਰੀ ਤਾਂ ਵੀ ਅਧੂਰੀ ਲੱਗਣੀ, ਬਿਨ ਤੇਰੇ ਕਾਇਨਾਤ ਨਹੀਂ ਸੀ ਇਹ ਪੂਰੀ ਫੱਬਣੀ। ਸੋ ਬਿਲਕੁਲ ਜੀ, ਜੇ ਗੁਰੂ ਗੋਬਿੰਦ ਸਿੰਘ ਜੀ ਨਾ ਹੁੰਦੇ ਤਾਂ ਜੋ ਅਸੀਂ ਅੱਜ ਸਾਡੀ ਇੱਕ ਪਹਿਚਾਣ ਆ ਤੇ ਇਹ ਕਾਇਨਾਤ ਦੇ ਵਿਚ ਸਾਡੀ ਆਪਣੀ ਵੱਖਰੀ ਪਹਿਚਾਣ ਆ ਤੇ ਇਸਦਾ ਆਨੰਦ ਤੇ ਇਸ ਦੀਆਂ ਹਰ ਖੁਸ਼ੀ ਨੂੰ ਮਾਣਦੇ ਆ, ਸ਼ਾਇਦ ਅੱਜ ਸਾਡਾ ਇਤਿਹਾਸ ਕੁਝ ਹੋਰ ਹੀ ਹੁੰਦਾ। ਪਰ ਅਸੀਂ ਫੇਰ ਵੀ ਕਹਿੰਦੇ ਹੁੰਦੇ ਆ ਨਾ ਕਿ ਇਨਸਾਨ ਆ ਭੁੱਲ ਜਾਂਦਾ, ਬਹੁਤ ਛੇਤੀ ਭੁੱਲ ਜਾਂਦਾ ਵਾ। ਸੋ ਇੱਕ ਮੈਂ ਹੋਰ ਗੁਜ਼ਾਰਿਸ਼ ਕਰਨੀ ਚਾਹੂੰਗੀ ਮੇਰੇ ਸਾਰੇ ਲਿਸਨਰ ਨੂੰ ਅੱਜ, ਸੋ ਪਲੀਜ਼ ਅੱਜ ਮੈਂ ਕੋਈ ਇਸੇ ਤਰ੍ਹਾਂ ਦਾ ਹੋਰ ਗਾਣਾ ਅਸੀਂ ਪਲੇ ਨਹੀਂ ਕਰ ਸਕਾਂਗੇ, ਬਿਕੋਜ਼ ਅਸੀਂ ਵੀ ਚਾਹੁੰਦੇ ਹਾਂ ਕਿ ਸ਼ਹੀਦੀ ਦਿਹਾੜਾ ਵਾ ਤੇ ਅੱਜ ਦਾ ਇਹ ਫਰਾਈਡੇ ਦਾ ਜਿਹੜਾ ਸ਼ੋਅ ਆ ਸ਼ਹੀਦੀ ਦਿਹਾੜੀ ਨੂੰ ਹੀ ਸਮਰਪਿਤ ਕਰਨਾ ਚਾਹੁੰਦੇ ਹਾਂ। ਸੋ ਤੁਸੀਂ ਜੋ ਵੀ ਫਰਮਾਇਸ਼ ਕਰਨੀ ਆ ਜੀ, ਉਸ ਤਰੀਕੇ ਦੀ ਫਰਮਾਇਸ਼ ਕਰਨਾ ਕਿ ਮੈਂ ਤੁਹਾਡੀ ਉਸ ਫਰਮਾਇਸ਼ ਨੂੰ ਪ੍ਰੋਗਰਾਮ ਦੇ ਵਿਚ ਪੂਰੀ ਕਰ ਸਕਾਂ, ਤੇ ਇਸ ਦੇ ਨਾਲ ਕੋਈ ਵਧੀਆ ਵਿਚਾਰ ਜਾਂ ਕੁਛ ਵੀ ਪ੍ਰੋਗਰਾਮ ਦੇ ਵਿਚ ਤੁਸੀਂ ਸਾਡੇ ਨਾਲ ਸਾਂਝਾ ਕਰਨਾ ਚਾਹੋ ਤਾਂ ਸਾਡੇ ਹਰਮਨ ਰੇਡੀਓ ਦੇ ਦਰਵਾਜ਼ੇ ਤੁਹਾਡੇ ਲਈ ਹਮੇਸ਼ਾ ਖੁੱਲੇ ਆ। ਤੇ ਲਓ ਜੀ, ਫਿਰ ਹੁਣ ਖਬਰਾਂ ਦੇ ਵਿਚ ਸਾਂਝ ਪਾਉਂਦੇ ਆ। ਖਬਰਾਂ ਦੇ ਵਿਚ ਸਾਂਝ ਪਾਉਣ ਲਈ ਕਹਿੰਦੇ ਆ ਨਿੱਗੀ ਜੀ ਆਇਆ ਮਿੰਟੂ ਬਰਾੜ ਜੀ ਨੂੰ ਐਡੀਲੇਡ ਸਟੂਡੀਓ ਤੋਂ। ਹਾਂਜੀ ਬਰਾੜ ਸਾਹਿਬ, ਸਤਿ ਸ੍ਰੀ ਅਕਾਲ, ਸਵਾਗਤ ਆ ਜੀ ਅੱਜ ਦੇ ਪ੍ਰੋਗਰਾਮ ਲਹਿਰਾਂ ਦੇ ਵਿਚ।
ਸਤਿ ਸ੍ਰੀ ਅਕਾਲ ਬਾਬੂ ਜੀ ਤੇ ਸਾਰੇ ਹਰਮਨ ਰੇਡੀਓ ਸੁਣਨ ਵਾਲੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ, ਤੇ ਉਮੀਦ ਕਰਦੇ ਆ ਜੀ ਉਹ ਪ੍ਰੋਗਰਾਮ ਦਾ ਆਨੰਦ ਲੈ ਰਹੇ ਹੋਣੇ
ਜੀ। ਸੋ ਬਰਾੜ ਸਾਹਿਬ, ਸਟਾਰਟ ਕਰਦੇ ਆ ਜੀ ਐਡੀਲੇਡ ਦੇ ਮੌਸਮ ਤੋਂ। ਸੋ ਕਿੱਦਾਂ ਦਾ ਦਿਨ ਆ ਜੀ, ਕਿੰਨੀ ਕੁ ਗਰਮੀ ਆ ਅੱਜ ਦੇ ਦਿਨ ਵਿਚ?
ਦੇਖੋ, ਗਰਮੀ ਦੀ ਤਾਂ ਦਸਕਤ ਹੋ ਚੁੱਕੀ ਆ, ਪਰ ਨਾਲ ਨਾਲ ਮੌਸਮ ਦੇ ਜਿਹੜਾ ਵਿਗੜਨ ਦੀ ਵੀ ਖਬਰ ਸਾਹਮਣੇ ਆ ਰਹੀ ਆ, ਤੇ ਹੁਣ ਫਿਲਹਾਲ ਜਿਹੜਾ ਮੌਸਮ ਦੇ ਵਿਚ ਥੋੜੀ ਜਿਹੀ ਧੁੱਪ ਤਾਂ ਨਿਕਲੀ ਹੋਈ ਆ, ਪਰ ਧੁੱਪ ਦੇ ਨਾਲ ਨਾਲ ਨਾ ਕਿਤੇ ਨਾ ਕਿਤੇ ਜਿਹੜੀ ਹਵਾ ਵਗ ਰਹੀ ਆ ਤੇ ਤਾਜ਼ਾ ਗਰਮੈਸ਼ ਵੀ ਨਾਲ, ਬੱਦਲਾਂ ਵਾਲੀ ਗਰਮੈਸ਼ ਜਿਹਨੂੰ ਕਹਿੰਦੇ ਹੁੰਦੇ ਆ, ਜਿਸ ਕਰਕੇ ਅੱਜ ਟੈਂਪਰੇਚਰ ਆ ਜਿਹੜਾ 37 degrees ਤੱਕ ਜਾਣ ਦੀ ਆਸ ਆ ਜੀ। ਪਰ ਆਉਣ ਵਾਲੇ ਦਿਨਾਂ ਦੇ ਵਿਚ ਅੱਜ 37 degrees, ਕੱਲ ਨੂੰ 37 degrees ਟੈਂਪਰੇਚਰ ਰਹਿਣ ਤੋਂ ਬਾਅਦ ਸੰਡੇ ਨੂੰ ਜਿਹੜਾ ਟੈਂਪਰੇਚਰ ਆ ਆਪਣੇ ਮੁਕਾਮ ਤੇ ਚਲਾ ਜਾਣਾ ਜੀ, 40 degrees ਹੋ ਜਾਣਾ ਸੰਡੇ ਨੂੰ। ਤੇ ਕਹਿੰਦੇ ਆ ਵੀ ਸਭ ਤੋਂ ਗਰਮ ਕ੍ਰਿਸਮਸ ਆ ਰਹੀ ਹੈ ਜੀ ਇਸ ਵਾਰ, ਤੇ ਪਰ ਨਾਲ ਦੀ ਨਾਲ ਹੀ ਜਿਹੜੀ ਬਰਸਾਤ ਦੱਸੀ ਆ ਤੇ ਭਾਰੀ ਬਰਸਾਤ ਦੱਸੀ ਆ ਸਾਊਥ ਆਸਟ੍ਰੇਲੀਆ ਦੇ ਵਿਚ, ਇੱਕ ਦਿਨ 10 to 20 mm ਦੱਸੀ ਆ ਮੰਡੇ ਨੂੰ, ਤੇ ਟਿਊਜ਼ਡੇ ਨੂੰ 20 to 40 ਦੱਸੀ ਆ, ਤੇ ਵੈਂਸਡੇ ਨੂੰ 5 to 10, ਫਿਰ ਜਾਣੀ ਕਿ ਅਗਲੀ ਸਾਰਾ ਹਫ਼ਤਾ ਉਦੋਂ ਬਾਅਦ ਬਰਸਾਤ ਉਹਨਾਂ ਨੇ ਦੱਸੀ ਆ। ਤੇ ਪਹਿਲਾਂ ਵੀ 20 to 40 ਜਦੋਂ ਬਰਸਾਤ ਪਈ ਸੀ ਤਾਂ ਸਾਊਥ ਆਸਟ੍ਰੇਲੀਆ 'ਚ ਬਿਜਲੀ ਚਲੀ ਗਈ ਸੀ। ਸੋ ਆਉਣ ਵਾਲਾ ਦਿਨ ਆ ਜਿਹੜੇ 3 ਗਰਮੀ ਦੇ ਤੇ ਉਦੋਂ ਬਾਅਦ 3 ਮੀਂਹ ਦੇ, ਇਹ ਦਿਖਾਈ ਦੇ ਰਿਹਾ ਜੀ।
ਜੀ, ਸੋ ਬਰਾੜ ਸਾਹਿਬ, ਖਬਰਾਂ ਬਾਰੇ ਗੱਲ ਕਰਦੇ ਆ ਜੀ, ਤੇ ਜਿਸ ਤਰ੍ਹਾਂ ਕਿ ਪਹਿਲਾਂ ਨੋਟਬੰਦੀ ਦਾ ਕਾਫੀ ਜ਼ਿਆਦਾ ਚੱਕਰ ਪਿਆ ਹੋਇਆ ਵਾ, ਸੋ ਹਾਲੇ ਤੱਕ ਲੋਕਾਂ ਨੂੰ ਰਾਹਤ ਨਹੀਂ ਮਿਲੀ। ਸੋ ਅਗਲੀ ਖਬਰ ਦੇ ਵਿਚ ਆ ਜੀ, ਕਹਿੰਦੇ ਕਿ ਰਿਟਰਨ ਨਾ ਭਰਨ ਵਾਲਿਆਂ ਦੀ ਸੂਚੀ ਤਿਆਰ ਕਰ ਰਿਹਾ ਹੈ ਆਮਦਨ ਕਰ ਵਿਭਾਗ। ਸੋ ਕੀ ਅਪਡੇਟ ਆ ਜੀ ਇਸ ਦੀ ਅੱਗੇ?
ਬਿਲਕੁਲ ਜੀ, ਮੈਂ ਖਬਰਾਂ ਤੋਂ ਪਹਿਲਾਂ ਵੀ ਦੋ ਹੋਰ ਗੱਲਾਂ ਜ਼ਰੂਰ ਅੱਜ ਕਰਨੀਆਂ ਚਾਹਾਂਗਾ, ਤੇ ਉਹਨਾਂ ਚੋਂ ਪਹਿਲੀ ਗੱਲ ਤਾਂ ਜਿਹੜਾ ਇਹ ਹਫ਼ਤਾ ਜਿਹੜਾ ਸ਼ਹੀਦੀ ਹਫ਼ਤਾ ਮਨਾਇਆ ਜਾ ਰਿਹਾ ਤੇ ਤੁਸੀਂ ਅੱਜ ਦੇ ਪ੍ਰੋਗਰਾਮ ਨੂੰ ਡੈਡੀਕੇਟ ਕੀਤਾ ਹੋਇਆ ਮੈਨੂੰ ਬੜਾ ਵਧੀਆ ਲੱਗਿਆ। ਤੇ ਮੈਂ 2-4 ਚੀਜ਼ਾਂ ਨੋਟ ਕਰ ਰਿਹਾ ਸੀਗਾ ਪਿਛਲੇ ਕੁਝ ਕੁ ਸਾਲਾਂ ਦੇ ਵਿਚ ਆਈਆਂ ਤਬਦੀਲੀਆਂ ਦੀਆਂ, ਤੇ ਉਹਦੇ ਨਾਲ ਅਸੀਂ ਕਈ ਵਾਰੀ ਇੱਕ ਚੀਜ਼ ਕਿਸੇ ਚੀਜ਼ ਨੂੰ ਮਾੜਾ ਹੀ ਕਹੀ ਜਾਂਦੇ ਹਾਂ, ਮਾੜਾ ਹੀ ਭੰਡੀ ਜਾਂਦੇ ਹਾਂ। ਸੋਸ਼ਲ ਮੀਡੀਆ ਦੇ ਮਾਮਲੇ 'ਚ ਵੀ ਜੇ ਅਸੀਂ ਗੱਲ ਕਰੀਏ ਤਾਂ ਅਸੀਂ ਕਹਿੰਦੇ ਹਾਂ ਵੀ ਇਹਦੇ ਵਿਚ ਬਹੁਤ ਗੰਦ ਫੈਲ ਰਿਹਾ, ਮਾੜੀਆਂ ਗੱਲਾਂ ਫੈਲ ਰਹੀਆਂ। ਜੇ ਅਸੀਂ ਫਿਲਮਾਂ ਦੀ ਗੱਲ ਕਰਦੇ ਹਾਂ ਤਾਂ ਫਿਲਮਾਂ ਦੇ ਮਾਮਲੇ ਦੇ ਵਿਚ ਵੀ ਸਾਡੀ ਅਕਸਰ ਅਸੀਂ ਕੌਮ ਦੀ ਥੋੜੀ ਜਿਹੀ ਕਿਤੇ ਨਾ ਕਿਤੇ ਸਖ਼ਤੀ ਆ, ਤੇ ਭਾਵੇਂ ਵੇਲੇ ਕੁ ਵੇਲੇ ਕੁਛ ਨਾ ਕੁਛ ਇਹੋ ਜਿਹਾ ਹੁੰਦਾ ਰਹਿੰਦਾ, ਪਰ ਫਿਰ ਵੀ ਉਹ ਸਖ਼ਤ ਆ ਕਿਤੇ ਨਾ ਕਿਤੇ, ਜਿਵੇਂ ਆਮ ਹੋਰ ਧਰਮਾਂ ਦੇ ਵਿਚ ਫਿਲਮਾਂ ਰਾਹੀਂ ਵਿਅੰਗ ਕਰ ਦਿੱਤੇ ਜਾਂਦੇ ਆ, ਪਰ ਸਿੱਖ ਧਰਮ ਦਾ ਥੋੜਾ ਜਿਹਾ ਮੈਂ ਪੋਜ਼ਿਟਿਵ ਪੱਖ ਮੰਨੂ ਆ ਵੀ ਜਿਹਦੇ ਨਾਲ ਕਿ ਇੱਕ ਉਹਨਾਂ ਦਾ ਕੰਟਰੋਲ ਹੈ, ਪਰ ਇਸ ਕੰਟਰੋਲ ਦੇ ਵਿਚ ਕੁਝ ਕੁ ਚੰਗੇ ਕੰਮਾਂ ਨੂੰ ਜੇ ਥਾਂ ਦੇਣਾ ਜਾਂ ਚੰਗੇ ਕੰਮ ਹੋਣ ਉਹਨਾਂ ਲਈ ਥਾਂ ਬਣਾਉਣਾ ਵੀ ਜ਼ਰੂਰੀ ਚੀਜ਼ ਸੀ, ਤੇ ਪਿਛੋਕੜ ਦੇ ਵਿਚ ਇਹੋ ਜਿਹਾ ਕੁਛ ਨਹੀਂ ਹੋਇਆ ਸੀ ਵੀ ਜਿਹਨੂੰ ਅਸੀਂ ਸਾਂਭ ਸਕੀਏ। ਹੁਣ ਜਿਹੜੇ ਨਿੱਕੇ ਨਿੱਕੇ ਕਾਰਜ ਹੋਏ ਆ ਜਾਂ ਇੱਕ ਦੋ ਫਿਲਮਾਂ ਆਈਆਂ, ਜਿਵੇਂ 4 ਸਾਹਿਬਜ਼ਾਦੇ ਫਿਲਮਾਂ ਦੇ ਜਿਹੜੀਆਂ 2 ਜਿਹੜੇ ਵਰਜਨ ਆਏ ਆ, ਉਹਨਾਂ ਚੀਜ਼ਾਂ ਨੂੰ ਮੈਂ ਬੜੇ ਨੇੜੇ ਤੋਂ ਦੇਖ ਰਿਹਾ ਸੀ ਵੀ ਅਸੀਂ ਥੋੜੀ ਜੇ ਵਿਚ ਫਲੈਕਸੀਬਿਲਿਟੀ ਦਿੱਤੀ ਆ ਜਾਂ ਥੋੜੀ ਜਿਹੀ ਸੀ ਰਾਹਤ ਦਿੱਤੀ ਆ, ਤੇ ਉਹਦੇ ਨਤੀਜੇ ਵਜੋਂ ਇਹ ਫਿਲਮਾਂ ਆਈਆਂ, ਤੇ ਉਹ ਫਿਲਮਾਂ ਦੇ ਨਤੀਜੇ ਵਜੋਂ ਹੁਣ ਕੀ ਦੇਖ ਰਹੇ ਹਾਂ ਵੀ ਪਿਛਲੇ ਸਾਲ ਨਾਲੋਂ ਇਸ ਸਾਲ ਡਬਲ ਦੇ ਕਰੀਬ ਮੈਂ ਸ਼ੇਅਰ ਹੁੰਦੇ ਦੇਖੀਆਂ ਚੀਜ਼ਾਂ, ਸ਼ਹੀਦੀਆਂ ਬਾਰੇ, ਸਾਹਿਬਜ਼ਾਦਿਆਂ ਬਾਰੇ, ਉਹਨਾਂ ਦੀਆਂ ਜਿਹੜੀਆਂ ਕੁਰਬਾਨੀਆਂ ਬਾਰੇ, ਕਿਉਂਕਿ ਜਿਹੜਾ ਅੱਜ ਦਾ ਮੀਡੀਆ ਤੇ ਬੈਠਾ ਨੌਜਵਾਨ ਆ ਨਾ, ਉਹਦੇ ਕੋਲੇ ਜ਼ਿਆਦਾ ਟਾਈਮ ਨਹੀਂ, ਉਹਦੇ ਕੋਲੇ ਜ਼ਿਆਦਾ ਇਹ ਨਹੀਂ ਹੈ ਵੀ ਉਹ ਹਿਸਟਰੀ ਪੜੂਆ, ਉਹ ਬੈਕ ਤੇ ਜਾਊਗਾ, ਕਿਤਾਬਾਂ ਪੜੂ, ਫਿਰ ਉਹਨਾਂ ਚੋਂ ਪੁਆਇੰਟ ਕੱਢ ਕੇ ਲਿਆ ਕੇ ਸ਼ੇਅਰ ਕਰੂਗਾ। ਉਹ ਸਾਰੇ ਜਣੇ ਈਜ਼ੀ ਤੇ ਸੌਖਾ ਹਰੇਕ ਚੀਜ਼ ਲੱਭਦੇ ਆ, ਬਰੀਫ ਮੰਗਦੇ ਆ ਹਰੇਕ ਚੀਜ਼ ਦਾ, ਸ਼ਾਰਟਕੱਟ ਮੰਗਦੇ ਆ, ਤਾਂ ਇਹਨਾਂ ਚੀਜ਼ਾਂ ਨੇ ਕਾਫੀ ਸ਼ਾਰਟਕੱਟ ਸਾਡੇ ਨੌਜਵਾਨਾਂ ਨੂੰ ਦਿੱਤੇ ਆ, ਤੇ ਉਹ ਨੌਜਵਾਨਾਂ ਕੋਲੇ ਹੁਣ ਕੁਛ ਮਟੀਰੀਅਲ ਹੋ ਗਿਆ ਇੱਕ ਦੂਜੇ ਨੂੰ ਸ਼ੇਅਰ ਕਰਨ ਲਈ। ਇੱਕ ਤੁਸੀਂ ਹੁਣ ਨੋਟ ਕਰੋ, ਅੱਜ ਤੁਹਾਨੂੰ ਫੋਨ ਦੇ ਵਿੱਚ ਜੇ 20-50 ਮੈਸੇਜ ਆਏ ਹੋਣੇ ਆ ਸ਼ਹੀਦੀ ਇਹ ਹਫਤੇ ਦੇ ਮਾਮਲੇ ਦੇ ਵਿੱਚ, ਤਾਂ ਉਹਨਾਂ ਚ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਇਹ ਫਿਲਮ ਆਈ ਸੀਗੀਆਂ ਸੀ ਉਹਨਾਂ ਦੇ ਵਿੱਚੋਂ ਕੱਟੇ ਹੋਏ ਸੀਨ, ਉਹਨਾਂ ਦੀਆਂ ਫੋਟੋਵਾਂ ਜਾਂ ਇਹੋ ਜਿਹੀਆਂ ਚੀਜ਼ਾਂ ਆਈਆਂ। ਭਾਵੇਂ ਅਸੀਂ ਫੋਟੋ ਕਲਚਰ ਜਾਂ ਉਹਨਾਂ ਚੀਜ਼ਾਂ ਤੋਂ ਦੂਰ ਆ, ਸਾਡੀ ਧਰਮ ਦੇ ਵਿੱਚ ਇਹਨੂੰ ਦੂਰ ਰੱਖਿਆ ਗਿਆ, ਪਰ ਜਿਹੜੀ ਇਹ ਰੱਖਿਆ ਗਿਆ ਜਦੋਂ ਪਰਟੀਕੁਲਰ ਅਸੀਂ ਜੇ ਗੁਰੂ ਦੀ ਫੋਟੋ ਬਣਾ ਕੇ ਜਾਂ ਅਸੀਂ ਉਹ ਐਕਸਪਲੇਨ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਜੇ ਅਸੀਂ ਆਪਣੇ ਇਤਿਹਾਸ ਨੂੰ ਫੋਟੋਆਂ ਜ਼ਰੀਏ ਵਿਖਿਆਨ ਕਰਨਾ ਚਾਹੁੰਦੇ ਹਾਂ ਜਾਂ ਸ਼ੇਅਰ ਕਰਨਾ ਚਾਹੁੰਦੇ ਹਾਂ, ਤਾਂ ਉਹਦੇ ਲਈ ਕੋਈ ਮਨਾਹੀ ਨਹੀਂ ਹੈ ਤੇ ਹੋਣੀ ਵੀ ਨਹੀਂ ਚਾਹੀਦੀ। ਜੇ ਹੁਣ ਅਸੀਂ ਚਰਖੜੀਆਂ ਤੇ ਜੜੇ ਸਿੰਘਾਂ ਦੀ ਗੱਲ ਕਰਦੇ ਹਾਂ, ਤੇ ਉਹ ਸਿਰਫ ਗੱਲ ਨਾ ਰਹਿ ਕੇ ਜੇ ਉਹ ਸੀਨ ਜਿਹੜੇ ਚਿੱਤਰੇ ਗਏ ਆ, ਉਹ ਬੰਦੇ ਨੂੰ ਅੰਦਰੋਂ ਧੂ ਲੈਂਦੇ ਆ ਵੀ ਅਸਲੀ ਸੱਚਾਈ ਕੀ ਹੋਊਗੀ। ਹੋ ਸਕਦਾ ਮੇਰੇ ਵਰਗਾ ਉਥੋਂ ਉਸ ਲੈਵਲ ਤੱਕ ਨਾ ਸੋਚਦਾ ਹੋਵੇ। ਸੋ ਮੈਨੂੰ ਵਧੀਆ ਲੱਗਿਆ ਵੀ ਸੋਸ਼ਲ ਮੀਡੀਆ ਦੇ ਜ਼ਰੀਏ ਜਾਂ ਜੇ ਥੋੜਾ ਬਹੁਤੇ ਚੀਜ਼ਾਂ ਆਈਆਂ ਤੇ ਉਹਨਾਂ ਜ਼ਰੀਏ ਇਹਨਾਂ ਸਿੱਖ ਧਰਮ ਦੇ ਵਿੱਚ ਜਿਹੜਾ ਸਾਡੇ ਕੋਲੇ ਨੌਜਵਾਨ ਪੀੜ੍ਹੀ ਕੋਲੇ ਖਾਸ ਕਰਕੇ ਮਟੀਰੀਅਲ ਹੋ ਗਿਆ ਜਿਹਨੂੰ ਉਹ ਸ਼ੇਅਰ ਕਰ ਸਕਦੇ ਆ, ਜਿਹਦੇ ਬਾਰੇ ਸੋਚ ਵਿਚਾਰ ਸਕਦੇ ਆ। ਫਿਰ ਕੀ ਹੁੰਦਾ ਜਦੋਂ ਤੁਸੀਂ 100, 200, 400 ਇਹੋ ਜਿਹੀਆਂ ਚੀਜ਼ਾਂ ਸ਼ੇਅਰ ਕਰਦੇ ਹੋ ਨਾ, ਫਿਰ ਉਹਦੇ ਚ ਇੱਕ ਅੱਧੇ ਕਿਸੇ ਬੰਦੇ ਨੂੰ ਤਾਂ ਕਲਿੱਕ ਕਰਦੀ ਆ ਨਾ, ਕਿਸੇ ਬੰਦੇ ਦੇ ਤਾਂ ਉਹ ਸੀਨੇ ਲੱਗਦੀ ਆ, ਤੇ ਫਿਰ ਉਹ ਹੋ ਸਕਦਾ ਵੀ ਹੋਰ ਗਹਿਰਾਈ ਚ ਉਤਰੇ, ਹੋ ਸਕਦਾ ਉਹ ਧਰਮ ਬਾਰੇ ਸੋਚੇ, ਹੋ ਸਕਦਾ ਧਰਮ ਬਾਰੇ ਮੁੜੇ। ਜੇ ਕੁਛ ਭਰੋਸੇ ਹੀ ਨਹੀਂ ਜਾ ਰਿਹਾ, ਜੇ ਉਹਨਾਂ ਕੋਲੇ ਪਹੁੰਚ ਹੀ ਨਹੀਂ ਰਿਹਾ, ਤਾਂ ਫਿਰ ਜਿਹੜੀਆਂ ਮਾੜੀਆਂ ਚੀਜ਼ਾਂ ਪਰੋਸੀਆਂ ਜਾਂਦੀਆਂ ਜਾਂ ਸਾਰਾ ਦਿਨ ਵਰਗਲ ਚੀਜ਼ਾਂ ਭੇਜੀਆਂ ਜਾਂਦੀਆਂ, ਤਾਂ ਫਿਰ ਉਹਨਾਂ ਨੇ ਦਿਮਾਗ 'ਚ ਉਹਨਾਂ ਚੀਜ਼ਾਂ ਨਹੀਂ ਘਰ ਕਰਨਾ ਸਾਡੇ। ਤਾਂ ਚੰਗਾ ਇਹੀ ਹੈ ਜੀ, ਜੇ ਚੰਗੀਆਂ ਚੀਜ਼ਾਂ ਆ ਰਹੀਆਂ ਜਾ ਰਹੀਆਂ ਤਾਂ ਉਹਨਾਂ ਨਾਲ ਫੈਲ ਰਿਹਾ ਸਭ ਕੁਛ, ਤੇ ਸਾਨੂੰ ਇਸ ਚੀਜ਼ ਤੋਂ ਹੋਰ ਸਿੱਖਿਆ ਲੈਣੀ ਪੈਣੀ ਹੈ, ਸਾਨੂੰ ਆਪਣੇ ਇਤਿਹਾਸ ਨੂੰ ਹੋਰ ਫਿਲਮ ਬੰਦ ਕਰਨਾ ਪੈਣਾ, ਹੋਰ ਸਾਡੇ ਕਲਾਕਾਰਾਂ ਨੂੰ ਪੇਂਟਿੰਗਾਂ ਬਣਾਉਣੀਆਂ ਪੈਣੀਆਂ ਇਤਿਹਾਸ ਦੀਆਂ, ਜਿਹੜੀਆਂ ਮੈਂ ਕਹੂੰਗਾ ਬਾਬਿਆਂ ਦੀਆਂ ਗੁਰੂਆਂ ਦੀਆਂ ਫੋਟੋਆਂ ਨਹੀਂ ਕਹੂੰਗਾ, ਮੈਂ ਕਹੂੰਗਾ ਇਤਿਹਾਸ ਦੀਆਂ ਫੋਟੋਆਂ, ਕਿਉਂਕਿ ਇੱਕ ਲਸਾਨੀ ਇਤਿਹਾਸ ਆ ਸਾਡੇ ਕੋਲੇ, ਤੇ ਬੜਾ ਇੱਕ ਕਹਿ ਸਕਦੇ ਹਾਂ ਜਿਹੜਾ ਪਰਖਿਆ ਹੋਇਆ ਦੇਖਿਆ ਹੋਇਆ, ਤੇ ਅਜੇ ਸਿਰਫ 300 ਸਾਲ ਦੀ ਰੇਂਜ ਦਾ ਦੇ ਵਿੱਚ ਆ, ਸਾਡੀ ਰੇਂਜ ਚ ਆ, ਦੂਰ ਨਹੀਂ ਹੈ। ਤੋ ਇਸ ਕਰਕੇ ਸਾਨੂੰ ਚਾਹੀਦਾ ਵੀ ਆਉਣ ਵਾਲੇ ਸਾਲਾਂ ਦੇ ਵਿੱਚ ਅਸੀਂ ਇੰਨਾ ਕੁ ਮਟੀਰੀਅਲ ਇੰਟਰਨੈਟ ਦੇ ਉੱਤੇ ਹੋਵੇ ਸਾਡਾ, ਤਾਂ ਕਿ ਸਾਨੂੰ ਮਿਲੇ ਹਰ ਚੀਜ਼ ਮਿਲੇ ਜਿਹੜੀ ਅਸੀਂ ਦੇਖਣੀ ਚਾਹੁੰਦੇ ਹਾਂ, ਸੁਣਨੀ ਚਾਹੁੰਦੇ ਹਾਂ, ਪਰ ਅਸੀਂ ਨਵੇਂ ਆਧੁਨਿਕ ਤਰੀਕੇ ਨਾਲ ਸੁਣਨੀ ਦੇਖਣੀ ਚਾਹੁੰਦੇ ਹਾਂ। ਤੇ ਇਸ ਦਾ ਜਿਹੜੇ ਸ਼ੁਰੂਆਤ ਹੋ ਚੁੱਕੀ ਆ, ਜਿਹਦੇ ਲਈ ਮੈਨੂੰ ਬੜੀ ਖੁਸ਼ੀ ਆ, ਕਿਉਂਕਿ ਅਸੀਂ ਇਹਨੂੰ ਨੈਗੇਟਿਵ ਪੱਖ ਤੋਂ ਨਾ ਲਈਏ, ਇਹਨੂੰ ਪੋਜੀਟਿਵ ਪੱਖ ਤੋਂ ਲਈਏ, ਤਾਂ ਇਹ ਹੋਰ ਅੱਗੇ ਵਧਣੀ ਚਾਹੀਦੀ ਹੈ, ਤਾਂ ਕਿ ਸਾਡਾ ਇਤਿਹਾਸ ਹੋਰ ਫੈਲੇ, ਸਾਡੇ ਜਿਹੜੇ ਲਸਾਨੀ ਸ਼ਹੀਦੀਆਂ ਜਾਂ ਕੁਰਬਾਨੀਆਂ ਉਹ ਹੋਰ ਫੈਲਣ। ਬਹੁਤ ਸੋਹਣੀਆਂ ਸਟੋਰੀਆਂ ਵੀ ਆ ਰਹੀਆਂ ਵਿੱਚ, ਮਨਮਤ ਵੀ ਲੋਕ ਘਸੇੜ ਰਹੇ ਆ, ਉਹ ਵੱਖਰੀ ਗੱਲ ਆ, ਬਹੁਤ ਸਾਰੀਆਂ ਕਹਾਣੀਆਂ ਮੈਂ ਪੜ੍ਹ ਰਿਹਾ, ਉਹ ਮਨਮਤ ਵੀ ਘਸੇੜ ਰਹੇ ਆ, ਪਰ ਕੁਝ ਇੱਕ ਬਹੁਤ ਵਧੀਆ ਯੂਨੀਕ ਉਦਾਹਰਨਾਂ ਵੀ ਦਿੱਤੀਆਂ ਜਾ ਰਹੀਆਂ, ਤਾਂ ਉਹ ਉਦਾਹਰਨਾਂ ਇਵੇਂ ਜੀ ਕੀ ਫੈਲਦੀਆਂ ਰਹਿਣੀਆਂ ਚਾਹੀਦੀਆਂ। ਜੇ ਕੋਈ ਮਾੜੀ ਆਈਟਮ ਆਉਂਦੀ ਹੈ ਉਹਨੂੰ ਤੁਸੀਂ, ਚੰਗੀ ਚੀਜ਼ ਆਉਂਦੀ ਹੈ ਤਾਂ ਉਹਨੂੰ ਤੁਸੀਂ ਵੱਧ ਤੋਂ ਵੱਧ ਸ਼ੇਅਰ ਕਰੋ, ਫੈਲਾਓ। ਮੈਂ ਹੁਣੇ ਪੜ੍ਹ ਰਿਹਾ ਸੀ ਇੱਕ ਕਿਸੇ ਬੱਚੇ ਦੇ ਉੱਤੇ ਵਿਆਹ ਸ਼ਾਦੀ ਦੇ ਵਿੱਚ ਪੈਸਾ ਕਿਉਂ ਮਾਰਦੇ ਆ, ਤਾਂ ਕਹਿੰਦੇ ਉਹਦੇ ਤੇ ਉਹਨੇ ਜਵਾਬ ਦਿੱਤਾ ਸੀ ਵੀ ਪੈਸੇ ਨੂੰ ਸਭ ਤੋਂ ਕੀਮਤੀ ਚੀਜ਼ ਸਮਝਿਆ ਜਾਂਦਾ, ਤੇ ਉਹ ਤਾਂ ਵਾਰਿਆ ਜਾਂਦਾ ਆਪਦੇ ਮਾਂ ਬਾਪ ਬੱਚਿਆਂ ਦੇ ਉੱਤੋਂ ਦੀ। ਇਹ ਕਹਿੰਦੇ ਆ ਮਾਂ ਬਾਪ ਵੀ ਦੇਖੋ ਤੁਹਾਡੇ ਤੋਂ ਅਸੀਂ ਸਾਰਿਆਂ ਤੋਂ ਕੀਮਤੀ ਚੀਜ਼ ਵਾਰ ਦਿੱਤੀ, ਤੇ ਪਰ ਗੁਰੂ ਸਾਹਿਬਾਨ ਦੇ ਮਾਮਲੇ 'ਚ ਇਹ ਕਿਹਾ ਗਿਆ ਵੀ ਉਹਨਾਂ ਨੇ ਪੁੱਤਰਾਂ ਦੀਆਂ ਜੋੜੀਆਂ ਵਾਰੀਆਂ, ਜਿਹੜੀ ਕਿ ਉਦੋਂ ਵੀ ਕੀਮਤੀ ਚੀਜ਼ ਇੱਕ ਹੈਗੀ ਆ, ਜਿਹਨੂੰ ਬਹੁਤ ਸਾਰੀਆਂ ਹੈਗੀਆਂ ਕੀਮਤੀ ਚੀਜ਼ਾਂ, ਤਾਂ ਉਹ 'ਚ ਗੁਰੂ ਸਾਹਿਬ ਨੇ ਉਦਾਹਰਨ ਦਿੱਤੀ ਹੈ ਜੀ ਆਪਣੇ ਪੁੱਤਰਾਂ ਦੀਆਂ ਜੋੜੀਆਂ ਵਾਰ ਕੇ। ਸੋ ਇਹ ਇੱਕ ਅਸੀਂ ਅਕਸਰ ਵਾਰਾਂ ਸੁਣਦੇ ਹਾਂ, ਗੀਤ ਸੁਣਦੇ ਹਾਂ, ਜੋੜੀਆਂ ਵਾਰਨ ਦੀਆਂ ਗੱਲਾਂ ਕਰਦੇ ਹਾਂ, ਪਰ ਤੁਸੀਂ ਥੋੜ੍ਹੀ ਜਿਹੀ ਨਾ ਗਹਿਰਾਈ ਦੇ ਵਿੱਚ ਸੋਚ ਕੇ ਦੇਖੋ ਵੀ ਕੀ ਮਾਂਜਰਾ ਹੋਊਗਾ, ਕੀ ਉਦੋਂ ਮਾਹੌਲ ਹੋਊਗਾ, ਤੇ ਕਿਹੋ ਜਿਹਾ ਹਾਲਾਤ ਹੋਣਗੇ ਜਿਹੜੇ ਟਾਈਮ ਦੇ ਵਿੱਚ ਏਡੇ ਛੋਟੇ ਛੋਟੇ ਬੱਚਿਆਂ ਨੂੰ ਨੀਹਾਂ 'ਚ ਚਿਣਾਇਆ ਗਿਆ, ਛੋਟੀਆਂ ਛੋਟੀਆਂ ਗੱਲਾਂ ਜਿਹੜੀਆਂ ਨਿੱਕੀਆਂ ਨਿੱਕੀਆਂ ਗੱਲਾਂ ਅੱਜ ਬਣ ਕੇ ਸਾਹਮਣੇ ਆਈਆਂ, ਤਾਂ ਉਹ ਉਹਨਾਂ ਨਾਲ ਹੀ ਸਾਡੇ ਰੋਂਗਟੇ ਖੜੇ ਹੋਏ ਆ, ਤੇ ਜਿਹਨਾਂ ਜਿਹੜੇ ਬੰਦੇ ਜੀਵਨ ਉਹ ਜਿਉਂਆ, ਜਿਹਨਾਂ ਨੇ ਜਿਹੜੇ ਜਿਹਦੇ ਵਿੱਚੋਂ ਨਿਕਲੇ ਆ, ਜਿਹੜੇ ਬਾਪ ਨੇ ਕੁਛ ਦੇਖਿਆ ਝੱਲਿਆ, ਉਹਦੇ ਬਾਰੇ ਸੋਚ ਕੇ ਦੇਖੋ, ਫਿਰ ਸਾਨੂੰ ਸਾਡੀ ਡਿਊਟੀਆਂ ਸਾਡੇ ਫਰਜ਼ ਸਾਡੇ ਸਾਹਮਣੇ ਆ ਜਾਣਗੇ ਵੀ ਅਸੀਂ ਕੀ ਕਰਨਾ ਚਾਹੀਦਾ, ਸਾਨੂੰ ਕੀ ਨਹੀਂ ਕਰਨਾ ਚਾਹੀਦਾ। ਨਿੱਕੀ ਜੀ ਗੱਲ ਕਈ ਵਾਰੀ ਵੱਡੀ ਹੋ ਜਾਂਦੀ ਆ। ਕਹਿੰਦੇ ਆ ਜਦੋਂ ਛੋਟੇ ਸਾਹਿਬਜ਼ਾਦਿਆਂ ਦੀ ਚਿਣਿਆ ਜਾ ਰਿਹਾ ਸੀ, ਉਹਦੇ ਤੇ ਨਿੱਕੀਆਂ ਨਿੱਕੀਆਂ ਕਹਾਣੀਆਂ ਦਿੱਤੀਆਂ ਜਾ ਰਹੀਆਂ ਵੀ ਛੋਟੇ ਦੇ ਅੱਖਾਂ ਚ ਅਥਰੂ ਨਹੀਂ ਸੀ ਪਰ ਵੱਡੇ ਦੇ ਸੀ ਉਹਨਾਂ ਚੋਂ। ਤਾਂ ਉਹ ਪੁੱਛਿਆ ਕਹਿੰਦੇ ਵੀ ਤੂੰ ਕਿਉਂ ਰੋ ਰਿਹਾ? ਉਹ ਕਹਿੰਦੇ ਮੈਂ ਤਾਂ ਰੋ ਰਿਹਾ ਵੀ ਤੂੰ ਜੀਵਨ ਚ ਮੇਰੇ ਤੋਂ ਬਾਅਦ ਆਇਆ ਤੇ ਪਰ ਤੂੰ ਜਦੋਂ ਕੰਧ ਚਿਣੀ ਜਾਊਗੀ ਚੱਲਿਆ ਮੇਰੇ ਤੋਂ ਪਹਿਲਾਂ ਜਾਏਗਾ, ਮੈਂ ਤਾਂ ਇਹ ਕਰ ਰਿਹਾ। ਇਹੋ ਜਿਹੀਆਂ ਨਿੱਕੀਆਂ ਨਿੱਕੀਆਂ ਦਿਲ ਨੂੰ ਨਹਾਉਣ ਵਾਲੀਆਂ ਜਿਹੜੀਆਂ ਅੰਦਰ ਤਾਰ ਛੇੜਨ ਵਾਲੀਆਂ ਗੱਲਾਂ ਹੀ ਸਾਨੂੰ ਪ੍ਰੇਰਦੀਆਂ ਵੀ ਅਸੀਂ ਹੋਰ ਇਹਨਾਂ ਬਾਰੇ ਜਾਣੀਏ, ਨਹੀਂ ਤਾਂ ਸਾਡੇ ਯੂਥ ਨੇ ਕਿਤੇ ਨਹੀਂ ਸਾਡੇ ਬਾਰੇ ਜਾਣਨਾ। ਪਰ ਗੱਲ ਤਾਂ ਇਹ ਆ ਜਾਂਦੀ ਆ ਕੁਛ ਤਾਂ ਕੁਛ ਅਸੀਂ ਮਾਡਰਨ ਆਧੁਨਿਕਤਾ ਦੇ ਚੱਕਰ ਚ ਪਏ ਹੋਏ ਆ, ਕੁਛ ਇੰਨਾ ਕੁਛ ਹੈ ਵੀ ਨਹੀਂ ਸੀਗਾ। ਹੁਣ ਬੱਚਿਆਂ ਬਾਰੇ ਮੈਂ ਕੱਲ ਪਰਸੋਂ ਵੀ ਜੋ ਕੁਈਨਜ਼ਲੈਂਡ ਗਿਆ ਤਾਂ ਉੱਥੇ ਉਹਨਾਂ ਦਾ ਛੋਟਾ ਜਿਹਾ ਬੱਚਾ ਸੀ, ਉਹ ਇੰਗਲਿਸ਼ ਬੋਲ ਰਿਹਾ ਸੀ ਤਾਂ ਮੈਨੂੰ ਕਹਿੰਦੇ ਵੀ ਕੀ ਕੀਤਾ ਜਾਵੇ, ਹਟਦਾ ਨਹੀਂ ਬੋਲਣੋਂ, ਅਸੀਂ ਬਹੁਤ ਕੋਸ਼ਿਸ਼ ਕਰਦੇ ਹਾਂ ਘਰੇ ਪੰਜਾਬੀ ਬੋਲਦੇ ਹਾਂ। ਤਾਂ ਮੈਂ ਉਹਨਾਂ ਨੂੰ ਇਹੀ ਕਿਹਾ ਸੀ ਵੀ ਇਨਵਾਇਰਮੈਂਟ ਪੈਦਾ ਕਰੋ ਇਹਦੇ ਆਲੇ ਦੁਆਲੇ, ਤੁਸੀਂ ਇਹਦੇ ਕਮਰੇ ਦੇ ਵਿੱਚ ਊੜੇ ਆੜੇ ਦੇ ਕੈਲੰਡਰ ਲਾਓ, ਪੰਜਾਬੀ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਡਿਸਪਲੇ ਕਰੋ, ਤੁਸੀਂ ਆਪਦੇ ਬੈਕਯਾਰਡ ਦੇ ਵਿੱਚ ਖੇਡਣ ਵਾਲੀਆਂ ਚੀਜ਼ਾਂ ਦੇ ਵਿੱਚ ਵੀ ਇਹੋ ਜਿਹੀਆਂ ਚੀਜ਼ਾਂ ਸਥਾਪਿਤ ਕਰੋ ਜਿਹੜੀਆਂ ਕਿ ਇਹਨੂੰ ਆਪਦੀ ਮਾਂ ਬੋਲੀ ਵੱਲ ਖਿੱਚਣ। ਦੂਜਾ ਉਹਨਾਂ ਨੂੰ ਉਹ ਕਹਿੰਦੇ ਉਹਨਾਂ ਦੀ ਸ਼ਿਕਾਇਤ ਸੀ ਵੀ ਵਾਕਈ ਆਈਪੈਡ ਜਦੋਂ ਬੱਚਾ ਦੇਖਦਾ ਤਾਂ ਉਹਦੇ ਵਿੱਚ ਹੋਰਾਂ ਭਾਸ਼ਾਵਾਂ ਦੇ ਵਿੱਚ ਕਾਰਟੂਨਾਂ ਚ ਬਹੁਤ ਕੁਛ ਮਿਲ ਜਾਂਦਾ ਤੇ ਪਰ ਸਾਡੀ ਭਾਸ਼ਾ ਚ ਸਾਨੂੰ ਕੁਛ ਮਿਲਦਾ ਨਹੀਂ ਤੇ ਬੱਚੇ ਕਰਨਗੇ। ਪਰ ਹੁਣ ਬਹੁਤ ਕੁਛ ਮਿਲਣਾ ਸ਼ੁਰੂ ਹੋ ਗਿਆ ਜੀ, ਬਹੁਤ ਸਾਰੀਆਂ ਪੰਜਾਬੀ ਜਿਹੜੇ ਇਹੋ ਜਿਹੀਆਂ ਚੀਜ਼ਾਂ ਮਿਲਣੀਆਂ ਸ਼ੁਰੂ ਹੋ ਗਈਆਂ। ਮੇਰੇ 2 ਸਾਲ ਪਹਿਲਾਂ ਮੇਰਾ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਉੱਥੋਂ ਦੇ ਵਾਈਸ ਚਾਂਸਲਰ ਹੋਰਾਂ ਨਾਲ, ਜਸਪਾਲ ਸਿੰਘ ਹੋਰਾਂ ਨਾਲ ਕਾਫੀ ਲੰਮੀ ਚੌੜੀ ਮੀਟਿੰਗ ਹੋਈ ਸੀ ਜੀ, ਤੇ ਉਦੋਂ ਵੀ ਸਾਡੀ ਇਹੀ ਚਿੰਤਾ ਹੋਈ ਸੀ ਵੀ ਪੰਜਾਬੀ ਯੂਨੀਵਰਸਿਟੀ ਨੂੰ ਚਾਹੀਦਾ ਜਿੱਥੇ ਭਾਸ਼ਾ ਨੂੰ ਭਾਸ਼ਾ ਦੀ ਖਾਸ ਕਰਕੇ ਭਾਸ਼ਾ ਦੀ ਯੂਨੀਵਰਸਿਟੀ ਆ ਤਾਂ ਉਹਨੂੰ ਭਾਸ਼ਾ ਨੂੰ ਹੋਰ ਫੈਲਾਉਣ ਲਈ ਪਹਿਲਾਂ ਨਿਓ ਤੋਂ ਸ਼ੁਰੂ ਕਰਨਾ ਚਾਹੀਦਾ, ਬੱਚਿਆਂ ਲਈ ਕੋਈ ਚੀਜ਼ਾਂ ਕਰਨੀਆਂ ਚਾਹੀਦੀਆਂ। ਤੇ ਮੈਨੂੰ ਕਹਿੰਦੇ ਖੁਸ਼ੀ ਵੀ ਹੁੰਦੀ ਆ ਵੀ ਸੀ ਪੀ ਕੰਬੋਜ ਵਰਗੇ ਨੌਜਵਾਨ, ਡਾਕਟਰ ਗੁਰਪ੍ਰੀਤ ਸਿੰਘ ਲਹਿਲ ਵਰਗੇ ਨੌਜਵਾਨ ਜਿਹੜੇ ਉਹ ਸਾਰੇ ਜਾਣੇ ਇਕੱਠੇ ਹੋ ਕੇ ਲੱਗੇ ਹੋਏ ਆ ਤੇ ਆਉਣ ਵਾਲੇ ਸਾਲ 2 ਸਾਲਾਂ ਚ ਇਹੋ ਜਿਹਾ ਮਟੀਰੀਅਲ ਸਾਨੂੰ ਮਿਲ ਜੂਗਾ। ਪਰ ਇਹ ਹੁਣ ਸਾਡਾ ਫੜਦਾ ਵੀ ਸੀ ਨਿੱਕੇ ਬੱਚੇ ਨੂੰ ਜਦੋਂ ਫੋਨ ਜਾਂ ਆਈਪੈਡ ਫੜਾਉਣੇ ਆ ਤਾਂ ਉਸ ਆਈਪੈਡ ਦੇ ਵਿੱਚ ਅਸੀਂ ਕਿਹੜੇ ਡਾਊਨਲੋਡ ਕਰਕੇ ਦਿੱਤੇ ਆ, ਕਿਹੜੀਆਂ ਚੀਜ਼ਾਂ ਸੀ ਆਈਫੋਨ ਦੇ ਵਿੱਚ ਜਾਂ ਸਾਡੇ ਆਈਪੈਡ ਦੇ ਵਿੱਚ ਨੇ ਜਿਨ੍ਹਾਂ ਨੂੰ ਬੱਚਾ ਦੇਖੂਗਾ। ਪਰ ਅਸੀਂ ਤਾਂ ਕਈ ਵਾਰੀ ਕੰਮ ਤੋਂ ਬੋਝ ਦੇ ਮਾਰੇ ਜਾਂ ਬੱਚੇ ਨੂੰ ਬਿਠਾਉਣ ਦੇ ਮਾਰੇ ਵੀ ਟਿੱਕ ਕੇ ਬਹਿਜੂਗਾ ਤਾਂ ਟੀਵੀ ਦੇ ਉੱਤੇ ਵੀ ਉਹੋ ਜਿਹੇ ਕਾਰਟੂਨ ਲਾ ਦਿੰਦੇ ਆ ਤੇ ਜਾਂ ਆਈਪੈਡ ਤੇ ਵੀ ਉਹੋ ਜਿਹੀਆਂ ਚੀਜ਼ਾਂ ਡਾਊਨਲੋਡ ਕਰਕੇ ਦੇ ਦਿੰਦੇ ਆ ਜਿਨ੍ਹਾਂ 'ਚ ਬੱਚਾ ਅੱਗੇ ਦੇ ਅੱਗੇ ਧੱਸਦਾ ਜਾਂਦਾ। ਸੋ ਇਹ ਚੀਜ਼ਾਂ ਸਾਨੂੰ ਇਸ ਹਫ਼ਤੇ ਦੌਰਾਨ ਮੈਨੂੰ ਲੱਗਿਆ ਵੀ ਖ਼ਬਰਾਂ ਨਾਲੋਂ ਇਹ ਚੀਜ਼ਾਂ ਜ਼ਿਆਦਾ ਜ਼ਰੂਰੀ ਆ। ਇਸ ਹਫ਼ਤੇ ਦੌਰਾਨ ਸਾਨੂੰ ਇੱਕ ਆਪਦੇ ਆਪ ਨੂੰ ਅਸੀਂ ਪ੍ਰੇਰੀਏ, ਅਸੀਂ ਕੋਸ਼ਿਸ਼ ਕਰੀਏ ਵੀ ਸਾਡਾ ਲਸਾਨੀ ਇਤਿਹਾਸ ਜਾਂ ਸਾਡੀ ਭਾਸ਼ਾ ਦੀਆਂ ਜਿਹੜੀਆਂ ਗੱਲਾਂ ਉਹਨਾਂ ਨੂੰ ਅੱਗੇ ਕਿਵੇਂ ਲਿਜਾਇਆ ਜਾ ਸਕਦਾ, ਕਿਵੇਂ ਤੋਰਿਆ ਜਾ ਸਕਦਾ, ਇੱਕ ਵਧੀਆ ਨਜ਼ਰੀਆ ਬਣਾਈਏ। ਸੋ ਮੈਨੂੰ ਲੱਗਦਾ ਬਾਬੂ ਜੀ ਮੈਨੂੰ ਭਾਵੁਕਤਾ 'ਚ ਮੈਂ ਜ਼ਿਆਦਾ ਅੱਗੇ ਵੱਧ ਗਿਆ, ਪਰ ਫਿਰ ਵੀ ਮੈਂ ਖ਼ਬਰਾਂ ਤੋਂ ਪਹਿਲਾਂ ਇੱਕ ਹੋਰ ਗੱਲ ਜ਼ਰੂਰ ਯਾਦ ਕਰਨਾ ਚਾਹੂੰਗਾ। ਸਾਡੇ ਬੜੇ ਪਿਆਰੇ ਲਿਸਨਰ ਸਨ ਜੀ ਸਰਦਾਰ ਜਸਵੀਰ ਸਿੰਘ ਗਰੇਵਾਲ, ਜਿਨ੍ਹਾਂ ਦੀ ਕੱਲ੍ਹ ਮੈਂ ਉਹਨਾਂ ਬਾਰੇ ਪੋਸਟ ਵੀ ਇੱਕ ਪਾਈ ਸੀ ਫੇਸਬੁੱਕ ਤੇ ਉਹ ਤਕਰੀਬਨ ਜਦੋਂ ਤੋਂ ਹਰਮਨ ਰੇਡੀਓ ਚੱਲ ਰਿਹਾ ਉਦੋਂ ਤੋਂ ਹੀ ਉਹ ਸਾਡੇ ਨਾਲ ਜੁੜੇ ਹੋਏ ਸਨ। ਬਾਬੂ ਜੀ ਮੇਰੀ ਆਵਾਜ਼ ਸੁਣ ਰਹੇ ਹੋ ਤੁਸੀਂ?
ਜੀ ਜੀ।
ਮੈਨੂੰ ਹੁੰਗਾਰਾ ਨਹੀਂ ਮਿਲ ਰਿਹਾ ਸੀ, ਮੈਂ ਸੋਚਿਆ ਸ਼ਾਇਦ ਮੇਰੀ ਕੋਈ ਕੱਟਿਆ ਨਾ ਗਿਆ ਹੋਵੇ। ਤੇ ਉਹ ਜਸਵੀਰ ਸਿੰਘ ਗਰੇਵਾਲ ਹੋਰਾਂ ਬਾਰੇ ਮੈਂ ਗੱਲ ਕਰਨੀ ਚਾਹਾਂਗਾ ਜੀ। ਤੇ ਉਹਨਾਂ ਨੇ ਤਕਰੀਬਨ ਸਿਡਨੀ ਵੱਸਦੇ ਸਨ ਜੀ, ਤੇ ਉਹਨਾਂ ਨੇ ਤਕਰੀਬਨ ਸ਼ੁਰੂ ਤੋਂ ਹੀ ਹਰਮਨ ਰੇਡੀਓ ਸੁਣਨਾ ਸ਼ੁਰੂ ਕੀਤਾ ਸੀ। ਮੇਰਾ ਜਿਹੜਾ ਇੱਕ ਕਹਿ ਸਕਦੇ ਮੰਦੇ ਭਾਗ ਰਹੇ ਵੀ ਮੈਂ ਉਹਨਾਂ ਨੂੰ ਮਿਲ ਨਹੀਂ ਸਕਿਆ, ਪਰ ਹਰ ਹਫ਼ਤੇ ਉਹਨਾਂ ਨਾਲ ਮੇਰੀ ਗੱਲਬਾਤ ਹੁੰਦੀ ਰਹਿੰਦੀ ਸੀ। ਤੇ ਇੱਕ ਨੌਜਵਾਨ ਪੀੜ੍ਹੀ ਸਾਨੂੰ ਬਹੁਤ ਸੁਣਦੀ ਹੈ ਸਾਨੂੰ ਪਤਾ, ਪਰ ਜਦੋਂ ਤੁਹਾਨੂੰ ਬਜ਼ੁਰਗ ਸੁਣਦੇ ਆ ਤੇ ਉਹ ਆਪਣੀ ਬੜਮੁੱਲੀ ਰਾਇ ਵੀ ਦਿੰਦੇ ਆ ਤਾਂ ਉਦੋਂ ਥੋੜੀ ਜਿਹੀ ਕਿਤੇ ਨਾ ਕਿਤੇ ਜਾ ਕੇ ਹੋਰ ਖੁਸ਼ੀ ਵੀ ਮਹਿਸੂਸ ਹੁੰਦੀ ਆ। ਤਾਂ ਉਸ ਦੇ ਵਿੱਚ ਸਾਨੂੰ ਇਹ ਵੀ ਲੱਗਦਾ ਵੀ ਸਾਨੂੰ ਸਾਡੀ ਗੱਲ ਦੇ ਵਿੱਚ ਕੁਛ ਨਾ ਕੁਛ ਤਾਂ ਹੈ ਜੇ ਸਾਡੇ ਬਜ਼ੁਰਗ ਵੀ ਸੁਣਨ ਲਈ ਰੁਕੇ ਆ ਤਾਂ ਬੜਾ ਮਨ ਖੁਸ਼ ਹੁੰਦਾ ਸੀ ਜੀ। ਪਰ ਕੱਲ੍ਹ ਅਚਾਨਕ ਆਈ ਉਹਨਾਂ ਦੀ ਖ਼ਬਰ ਵੀ ਉਹ ਨਹੀਂ ਰਹੇ ਇਸ ਜਹਾਨ ਦੇ ਵਿੱਚ ਤਾਂ ਮਨ ਨੂੰ ਬੜਾ ਝੰਜੋੜ ਕੇ ਰੱਖਿਆ ਜੀ। ਤੇ ਅੱਜ ਅਸੀਂ ਹਰਮਨ ਰੇਡੀਓ ਜ਼ਰੀਏ ਕੁਝ ਇੱਕ ਜਿਹੜੀ ਉਹਨਾਂ ਨੂੰ ਸ਼ਰਧਾਂਜਲੀ ਤਾਂ ਦੇਣੀ ਆ, ਪਰ ਇੱਕ ਉਹਨਾਂ ਦੀ ਜਿਹੜੀ ਰੇਡੀਓ ਤੋਂ ਬਾਅਦ ਮੈਨੂੰ ਪਤਾ ਇੱਕ ਵਾਰ ਅਸੀਂ ਪ੍ਰੋਗਰਾਮ ਕੀਤਾ ਸੀ ਵੀ ਬਾਡੀ ਡੋਨੇਟ ਦੀਆਂ ਗੱਲਾਂ, ਤਾਂ ਉਹਨਾਂ ਦਾ ਪ੍ਰੋਗਰਾਮ ਤੋਂ ਤੁਰਤ ਬਾਅਦ ਮੈਨੂੰ ਫੋਨ ਆਇਆ ਤੇ ਮੈਨੂੰ ਕਹਿੰਦੇ ਜੀ ਮੈਨੂੰ ਦੱਸੋ ਮੈਂ ਕਿੱਥੇ ਤੇ ਕਿਵੇਂ ਬਾਡੀ ਡੋਨੇਟ ਕਰ ਸਕਦਾ। ਮੈਂ ਜਿੰਨੀ ਕੁ ਆਪਦੀ ਸੋਝੀ ਮੁਤਾਬਕ ਉਹਨਾਂ ਨੂੰ ਦੱਸਿਆ ਵੀ ਤੁਸੀਂ ਇੱਦਾਂ ਇੱਦਾਂ ਕਰਕੇ ਪਤਾ ਕਰੋ, ਤਾਂ ਉਹਨਾਂ ਨੇ ਪਤਾ ਕੀਤਾ, ਉਹਨਾਂ ਨੇ ਆਪਣੀ ਬਾਡੀ ਡੋਨੇਟ ਕਰਨ ਦੀ ਜਿਹੜੀ ਕਾਰਵਾਈ ਵੀ ਕੀਤੀ, ਪਰ ਕੁਝ ਕੱਲ ਉਹਨਾਂ ਦੀ ਬੇਟੀ ਨਾਲ ਜਦੋਂ ਮੇਰੀ ਗੱਲ ਹੋਈ ਤਾਂ ਉਹਨਾਂ ਨੇ ਮੈਨੂੰ ਦੱਸਿਆ ਵੀ ਕੁਝ ਕਾਰਨਾਂ ਕਰਕੇ ਉਹ ਕਰ ਨਹੀਂ ਸਕੇ ਕਿਉਂਕਿ ਕੁਝ ਇੱਕ ਪ੍ਰੋਬਲਮਸ ਆ ਗਈਆਂ ਸਨ ਤੇ ਤਾਂ ਕਰਕੇ ਅਸੀਂ ਉਹਨਾਂ ਦੀ ਅੰਤਿਮ ਇੱਛਾ ਪੂਰੀ ਨਹੀਂ ਕਰ ਸਕੇ। ਪਰ ਕਹਿੰਦੇ ਇਹਦਾ ਮਤਲਬ ਇਹ ਨਾ ਸਮਝੋ ਤੁਸੀਂ ਵੀ ਉਹਨਾਂ ਦੀ ਇੱਛਾ ਨਹੀਂ ਸੀ। ਸੋ ਵੱਧ ਤੋਂ ਵੱਧ ਰੇਡੀਓ ਜ਼ਰੀਏ ਜਾਂ ਵੱਧ ਤੋਂ ਵੱਧ ਤੁਸੀਂ ਆਪਣੇ ਮੀਡੀਆ ਜ਼ਰੀਏ ਜ਼ਰੂਰ ਉਹਨਾਂ ਦਾ ਜਿਹੜਾ ਸੁਨੇਹਾ ਮੈਸੇਜ ਜਿਹੜਾ ਫੈਲਾਉਣ ਦੀ ਕੋਸ਼ਿਸ਼ ਕਰਿਓ ਤੇ ਉਹਨਾਂ ਨੂੰ ਤਾਂ ਕਿ ਜਿਹੜੀ ਇੱਕ ਚੰਗਿਆਈ ਆ ਹੋਰ ਫੈਲ ਸਕੇ। ਪਰ ਉਹ ਤਾਂ ਫੈਲਣੀ ਹੈ ਜੀ। ਪਰ ਅੱਜ ਦੇ ਅਸੀਂ ਹਰਮਨ ਦੇ ਅਦਾਰੇ ਬਣੀਓ ਤੇ ਸਾਰੇ ਹੀ ਟੀਮ ਬਣੀਓ ਸਾਰੇ ਸਰੋਤਿਆਂ ਬਣੀਓ ਅੱਜ ਉਹਨਾਂ ਨੂੰ ਯਾਦ ਕਰਦੇ ਹਾਂ ਜੀ ਤੇ ਉਹਨਾਂ ਉਹ ਬੜੇ ਇੱਕ ਸੁਲਝੇ ਹੋਏ ਤੇ ਬੜੇ ਹੀ ਵਧੀਆ ਜਿਹੜੇ ਮੈਂ ਉਹਨਾਂ ਦੇ ਜਿਹੜੀਆਂ ਟਿੱਪਣੀਆਂ ਸੁਣਦਾ ਸੀ ਤੇ ਪਰ ਉਹਨਾਂ ਦੀ ਇੱਕ ਜਿਹੜੀ ਵਿਸ਼ੇਸ਼ਤਾ ਸੀ ਟਿੱਪਣੀ ਕਰਨ ਦੀ ਉਹ ਮੈਨੂੰ ਅੱਜ ਵੀ ਵਾਰ ਵਾਰ ਮੇਰੇ ਦਿਮਾਗ ਚ ਆ ਰਹੀ ਹੈ ਜੀ। ਉਹ ਇਹ ਆ ਵੀ ਉਹ ਇੱਕ ਕਦੇ ਵੀ ਫੋਨ ਦੇ ਉੱਤੇ ਮੈਨੂੰ ਇੱਕ ਮਿੰਟ ਤੋਂ ਵੱਧ ਨਹੀਂ ਲੈਂਦੇ ਸੀਗੇ, ਟੂ ਦੀ ਪੁਆਇੰਟ ਗੱਲ ਕਰਦੇ ਸੀ ਤੇ ਉਹਨਾਂ ਨੇ ਸ਼ੁਰੂ ਕਰਨਾ ਹੁੰਦਾ ਸੀ ਬਰਾੜ ਸਾਹਿਬ ਤੁਸੀਂ ਬਿਜ਼ੀ ਹੋ ਮੈਨੂੰ ਪਤਾ, ਪਰ ਮੈਂ ਇੱਕ ਜ਼ਰੂਰੀ ਗੱਲ ਤੁਹਾਡੇ ਨਾਲ ਸਾਂਝੀ ਕਰਨਾ ਚਾਹੁੰਦਾ ਤੇ ਉਹਨਾਂ ਨੇ ਨਾਲ ਦੀ ਨਾਲ ਉਹ ਗੱਲ ਕਰਕੇ ਕਹਿੰਦੇ ਚਲੋ ਠੀਕ ਆ ਤੁਸੀਂ ਕਰੋ ਕੰਮ ਤੇ ਫਿਰ ਆਪਾਂ ਫੇਰ ਗੱਲ ਕਰਦੇ ਹਾਂ। ਨਿੱਕੀਆਂ ਨਿੱਕੀਆਂ ਕਾਲਾਂ ਉਹਨਾਂ ਦੀਆਂ ਆਉਂਦੀਆਂ ਸਨ ਤੇ ਸਾਰੀਆਂ ਕਾਲਾਂ ਜਿਹੜੀਆਂ ਮੁੱਲਵਾਨ ਆਉਂਦੀਆਂ ਸੀ। ਜਦੋਂ ਐਵੇਂ ਨਹੀਂ ਵੀ ਇੱਧਰਲੀਆਂ ਉੱਧਰਲੀਆਂ ਕਰਕੇ ਅੱਧਾ ਅੱਧਾ ਘੰਟਾ ਅਸੀਂ ਗੱਲ ਕਰਦੇ ਸੀ ਨਾ, ਉਹਨਾਂ ਨੇ ਜਦੋਂ ਵੀ ਗੱਲ ਕੀਤੀ ਇੱਕ ਜਾਂ ਦੋ ਮਿੰਟ ਦੀ ਗੱਲ ਮੇਰੇ ਨਾਲ ਕੀਤੀ ਆ ਤੇ ਇੱਕ ਦੋ ਮਿੰਟ ਦੇ ਵਿੱਚ ਹੀ ਉਹ ਜਿਹੜੀ ਜਿਹਨੂੰ ਕਹਿ ਸਕਦੇ ਸੀ ਉਹਦਾ ਸਾਰ ਗੱਲ ਦਾ ਕਰ ਲੈਂਦੇ ਸੀ। ਸੋ ਅੱਜ ਫੇਰ ਮੈਂ ਉਹਨਾਂ ਨੂੰ ਵਾਰ ਵਾਰ ਯਾਦ ਕਰਦਾ ਜੀ ਤੇ ਉਹਨਾਂ ਦੀ ਜਿਹੜੀ ਅਸੀਂ ਆਤਮਾ ਦੀ ਸ਼ਾਂਤੀ ਲਈ ਅਰਦਾਸ ਵੀ ਕਰਦੇ ਹਾਂ ਜੀ ਤੇ ਵਾਹਿਗੁਰੂ ਨੂੰ ਭਾਣਾ ਮੰਨਣ ਦਾ ਵੱਲ ਜਿਹੜਾ ਪਰਿਵਾਰ ਨੂੰ ਬਖਸ਼ੇ ਉਹ ਵੀ ਅਸੀਂ ਅਰਦਾਸ ਕਰਾਂਗੇ ਜੀ ਤੇ ਨਾਲ ਅਸੀਂ ਇਹੀ ਕਹਾਂਗੇ ਵੀ ਵਾਹਿਗੁਰੂ ਉਹਨਾਂ ਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ਣ ਜੀ।
ਜੀ ਸੋ ਪਰਮਾਤਮਾ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਦੇਵੇ ਤੇ ਜਿਹੜੀ ਤੁਸੀਂ ਪਹਿਲਾਂ ਗੱਲ ਕੀਤੀ ਆ ਬਰਾੜ ਸਾਹਿਬ ਸੋਸ਼ਲ ਮੀਡੀਆ ਦੀ, ਸੋ ਵਾਕਈ ਜੀ ਸੋਸ਼ਲ ਮੀਡੀਆ ਦੇ ਜਰੀਏ ਬਹੁਤ ਕੁਛ ਪਤਾ ਲੱਗਾ ਵਾ ਕਿਉਂਕਿ ਜਿਹੜਾ ਇਹ ਸ਼ਹੀਦੀ ਹਫਤਾ ਮਨਾਇਆ ਜਾ ਰਿਹਾ ਵਾ ਪਹਿਲਾਂ ਨਹੀਂ ਸੀ ਪਤਾ ਮੇਰੇ ਖਿਆਲ ਲੋਕਾਂ ਕੋਲ ਬਿਜ਼ੀ ਸੀ ਇਹਨਾਂ ਟਾਈਮ ਵੀ ਨਹੀਂ ਸੀ ਹੁੰਦਾ। ਐਟਲੀਸਟ ਜਿਹੜੇ ਹੁਣ ਸੋਸ਼ਲ ਮੀਡੀਆ ਤੇ ਪੋਸਟ ਪੈ ਰਹੇ ਆ ਪੋਸਟ ਦੇਖ ਕੇ ਬੱਚੇ ਹੀ ਆਪਣੇ ਮਾਂ ਬਾਪ ਤੋਂ ਪੁੱਛ ਲੈਂਦੇ ਆ ਕਿ ਇਹਨਾਂ ਟਾਈਮ ਦੇ ਵਿੱਚ ਕੀ ਹੋਇਆ ਸੀ। ਸੋ ਸਾਡੇ ਲਈ ਵੀ ਫਿਰ ਐਕਸਪਲੇਨ ਕਰਨਾ ਹੋ ਜਾਂਦਾ ਵਾ ਕਿਉਂਕਿ ਜਦੋਂ ਬੱਚੇ ਨੇ ਸਵਾਲ ਪੁੱਛਿਆ ਵਾ ਤਾਂ ਸਾਡਾ ਜਵਾਬ ਦੇਣਾ ਵੀ ਬਣਦਾ ਵਾ। ਸੋ ਬਹੁਤ ਵਧੀਆ ਗੱਲ ਆ ਜੀ, ਇਸ ਤਰ੍ਹਾਂ ਦੀਆਂ ਚੰਗੀਆਂ ਗੱਲਾਂ ਅਸੀਂ ਸੋਸ਼ਲ ਮੀਡੀਆ ਤੇ ਸ਼ੇਅਰ ਕਰਾਂਗੇ ਤਾਂ ਸਾਡੀ ਆਉਣ ਵਾਲੀ ਜਨਰੇਸ਼ਨ ਨੂੰ ਵੀ ਬਹੁਤ ਕੁਛ ਪਤਾ ਲੱਗੂਗਾ। ਤੇ ਬਰਾੜ ਸਾਹਿਬ ਨੇ ਇਸ ਦੇ ਨਾਲ ਹੀ ਨਾ ਇੱਕ ਵੀਡੀਓ ਦੀ ਗੱਲ ਕਰਨਾ ਚਾਹੁੰਦੀ ਸੀ, ਜਿਸ ਤਰ੍ਹਾਂ ਕਿ ਪਹਿਲਾਂ ਵੀ ਤੁਹਾਨੂੰ ਪਤਾ ਹੀ ਆ ਕਿ ਉਹ ਪਹਿਲੀ ਕੁੜੀਆਂ ਨੇ ਡਾਂਸ ਕੀਤਾ ਸੀ, ਚਲੋ ਉਹਨਾਂ ਨੇ ਤਾਂ ਕਹਿੰਦੇ ਕਿ ਸੋਰੀ ਫੀਲ ਕਰ ਲਈ ਆ, ਮਾਫੀ ਮੰਗ ਲਈ ਆ। ਤੇ ਮੈਂ ਕੱਲ ਪਰਸੋਂ ਦੇਖ ਰਹੀ ਸੀਗੀ ਕਿ ਇੱਕ ਹੋਰ ਵੀਡੀਓ ਆਈ ਆ ਜਿੱਥੇ ਕਿ ਜਿਹੜੇ ਲੋਕ ਆ ਉਹ ਨੱਚ ਰਹੇ ਆ ਅਰਦਾਸ ਦੇ ਉੱਪਰ, ਜਦੋਂ ਵਾਹਿਗੁਰੂ ਵਾਹਿਗੁਰੂ ਕਹਿ ਰਹੇ ਆ ਨਾ ਉਹ ਬਹੁਤ ਨੱਚ ਰਹੇ ਆ। ਸੋ ਇਹ ਸਾਰਾ ਕੁਛ ਕੀ ਆ, ਕਿਉਂ ਹੋ ਰਿਹਾ ਵਾ ਤੇ ਕੀ ਇਹ ਸਾਰਾ ਕੁਛ ਠੀਕ ਆ?
ਦੇਖੋ ਪਹਿਲੀ ਗੱਲ ਤਾਂ ਜਿਹੜੀਆਂ ਵੀ ਇਹ ਜਿਹੀਆਂ ਵੀਡੀਓ ਆ ਰਹੀਆਂ ਜਾਂ ਉਹ ਦੋ ਹੀ ਕਾਰਨ ਆ, ਇੱਕ ਤਾਂ ਹੈਗਾ ਅਣਜਾਣਤਾ, ਜਾਣਕਾਰੀ ਦੀ ਘਾਟ। ਉੱਥੇ ਮੈਂ ਉਹਨਾਂ ਬੱਚਿਆਂ ਨੂੰ ਜਾਂ ਉਹ ਜਿਹੜੇ ਇਨਵੋਲਵ ਹੋ ਰਹੇ ਉਹਨਾਂ ਨੂੰ ਦੋਸ਼ੀ ਨਹੀਂ ਗਰਦਾਨਦਾ, ਮੈਂ ਦੋਸ਼ੀ ਗਰਦਾਨਦਾ ਉਹਨਾਂ ਦੇ ਮਾਪਿਆਂ ਨੂੰ, ਉਹਨਾਂ ਤੱਕ ਜਿਨ੍ਹਾਂ ਨੇ ਇਸ ਚੀਜ਼ ਦੀ ਮਹੱਤਤਾ ਨੂੰ ਨਹੀਂ ਪਹੁੰਚਾਇਆ ਵੀ ਕੀ ਮਹੱਤਤਾ ਹੁੰਦੀ ਅਰਦਾਸ ਦੀ ਜਾਂ ਵਾਹਿਗੁਰੂ ਜਾਪ ਦੀ ਕੀ ਮਹੱਤਤਾ। ਸੋ ਦੂਜੀ ਅਣਜਾਣਤਾ ਕੀ?
ਹਾਂਜੀ ਬੱਚੇ ਨੇ,
ਦੇਖੋ ਜਦੋਂ ਬੱਚੇ ਨੂੰ
ਮਤਲਬ ਕਿ ਫੋਟੋ ਪੂਰੀ ਫੋਟੋ ਜਦੋਂ ਮਤਲਬ ਕਿ ਵੀਡੀਓ ਦੇਖਦੇ ਆ ਤਾਂ
ਮੇਰਾ ਕਹਿਣ ਦਾ ਭਾਵ ਇਹ ਆ ਵੀ ਜਦੋਂ ਬੱਚਿਆਂ ਨੂੰ ਤੁਸੀਂ ਗਾਈਡ ਨਹੀਂ ਨਾ ਕਰਦੇ ਤੇ ਉਹਨਾਂ ਨੇ ਵੱਡਾ ਹੋਣਾ ਨਾ, ਜੇ ਯੰਗ ਏਜ ਚ ਆ ਜਾਂ ਉਹ ਉਹ ਕਰਦੇ ਆ। ਦੂਜੀ ਪਹਿਲੀ ਗੱਲ ਤਾਂ ਇੱਕ ਅਣਜਾਣਤਾ ਦੀ, ਮੈਂ ਤਾਂ ਹੀ ਦੋ ਗੱਲਾਂ ਕਹਿਣ ਜਾ ਰਿਹਾ ਸੀ। ਅਣਜਾਣਤਾ ਦੀ ਘਾਟ ਇਹ ਆ ਵੀ ਉਹ ਉਹਨਾਂ ਤੱਕ ਉਹ ਇਨਫੋਰਮੇਸ਼ਨ ਪਾਸ ਨਹੀਂ ਹੋਈ। ਜੇ ਤਾਂ ਉਹ ਸਾਡੇ ਧਰਮ ਨੂੰ ਜਾਂ ਪੰਜਾਬ ਨੂੰ ਜਾਂ ਨੇੜੇ ਤੇੜੇ ਨੂੰ ਬਿਲੋਂਗ ਕਰਦੇ ਆ ਫਿਰ ਤਾਂ ਜ਼ਿਆਦਾ ਥੋੜੇ ਜੇ ਉਹਨਾਂ ਨੂੰ ਜਿਹੜੇ ਨਾਂ ਪਾਸ ਕਰਨ ਵਾਲੇ ਵੀ ਦੋਸ਼ੀ ਆ। ਜੇ ਮੰਨ ਲਈਏ ਵੀ ਹੁਣ ਮੈਂ ਕੱਲ ਇੱਕ ਵੀਡੀਓ ਦੇਖ ਰਿਹਾ ਸੀ, ਮੈਨੂੰ ਕਿਸੇ ਜਨ ਮਿੱਤਰ ਨੇ ਭੇਜੀ ਸੀ, ਇਧਰੋਂ ਅਫਰੀਕਨ ਕੰਟਰੀਆਂ ਦੇ ਕੋਈ ਉਹਨਾਂ ਦੇ ਉੱਤੇ ਹਾਰਮੋਨੀਅਮ ਦੇ ਉੱਤੇ ਵਾਹਿਗੁਰੂ ਦਾ ਜਾਪ ਕਰ ਰਹੇ ਆ ਖੜਕੇ ਬਾਜ਼ਾਰ ਦੇ ਵਿੱਚ, ਤਾਂ ਉਹਨਾਂ ਤੇ ਵੀ ਕਿੰਤੂ ਪ੍ਰੰਤੂ ਉੱਠ ਰਿਹਾ ਸੀ ਵੀ ਉਹ ਨੰਗੇ ਸਿਰ ਵਾਹਿਗੁਰੂ ਦਾ ਜਾਪ ਕਰ ਰਹੇ ਆ। ਉਹ ਲੋਕ ਆ ਜਿਹੜੇ ਉਹਨਾਂ ਨੂੰ ਅਣਜਾਣਤਾ, ਤਾਂ ਉਹਨਾਂ ਨੂੰ ਕਿਸੇ ਇੱਕ ਬੰਦੇ ਨੇ ਜਾਂ ਦੋ ਚਾਰ ਬੰਦਿਆਂ ਨੇ ਇਸ ਬਾਰੇ ਦੱਸਿਆ ਤੇ ਉਸ ਦੱਸਣ ਤੋਂ ਬਾਅਦ ਉਹਨਾਂ ਨੇ ਆਪਦੇ ਢੰਗ ਨਾਲ ਉਹਨੂੰ ਪ੍ਰਚਾਰਨਾ ਜਾਂ ਆਪਦੇ ਢੰਗ ਨਾਲ ਉਹਨੂੰ ਵਰਤਾਰਾ ਕਰਨਾ ਸ਼ੁਰੂ ਕਰ ਦਿੱਤਾ। ਉਹ ਵੀ ਅਧੂਰੀ ਜਾਣਕਾਰੀ ਜਾਂ ਕਹਿ ਸਕਦੇ ਹਾਂ ਜਾਂ ਅਣਜਾਣਤਾ, ਉਹਨਾਂ ਨੂੰ ਪੂਰਾ ਨਹੀਂ ਦੱਸਿਆ ਗਿਆ ਵੀ ਜੇ ਅਰਦਾਸ ਕਰਨੀ ਆ ਜਾਂ ਵਾਹਿਗੁਰੂ ਦਾ ਜਾਪ ਕਰਨਾ ਤਾਂ ਕਿਵੇਂ ਕਰਨਾ ਜਾਂ ਇਹਦੀ ਕੀ ਮਹੱਤਤਾ, ਤੇ ਇਵੇਂ ਬਾਜ਼ਾਰਾਂ 'ਚ ਖੜਕੇ ਜਾਂ ਨੱਚ ਕੇ ਜਾਂ ਇਹ ਚੀਜ਼ਾਂ ਨਹੀਂ ਕੀਤੀਆਂ ਜਾ ਸਕਦੀਆਂ, ਇਹ ਉਹ ਗੱਲਾਂ ਨਹੀਂ ਹਨ। ਸੋ ਇੱਕ ਤਾਂ ਅਣਜਾਣਤਾ ਦੀ ਘਾਟ ਆ ਜੀ, ਦੂਜੇ ਪਾਸੇ ਹੈਗੀ ਸ਼ਰਾਰਤਾਂ। ਇਹ ਵੀ ਇਹ ਤੋਂ ਵੀ ਮੁਨਕਰ ਨਹੀਂ ਹੋਇਆ ਜਾ ਸਕਦਾ ਬਹੁਤ ਸਾਰੇ ਸ਼ਰਾਰਤੀ ਲੋਕ ਵੀ ਹੁੰਦੇ ਆ ਜਿਹੜੇ ਕਿ ਜਾਣ ਬੁੱਝ ਕੇ ਜਿਹੀਆਂ ਧਰਮ ਦੇ ਨਾਂ ਦੇ ਉੱਤੇ ਸ਼ਰਾਰਤਾਂ ਕਰਦੇ ਆ, ਜਿਨ੍ਹਾਂ ਦੇ ਨਾਲ ਉਹਨਾਂ ਨੂੰ ਉਹ ਆਪ ਡੱਬੂ ਵਾਲੀ ਪੋਜੀਸ਼ਨ ਹੁੰਦੀ ਆ, ਅੱਗ ਲਾ ਕੇ ਕੰਨ ਤੇ ਖੜ ਜਾਂਦੇ ਆ ਤੇ ਫਿਰ ਦੇਖਦੇ ਆ ਵੀ ਕੀ ਇਹਦਾ ਨਤੀਜੇ ਆਏ, ਕੀ ਸਿੱਟੇ ਨਿਕਲੇ ਜਿਹੜੀਆਂ ਸਾਡੀ ਅਸੀਂ ਅੱਗ ਲਾਈ ਸੀ। ਸੋ ਇਹੋ ਜਿਹੇ ਲੋਕਾਂ ਤੋਂ ਵੀ ਸਾਵਧਾਨ ਰਹਿਣਾ ਚਾਹੀਦਾ। ਪਰ ਮੇਰੀ ਬੇਨਤੀ ਹੈ ਸਾਰੇ ਸਰੋਤਿਆਂ ਨੂੰ ਵੀ ਕੋਸ਼ਿਸ਼ ਕਰਿਆ ਕਰੋ, ਜੇ ਤੁਸੀਂ ਕਿਤੇ ਧਰਮ ਦੇ ਮਾਮਲੇ 'ਚ ਕੋਈ ਗੱਲ ਛਿੜਪੀ ਆ, ਕੋਈ ਵੀ ਧਰਮ ਦੇ ਮਾਮਲੇ 'ਚ ਗੱਲ ਛਿੜਪੀ, ਤਾਂ ਤੁਸੀਂ ਉੱਥੇ ਸਾਹਮਣੇ ਬੰਦੇ ਨੂੰ ਪਤਾ ਨਹੀਂ ਹੁੰਦਾ, ਰੱਬ ਨਾ ਕਰੇ ਪਤਾ ਹੀ ਨਹੀਂ ਕਿਹੋ ਜਿਹਾ ਉਹ ਜਵਾਬ ਦੇ ਦੇ ਤੁਹਾਨੂੰ, ਤਾਂ ਤੁਸੀਂ ਇੰਨੇ ਕੁ ਪ੍ਰਪੇਅਰ ਹੋ, ਤੁਹਾਨੂੰ ਇੰਨੀ ਕੁ ਜਾਣਕਾਰੀ ਹੋਵੇ ਵੀ ਤੁਸੀਂ ਜੇ ਉਹ ਗੱਲ ਛਿੜੀ ਆ ਤਾਂ ਉਹਨੂੰ ਸਿਰੇ ਲਾਓ, ਉਹਨਾਂ ਨੂੰ ਅਗਲੇ ਨੂੰ ਕਹੋ ਵੀ 5 ਮਿੰਟ ਮੈਨੂੰ ਹੋਰ ਦਿਓ ਜੀ। ਅਸਲ ਸਟੋਰੀ ਇਹ ਹੈ ਇਹਦੇ ਪਿੱਛੇ, ਕਈ ਵਾਰੀ ਕੀ ਹੁੰਦਾ ਅਣਜਾਣ ਬਣੇ ਦੇ ਵਿੱਚ, ਜਾਂ ਹੁਣ ਮੰਨ ਲਓ ਗੋਰਿਆਂ ਦੀ ਜੇ ਮੈਂ ਉਦਾਹਰਣ ਦੇਵਾਂ ਤਾਂ ਗੋਰਿਆਂ ਦੀ ਉਦਾਹਰਣ ਦੇ ਵਿੱਚ ਇਹ ਹੁੰਦਾ ਵੀ ਇਹ ਮਜ਼ਾਕ 'ਚ ਬਹੁਤ ਗੱਲ ਲੈਂਦੇ ਆ, ਬਹੁਤ ਸਾਰੀਆਂ ਗੱਲਾਂ ਮਜ਼ਾਕ 'ਚ ਲੈ ਲੈਂਦੇ ਆ, ਨਿੱਕੀ ਜਿਹੀ ਗੱਲ ਇਹੋ ਜਿਹੀ ਗੱਲ ਕਹਿ ਜਾਂਦੇ ਆ, ਕਈ ਸਿਰ ਢੱਕਣ ਦੇ ਮਾਮਲੇ 'ਚ, ਜੋੜੇ ਲਾਉਣ ਦੇ ਮਾਮਲੇ 'ਚ ਉਹੀ ਕਟਾਕਸ ਜਿਹਾ ਕੱਸ ਜਾਂਦੇ ਆ। ਪਰ ਜੇ ਤਾਂ ਹੁਣ ਉਹਨੂੰ ਅਸੀਂ ਸੀਰੀਅਸ ਲੈ ਲਈਏ ਤਾਂ ਉਹ ਇੱਕ ਲੜਾਈ ਦਾ ਕਾਰਨ ਤੇ ਬਹੁਤ ਵੱਡਾ ਮੁੱਦਾ ਬਣ ਜਾਂਦਾ ਵੀ ਇਹਨੇ ਕੀ ਕਹਿ ਕੀ ਦਿੱਤਾ ਐਵੇਂ, ਜੇਕਰ ਇਹੋ ਜਿਹੀ ਗੱਲ ਕਹਿਣੀ ਬਣਦੀ ਸੀ ਤਾਂ। ਪਰ ਸਾਨੂੰ ਇਸ ਨੂੰ ਇਸ ਐਂਗਲ ਤੋਂ ਨਹੀਂ ਲੈਣਾ ਚਾਹੀਦਾ, ਸਾਨੂੰ ਇਸ ਐਂਗਲ ਤੋਂ ਲੈਣਾ ਚਾਹੀਦਾ ਵੀ ਇਹ ਅਣਜਾਣ, ਇਹਨੂੰ ਸਾਡੇ ਧਰਮ ਦੀਆਂ ਕਦਰਾਂ ਕੀਮਤਾਂ ਦਾ ਪਤਾ ਨਹੀਂ, ਤੇ ਇਸ ਕਰਕੇ ਇਹ ਜਿਹੜਾ ਬੰਦਾ ਇਹੋ ਜਿਹਾ ਡਾਇਲੋਗ ਬੋਲ ਗਿਆ। ਸੋ ਕੋਸ਼ਿਸ਼ ਕਰੀਏ ਇਹਨੂੰ ਹੋਰ ਕਲੀਅਰ ਕਰਨ ਦੀ ਵੀ ਅੱਗੇ ਤੋਂ ਇਹ ਜੀ ਗੱਲ ਉਹ ਨਾ ਬੋਲੇ। ਮੈਨੂੰ ਕੱਲ ਪਰਸੋਂ ਐਕਸਪੀਰੀਅੰਸ ਹੋਇਆ, ਇੱਕ ਮੇਰੇ ਮੈਨੂੰ ਕਿਸੇ ਬਜ਼ੁਰਗ ਜੋੜਾ ਸੀ ਗੋਰਿਆਂ ਦਾ ਤੇ ਉਹਨਾਂ ਨਾਲ ਗੱਲਾਂ ਕਰਨ ਦਾ ਮੌਕਾ ਮਿਲਿਆ ਤੇ ਉਹ ਮੈਨੂੰ ਕਹਿੰਦੇ ਸਿੱਖ ਧਰਮ ਦੀਆਂ ਗੱਲਾਂ ਚੱਲ ਪਈਆਂ, ਤਾਂ ਜਦੋਂ ਜਿਹੜੇ ਫਲਸਫੇ ਦੀ ਗੱਲ ਆਈ, ਫਲਸਫੇ ਦੀ ਆਈ ਨਾਮ ਜਪੋ ਵੰਡ ਛਕੋ ਕਿਰਤ ਕਰੋ, ਜਦੋਂ ਇਹ ਗੱਲਾਂ ਆਈਆਂ ਤਾਂ ਉਹ ਉਹਨੇ ਗੋਰੇ ਨੇ ਬਹੁਤ ਹੀ, ਹਾਲਾਂਕਿ ਬਜ਼ੁਰਗ ਸੀ, ਬਹੁਤ ਹੀ ਇੱਕ ਟੇਢਾ ਸਵਾਲ ਕਰਿਆ, ਕਹਿੰਦਾ ਵੰਡ ਕੇ ਛਕਣ ਵਾਲੇ ਮਾਮਲੇ 'ਚ ਮੈਂ ਤਾਂ ਗਵਾਂਢੀਆਂ ਨੂੰ ਵੀ ਫਿਰ ਵੰਡ ਕੇ ਛਕੂੰਗਾ, ਇੱਦਾਂ ਦੀ ਜਾਣੀ ਕਿ ਉਹਨੇ ਗਲਤ ਟਿੱਪਣੀ ਕੀਤੀ। ਤਾਂ ਮੈਂ ਜੇ ਉੱਥੇ ਭੜਕ ਵੀ ਸਕਦਾ ਸੀ, ਮੈਂ ਉਹਦੇ ਨਾਲ ਲੜ ਪਿੜ ਵੀ ਸਕਦਾ ਸੀ, ਪਰ ਮੈਨੂੰ ਪਤਾ ਸੀ ਵੀ ਇਹਨੂੰ ਪਤਾ ਹੀ ਨਹੀਂ ਹੈ ਵੀ ਕਿੱਥੇ ਕਿਹੜੇ ਲੈਵਲ ਦੀ ਮੈਂ ਗੱਲ ਕੀਤੀ ਆ ਜਾਂ ਕਿਹੜੇ ਲੈਵਲ ਦੀ ਸਾਡੇ ਮੈਂ ਦੱਸੀ ਆ ਤੇ ਕਿਹੜੇ ਲੈਵਲ ਦੀ ਗੱਲ ਸਾਡੇ ਗੁਰੂਆਂ ਨੇ ਕੀਤੀ ਆ। ਤਾਂ ਮੈਂ ਉਹ ਚੀਜ਼ ਉਹਨਾਂ ਨੂੰ ਫਿਰ ਐਕਸਪਲੇਨ ਕੀਤਾ ਸਮਾਰ ਕੇ, ਮੈਂ ਕਿਹਾ ਮੈਂ ਹੁਣ 5 ਮਿੰਟ ਤੁਹਾਡੇ ਲਊਂਗਾ, ਮੈਂ ਉਹ 'ਚ ਵੰਡ ਛਕਣ ਦੀਆਂ ਗੱਲਾਂ ਇਹ ਕਹੀਆਂ ਵੀ ਵੰਡ ਛਕਣਾ ਆ, ਕਿਰਤ ਕਰਨੀ ਆ, ਨਾਮ ਜਪਣਾ ਆ। ਫਿਰ ਜਦੋਂ ਮੈਂ ਉਹਨੂੰ ਐਕਸਪਲੇਨ ਕੀਤਾ ਤੇ ਉਹਨੇ ਮੈਨੂੰ ਨਾ ਲਾਸਟ 2-3 ਮਿੰਟਾਂ 'ਚ ਮੈਨੂੰ ਨੀ ਗਿਣਤੀ ਨਹੀਂ ਕੀਤੀ ਵੀ ਕਿੰਨੇ ਵਾਰੀ ਫੀਲ ਕੀਤਾ ਉਹਨੇ, ਨਾਲ ਫਿਰ ਵੀ ਕਹੀ ਵੀ ਇੱਦੂ ਮੁੜ ਕੇ ਮੈਂ ਇਹੋ ਜਿਹਾ ਮਜ਼ਾਕ ਧਰਮ ਦੇ ਮਾਮਲੇ 'ਚ ਨਹੀਂ ਕਰੂੰਗਾ ਕਦੇ ਵੀ। ਤੇ ਜਦੋਂ ਮੈਨੂੰ ਅਵੇਅਰ ਕੀਤਾ ਵੀ ਅਸੀਂ ਧਰਮ ਦੇ ਮਾਮਲੇ 'ਚ ਬਹੁਤ ਸੀਰੀਅਸ ਹਾਂ, ਅਸੀਂ ਨਾ ਮਜ਼ਾਕ ਕਰਦੇ ਹਾਂ ਨਾ ਅਸੀਂ ਮਜ਼ਾਕ ਚੱਲਦੇ ਹਾਂ, ਸੋ ਇਸ ਕਰਕੇ ਸਾਨੂੰ ਤਰੀਕਾ ਹੋਣਾ ਚਾਹੀਦਾ ਉਹਦੀ ਗੱਲ ਨੂੰ ਐਕਸਪਲੇਨ ਕਰਨ ਦਾ। ਸੋ ਕਈ ਵਾਰੀ ਇਹ ਅਣਜਾਣਤਾ ਤੇ ਕਈ ਵਾਰੀ ਇਹ ਸ਼ਰਾਰਤ ਦੇ ਕਾਰਨ ਇਹ ਗੱਲਾਂ ਵਾਪਰਦੀਆਂ
ਜੀ। ਸੋ ਬ੍ਰਾਟ ਸਾਹਿਬ, ਹੁਣ ਥੋੜੀ ਜਿਹੀ ਗੱਲ ਖਬਰਾਂ ਬਾਰੇ ਵੀ ਕਰ ਲਈ ਜਾਵੇ ਜੀ, ਜਿਸ ਤਰ੍ਹਾਂ ਕਿ ਆਪਾਂ ਨੋਟਾਂ ਦੀ ਨੋਟਬੰਦੀ ਬਾਰੇ ਗੱਲ ਕਰ ਰਹੇ ਸੀ ਤੇ ਹੁਣ ਜਿਹੜਾ 51 ਵਾ ਰਿਟਰਨ ਨਾ ਭਰਨ ਵਾਲਿਆਂ ਵੱਲ ਕੱਸਿਆ ਜਾ ਰਿਹਾ ਵਾ।
ਬਿਲਕੁਲ ਜੀ, ਦੇਖੋ 51 ਤਾਂ ਪਹਿਲਾਂ ਵੀ ਇਹ ਜਿਹੜੇ ਡਿਪਾਰਟਮੈਂਟ ਆ ਉਹ ਤਨਖਾਹਾਂ ਲੈਂਦੇ ਆ, ਬਹੁਤ ਸਾਰਾ ਉਹ ਉਹਨਾਂ ਕੋਲੇ ਉਹਨਾਂ ਦੇ ਉੱਤੇ ਰਿਸੋਰਸਿਸ ਲੱਗੇ ਹੋਏ ਆ, ਜਿਹੜੇ ਜਿਹੜਾ ਟੈਕਸ ਵਸੂਲਦੇ ਉਹਨਾਂ ਟੈਕਸ ਦੇ ਸਹਾਰੇ ਉਹ ਵੀ ਮਹਿਲਾਂ 'ਚ ਰਹਿੰਦੇ ਆ, ਬਹੁਤ ਸਾਰਾ ਉਹਨਾਂ ਨੂੰ ਸਾਧਨ ਆ। ਤੇ ਸਾਡੇ ਤਾਂ ਜੇ ਪ੍ਰਾਈਮ ਜੋਬ ਮੰਨੀ ਜਾਵੇ ਤਾਂ ਉਹ ਪ੍ਰਾਈਮ ਜੋਬ ਆ ਜਿਹੜੀ ਉਹ ਇਹਨਾਂ ਵਿਭਾਗਾਂ 'ਚ ਹੀ ਮੰਨੀ ਜਾਂਦੀ ਹੈ, ਤਾਂ ਮੰਨੀ ਜਾਂਦੀ ਆ ਵੀ ਜੇ ਇਹ 1 ਨੰਬਰ ਦਾ ਪੈਸਾ ਬਣਾਉਣ ਦੀ ਕੋਸ਼ਿਸ਼ ਕਰਦੇ ਆ ਤਾਂ ਆਪ 2 ਨੰਬਰ ਦਾ ਪੈਸਾ ਲੈਂਦੇ ਆ। ਮੇਰੇ ਯਾਦ ਆ ਅੱਜ ਵੀ ਮੇਰੇ ਕੋਲੇ ਕੋਈ ਮਿੱਤਰ ਆਇਆ ਤੇ ਕਹਿੰਦਾ ਜੀ ਕੁਦਰਤੀ ਚੱਲ ਪੁਲਿਸ ਆਫਿਸਰ ਸਾਡੇ ਦੋਸਤ ਮਿੱਤਰ ਸਨ, ਕਹਿੰਦਾ ਜੀ ਸਿਫਾਰਿਸ਼ ਪਾ ਕੇ ਸਾਡੇ ਮੁੰਡੇ ਦੀ ਨਾ ਡਿਊਟੀ ਲਵਾ ਦਿਓ ਚੰਗੇ ਥਾਂ ਤੇ। ਮੈਂ ਕਿਹਾ ਵੀ ਦੱਸੋ ਜੀ ਚੰਗਾ ਥਾਂ ਕਿਹੜਾ ਹੁੰਦਾ ਵੀ ਸਾਨੂੰ ਹੁਣ ਕੀ ਪਤਾ ਵੀ ਚੰਗੇ ਥਾਂ ਦੀ ਕਿਹੜੇ ਚੰਗੇ ਥਾਂ। ਕਹਿੰਦਾ ਜੀ ਫਲਾਨੇ ਬੈਰੀਅਰ ਤੇ ਲਵਾ ਦਿਓ ਰਾਤ ਦੀ ਡਿਊਟੀ। ਮੈਂ ਕਿਹਾ ਯਾਰ ਵੀ ਬੈਰੀਅਰ ਤੇ ਖੜਨਾ ਤਾਂ ਕੋਈ ਵਧੀਆ ਡਿਊਟੀ ਨਹੀਂ ਹੈ, ਰਾਤ ਨੂੰ ਸਾਰੀ ਰਾਤ ਖੜੇ ਰਹੋ, ਟਰੱਕਾਂ ਵਾਲੇ ਠਾ ਠਾ ਕਰੀ ਜਾਂਦੇ ਆ, ਉੱਤੇ ਮਿੱਟੀ ਗਰਦ ਪਈ ਜਾਂਦੀ ਆ, ਤੇ ਉੱਥੇ ਜੇ ਇੱਕ ਸਿਪਾਹੀ ਸਾਰਾ ਦਿਨ ਡਾਂਗ ਲੈ ਕੇ ਖੜੂਆ ਜਾਂ ਬੰਦੂਕ ਲੈ ਕੇ ਖੜੂਆ, ਮੈਨੂੰ ਤਾਂ ਕੋਈ ਵਧੀਆ ਜੋਬ ਨਹੀਂ ਲੱਗੀ, ਹੋਰ ਬਥੇਰੀਆਂ ਜੋਬ ਸੀਗੀਆਂ ਜਿਹੜੀਆਂ ਤੁਸੀਂ ਕਹਿ ਦਿੰਦੇ ਆਪਾਂ ਕਰਾ ਦਿੰਦੇ। ਕਹਿੰਦਾ ਨਾ ਜੀ ਉੱਥੇ ਚੱਲ ਰੁਪਈਏ ਚੰਗੇ ਬਣ ਜਾਂਦੇ ਆ ਰਾਤ ਨੂੰ। ਸੋ ਉਹ ਉਹ ਚੀਜ਼ ਆ ਜੀ, ਉਹ ਮੈਂਟੈਲਿਟੀ ਆ ਸਾਡੇ ਰੁਪਈਏ ਬਣਾਉਣ ਦੀ। ਸੋ ਅੱਜ ਭਾਵੇਂ ਇਹਨਾਂ ਨੇ 51 ਕਸੀ ਜਾਂਦੇ ਉਹਨਾਂ ਲੋਕਾਂ ਤੇ, ਪਰ ਇਹਨਾਂ ਤੇ 51 ਕੌਣ ਕਸੂ, ਇਹ ਵੀ ਦੇਖਣ ਵਾਲੀ ਸਾਡੀ ਇੱਕ ਗੱਲ ਆ ਨਜ਼ਰੀਆ। ਪਰ ਚਲੋ ਚੰਗੀ ਗੱਲ ਹੋਈ ਆ ਜੀ, ਦੇਰ ਨਾਲ ਜਾਗੇ ਆ, ਜਾਗੇ ਤਾਂ ਹੈ, ਜੇ ਕੋਸ਼ਿਸ਼ ਕਰਨਗੇ 51 ਕਸਣਗੇ ਸ਼ਾਇਦ ਹੋ ਸਕਦਾ ਜਿਹੜਾ ਦੋ ਨੰਬਰ ਦੇ ਧਨ ਦਾ ਪਸਾਰਾ ਕਿਤੇ ਨਾ ਕਿਤੇ ਘੱਟ ਜੇ, ਰੁਕ ਤਾਂ ਸਕਦਾ ਨੀ, ਰੋਕਣਾ ਤਾਂ ਬਹੁਤ ਔਖਾ ਇਸ ਜੋ ਇਸ ਆਸਟ੍ਰੇਲੀਆ ਵਰਗਾ ਮੁਲਕ ਜਿੱਥੇ ਹਰ ਚੀਜ਼ ਗਿਣਤੀ ਸਿਣਤੀ ਆ, ਉੱਥੇ ਕੈਸ਼ ਮਨੀ ਦਾ ਕੰਮ ਫਲੋ ਆ ਜਿਹੜਾ ਦਿਨੋ ਦਿਨ ਵੱਧ ਰਿਹਾ, ਤਾਂ ਉਹ ਰੁਕਣਾ ਤਾਂ ਔਖੀ ਗੱਲ ਆ ਇੰਡੀਆ ਵਰਗੇ ਮੁਲਕ ਦੇ ਵਿੱਚ ਤਾਂ। ਪਰ ਕੋਸ਼ਿਸ਼ ਹੋਊਗੀ ਜੀ ਵੀ ਜਿਹੜੀਆਂ ਇਸ ਕੋਸ਼ਿਸ਼ ਦੇ ਉੱਤੇ ਅਸੀਂ ਵੀ ਕੋਈ ਰਲ ਮਿਲ ਕੇ ਸਾਥ ਦੇਈਏ, ਜੇ ਸਾਨੂੰ ਕੋਈ ਆਲੇ ਦੁਆਲੇ ਮਾੜਾ ਚੰਗਾ ਹੁੰਦਾ ਦਿਸਦਾ ਤਾਂ ਅਸੀਂ ਜ਼ਰੂਰ ਉਹਦੀ ਗੱਲਬਾਤ ਜਿਹੜੀ ਸੰਬੰਧਿਤ ਬੰਦਿਆਂ ਤੱਕ ਪਹੁੰਚਾਈਏ।
ਜੀ ਤੋ ਅਗਲੀ ਖਬਰ ਦੇ ਵਿਚ ਅਸੀਂ ਨਜ਼ੀਬ ਜੰਗ ਦਾ ਅਸਤੀਫ਼ਾ, ਜਿਹੜੀ ਕਿ ਭਾਜਪਾ ਕਹਿ ਰਹੇ ਆ ਕਿ ਉਹਨਾਂ ਦਾ ਨਿੱਜੀ ਫੈਸਲਾ ਸੀ, ਸੋ ਉਸ ਦੇ ਬਾਰੇ ਕੀ ਅਪਡੇਟ ਆ?
ਦੇਖੋ ਜੀ ਨਜੀਬ ਜੰਗ ਦੇ ਮਾਮਲੇ ਚ ਸਾਡੇ ਸਾਰੇ ਸਰੋਤੇ ਜਾਣਦੇ ਆ ਵੀ ਕਾਫੀ ਵਿਵਾਦਪਸਤ ਰਿਹਾ ਜੀ ਉਹਨਾਂ ਦਾ ਸਾਰਾ ਜਿਹੜਾ ਕਾਰਜਕਾਲ ਸੀਗਾ, ਤੇ ਉਹ ਇੱਕ ਬੜੇ ਅਕੈਡਮਿਕ ਬੰਦੇ ਆ ਜੀ। ਕਈ ਵਾਰ ਨਾ ਮੇਰੇ ਵਰਗੇ ਬੰਦੇ ਮੈਂ ਦੇਖਿਆ, ਬਹੁਤ ਸਾਰੇ ਬੰਦੇ ਉਹਨਾਂ ਨੂੰ ਗਾਲਾਂ ਦੁੱਪੜ ਦੇ ਰਹੇ ਸੀ, ਬਹੁਤ ਸਾਰੇ ਬੰਦੇ ਲੂਜ਼ ਟਾਕ ਉਹਨਾਂ ਨੂੰ ਉਸ ਟਾਈਮ ਦੇ ਵਿੱਚ ਮੈਂ ਲਿਖਦੇ ਸੁਣਦੇ ਦੇਖੇ ਆ, ਜਦੋਂ ਉਹਨਾਂ ਦੇ ਆਮ ਆਦਮੀ ਪਾਰਟੀ ਦੇ ਅਗੇਂਸਟ ਕਈ ਫੈਸਲੇ ਇੱਕ ਦੂਜੇ ਦੇ ਉਹਨਾਂ ਦੀ ਅੜਫਸ ਵਾਲੇ ਹੋਏ, ਤਾਂ ਉਸ ਟਾਈਮ 'ਚ ਨਾ ਬਹੁਤ ਸਾਰੇ ਹਲਕੇ ਫੁਲਕੇ ਸ਼ਬਦ ਜਿਹੜੇ ਵਰਤੇ ਜਾਂਦੇ ਸੀ। ਪਰ ਪਹਿਲੀ ਗੱਲ ਤਾਂ ਸਾਨੂੰ ਨਾ ਕਿਸੇ ਬੰਦੇ ਬਾਰੇ ਵੀ ਕੋਈ ਵੀ ਸ਼ਬਦ ਬੋਲਣ ਤੋਂ ਪਹਿਲਾਂ ਇੰਨਾ ਕੁ ਜ਼ਰੂਰ ਦੇਖ ਲੈਣਾ ਚਾਹੀਦਾ, ਜਾਂ ਤਾਂ ਉਹਦੀ ਅਸੀਂ ਦੇਖ ਲਈਏ ਵੀ ਉਹਦਾ ਪੜ੍ਹਾਈ ਦਾ ਲਿਖਾਈ ਦਾ ਉਹਦਾ ਉਹਦੇ ਗਿਆਨ ਦਾ ਕੀ ਮਕਦਾਰ ਆ, ਕੀ ਪੱਧਰ ਆ, ਕਿੱਥੋਂ ਤੱਕ ਉਹ ਗਿਆਨ ਆ ਉਸ ਬੰਦੇ ਨੂੰ, ਜਾਂ ਦੂਜਾ ਅਸੀਂ ਉਮਰ ਦਾ ਨਜ਼ਰੀਆ ਵੀ ਦੇਖ ਸਕਦੇ ਹਾਂ। ਹੋ ਸਕਦਾ ਕੋਈ ਬਜ਼ੁਰਗ ਆ ਸਾਡਾ, ਘੱਟ ਪੜ੍ਹਿਆ ਲਿਖਿਆ, ਉਹਦੇ ਕੋਲ ਅਕੈਡਮਿਕ ਉਨੀ ਨੌਲੇਜ ਨਹੀਂ ਹੈ, ਪਰ ਉਹ ਬਜ਼ੁਰਗ ਆ, ਸਾਨੂੰ ਉਮਰ ਦਾ ਲਿਹਾਜ਼ ਵੀ ਦੇਖਣਾ ਚਾਹੀਦਾ ਬੋਲਣ ਲੱਗੇ। ਜੇ ਤੁਸੀਂ ਕੋਈ ਵੀ ਚੀਜ਼ ਮੰਨ ਲਓ ਨਜੀਬ ਜੰਗ ਦੇ ਫੈਸਲੇ ਮਾੜੇ ਸੀ, ਸਾਨੂੰ ਨਹੀਂ ਪਸੰਦ ਸੀ, ਤੇ ਜੇ ਅਸੀਂ ਉਹਨੂੰ ਗਾਲਾਂ ਦੇ ਦੇ ਕੇ ਪੁੱਠੇ ਸਿੱਧੇ ਕਹਿ ਕੇ ਗੱਲਾਂ ਕਰਦੇ ਸੀ, ਤਾਂ ਉਹ ਮੈਨੂੰ ਕਿਤੇ ਜਾਇਜ਼ ਨਹੀਂ ਲੱਗਦੇ ਸੀ। ਤੁਸੀਂ ਦਲੀਲ ਨਾਲ ਨਜੀਬ ਜੰਗ ਨੂੰ ਫੇਲ ਕਰ ਸਕਦੇ ਸੀ, ਪਰ ਮੈਨੂੰ ਇੰਨਾ ਕੁ ਪਤਾ ਵੀ ਜਿਹੜੇ ਲੋਕ ਇਹ ਜਿਹੀਆਂ ਗੱਲਾਂ ਲਿਖਦੇ ਬੋਲਦੇ ਸੀ ਉਹਨਾਂ ਨੂੰ ਪਤਾ ਹੀ ਨਹੀਂ ਸੀ ਵੀ ਨਜੀਬ ਜੰਗ ਕੀ ਚੀਜ਼ ਆ। ਨਜੀਬ ਜੰਗ ਇੱਕ ਬਹੁਤ ਹੀ ਅਕੈਡਮਿਕ ਬੰਦਾ ਜੀ, ਬਹੁਤ ਇੰਟਲੈਕਚੁਅਲ ਆ ਜਿਹਨੂੰ ਕਹਿ ਸਕਦੇ ਹਾਂ ਅਸੀਂ। ਉਹ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਤੋਂ ਸਿੱਧੇ ਇਸ ਜੋਬ ਤੇ ਉਹਨਾਂ ਨੂੰ ਲੈ ਕੇ ਆਂਦਾ ਗਿਆ ਸੀ, ਤੇ ਉਹ ਅਕਾਦਮਿਕ ਤੌਰ ਦੇ ਉੱਤੇ ਇਸ ਟਾਈਮ ਜਿਹਨੂੰ ਅਧਿਐਨ ਦੇ ਜੇ ਕਹੀਏ ਬੰਦੇ ਅਧਿਐਨ ਕਰਨ ਵਾਲਿਆਂ ਚ ਤਾਂ ਕੁਝ ਇੱਕ ਗਿਣੇ ਚਿਣੇ ਬੰਦਿਆਂ ਚ ਆਉਂਦੇ ਆ ਜਿਨ੍ਹਾਂ ਨੇ ਇੰਨਾ ਕੁ ਅਧਿਐਨ ਕੀਤਾ ਹੋਇਆ ਕਿਤਾਬਾਂ ਦਾ ਵੀ ਤੁਸੀਂ ਸੋਚ ਵੀ ਨਹੀਂ ਸਕਦੇ, ਤੁਹਾਡੀ ਤਾਂ ਸੋਚ ਵੀ ਨਹੀਂ ਉੱਥੇ ਤੱਕ ਪਹੁੰਚਦੀ ਜਿੱਥੋਂ ਤੱਕ ਉਹ ਲੋਕ ਪਹੁੰਚੇ ਹੋਏ ਆ। ਹੁਣ ਗੱਲ ਆ ਜਾਂਦੀ ਆ ਜਿਹੜੀ ਸਿਆਸੀ ਗੱਲਾਂ ਦੀ, ਕਈ ਵਾਰ ਕੀ ਹੁੰਦਾ ਵੀ ਸਹੀ ਬੰਦਾ ਗਲਤ ਕੁਰਸੀ ਤੇ ਬਿਠਾ ਦਿੱਤਾ ਜਾਂਦਾ, ਕਈ ਵਾਰੀ ਗਲਤ ਬੰਦਾ ਸਹੀ ਕੁਰਸੀ ਤੇ ਬਿਠਾ ਦਿੱਤਾ ਜਾਂਦਾ। ਮੈਨੂੰ ਨਜੀਬ ਜੰਗ ਹੋਰਾਂ ਦੇ ਮਾਮਲੇ 'ਚ ਜਿਹੜੀ ਗੱਲ ਮਹਿਸੂਸ ਹੋ ਰਹੀ ਸੀਗੀ ਉਹ ਇਹ ਸੀ ਵੀ ਇਹ ਯਾਰ ਬੰਦਾ ਪੜ੍ਹਾਈ ਲਿਖਾਈ ਦਾ ਸ਼ੌਕੀਨ ਬੰਦਾ, ਇਹ ਕਿੱਧਰ ਕਿਹੜੀ ਕੁਰਸੀ ਤੇ ਕਿਹੜੇ ਚੱਕਰਾਂ 'ਚ ਪੈ ਗਿਆ ਤੇ ਕੀ ਆ, ਪਰ ਦੇਰ ਨਾਲ ਆਇਆ ਦਰੁਸਤ ਫੈਸਲਾ ਮੈਨੂੰ ਲੱਗ ਰਿਹਾ, ਤੇ ਉਹ ਵਾਪਸ ਜਿਹੜੀ ਅਕੈਡਮਿਕ ਦੇ ਵਿੱਚ ਜਾਣਾ ਚਾਹੁੰਦੇ ਆ। ਉਹਨਾਂ ਨੇ ਪਰਸਨਲ ਤੌਰ ਤੇ ਗੱਲ ਕਹੀ ਆ, ਕਹਿੰਦੇ ਮੇਰੇ ਲਈ ਇਹ ਸਿਆਸਤ ਨਹੀਂ ਹੈ, ਮੈਂ ਪਰਸਨਲ ਤੌਰ ਤੇ ਜਿਹੜੀ ਆਪਦੀ ਉਸੇ ਅਕੈਡਮਿਕ ਲਾਈਨ ਦੇ ਵਿੱਚ ਜਾਣਾ ਚਾਹੁੰਦਾ, ਤੇ ਉਹ ਵਾਪਸ ਜਾ ਰਹੇ ਆ। ਪਰ ਉਹਨਾਂ ਦਾ ਜਿਹੜਾ ਕਾਰਜਕਾਲ ਰਿਹਾ ਪਿਛਲੇ ਦਿਨਾਂ ਦੇ ਵਿੱਚ ਆਮ ਆਦਮੀ ਪਾਰਟੀ ਨਾਲ ਖਾਸੇ ਜਿਹੜੇ ਕੌੜੇ ਮਿੱਠੇ ਤਜਰਬੇ ਹੁੰਦੇ ਰਹੇ ਆ, ਤੇ ਉਹਦੀ ਜਿਹੜੀ ਬਾਗਡੋਰ ਸੀ ਉਹ ਜ਼ਿਆਦਾਤਰ ਭਾਜਪਾ ਦੇ ਹੱਥ 'ਚ ਹੋਣ ਕਰਕੇ, ਕਿਉਂਕਿ ਭਾਜਪਾ ਵੱਲੋਂ ਨੋਮੀਨੇਟ ਸਨ ਉਹ, ਤਾਂ ਇਸ ਕਰਕੇ ਦੋਸ਼ ਆ ਜਿਹੜਾ ਉਹ ਸਿੱਧਣ ਰੂਪ 'ਚ ਭਾਜਪਾ ਤੇ ਜਾਂ ਮੋਦੀ ਤੇ ਲੱਗਦਾ ਸੀ ਵੀ ਉਹ ਕੇਜਰੀਵਾਲ ਨਾਲ ਜਿਹੜੀ ਟੇਢੇ ਰੂਪ 'ਚ ਜਿਹੜੀ ਆਪਦੀ ਦੁਸ਼ਮਣੀ ਕੱਢ ਰਹੇ ਆ। ਪਰ ਹੁਣ ਗੱਲ ਇਹ ਆ ਜਾਂਦੀ ਹੈ ਵੀ ਜੇ ਹੁਣ ਅਸੀਂ ਕਹੀਏ ਵੀ ਨਜੀਬ ਜੰਗ ਦੇ ਜਾਣ ਤੋਂ ਬਾਅਦ ਆਮ ਆਦਮੀ ਪਾਰਟੀ ਨੂੰ ਖੁੱਲ੍ਹ ਮਿਲ ਜੂਗੀ, ਤੇ ਜਾਂ ਪੰਜਾਬ ਦੇ ਦਿੱਲੀ ਦੇ ਮਸਲੇ ਵਧੀਆ ਹੁਣ ਹੱਲ ਹੋਣਗੇ, ਜਾਂ ਕਈ ਚੀਜ਼ਾਂ ਜਿੱਥੇ ਡਿੱਕਾ ਲੱਗਦਾ ਸੀ ਉਹ ਲੱਗੂ ਲੱਗਣੋਂ ਹਟੂਗਾ, ਇਹ ਨਹੀਂ ਹੋ ਸਕਦਾ, ਕਿਉਂਕਿ ਜਿਹੜਾ ਨੈਕਸਟ ਆ ਉਹ ਵੀ ਤਾਂ ਭਾਜਪਾ ਨੇ ਹੀ ਨੋਮੀਨੇਟ ਕਰਨਾ। ਤੇ ਪਰ ਮੈਨੂੰ ਲੱਗਦਾ ਵੀ ਹੁਣ ਵਧੂਗਾ, ਘਟਣ ਦੀ ਥਾਂ ਤੇ ਨਾ ਨਜੀਬ ਜੰਗ ਨਾਲੋਂ ਹੁਣ ਕਿਤੇ ਨਾ ਕਿਤੇ ਵੱਧ ਡਿੱਕੇ ਲੱਗਣਗੇ, ਕਿਉਂਕਿ ਨਜੀਬ ਜੰਗ ਜਿਹੜਾ ਸੀ ਉਹ ਆਪਣੀ ਸੋਚ ਦਾ ਮਾਲਕ ਵੀ ਸੀ ਕਿਤੇ ਨਾ ਕਿਤੇ, ਜਿਹੜਾ ਇੰਨਾ ਪੜ੍ਹਿਆ ਲਿਖਿਆ ਤੇ ਇੰਨਾ ਕੁ ਬੁੱਧੀਜੀਵੀ ਬੰਦਾ ਨਾ ਹੁੰਦਾ ਹੁੰਦਾ ਜਿਹੜਾ ਉਹ ਬੰਦੇ ਦੀ ਕੁਝ ਆਪਣੀ ਸੋਚ ਵੀ ਹੁੰਦੀ ਆ, ਉਹ ਆਪਣੇ ਆਪਣਾ ਸਟੈਂਡ ਵੀ ਹੁੰਦਾ। ਤੇ ਮੈਂ ਜਿੰਨਾ ਕੁ ਉਹਨਾਂ ਨੂੰ ਪਰਸਨਲ ਪੱਧਰ ਤੇ ਉਹਨਾਂ ਬਾਰੇ ਮੈਂ ਕਾਫੀ ਪੜ੍ਹਿਆ ਸੀ ਜਦੋਂ ਮੈਂ ਇਸ ਘਟਨਾਕ੍ਰਮ ਹੁੰਦਾ ਸੀ, ਕਿਉਂਕਿ ਮੇਰੀ ਜਗਿਆਸਾ ਹੁੰਦੀ ਆ ਉਦੋਂ ਜਾਣਨ ਦੀ ਵੀ ਇਸ ਬੰਦੇ ਦੀ ਹਿਸਟਰੀ ਕੀ ਰਹੀ ਆ, ਕੀ ਬੰਦਾ ਟਰਬਲ ਮੇਕਰ ਰਿਹਾ ਜਾਂ ਕਿਹੋ ਜਿਹੀਆਂ ਗੱਲਾਂ ਕਰਦਾ ਰਿਹਾ ਜਾਂ ਕਿਹੋ ਜਿਹੇ ਪੱਧਰ ਤੇ ਜਿਉਂਆ। ਮੈਂ ਉਹ ਪੱਧਰ ਦੇਖਿਆ ਪਰਖਿਆ ਸੀ ਤੇ ਮੈਨੂੰ ਉਹ ਪੱਧਰ ਬਹੁਤ ਉੱਚ ਲੱਗਿਆ ਸੀ, ਤੇ ਮੇਰੀ ਵੀ ਇਹੀ ਸੋਚ ਆਈ ਸੀ ਵੀ ਕਿੱਧਰ ਕਿਹੜੇ ਚੱਕਰਾਂ 'ਚ ਫਸੇ ਹੋਏ ਆ ਬੰਦਾ, ਇਹ ਬੰਦਾ ਸਾਨੂੰ ਬਹੁਤ ਕੁਛ ਦੇ ਸਕਦਾ, ਸਾਡੇ ਅਕੈਡਮਿਕ ਪੱਧਰ ਦੀਆਂ ਬਹੁਤ ਸਾਰੀਆਂ ਚੀਜ਼ਾਂ ਦੇ ਸਕਦਾ ਸੀ, ਪਰ ਸਿਆਸਤ ਨੇ ਕਿਤੇ ਨਾ ਕਿਤੇ ਇਹਨੂੰ 1 ਬਿਲੀਅਨ ਦੇ ਤੌਰ ਦੇ ਉੱਤੇ ਬਣਾ ਕੇ ਪੇਸ਼ ਕਰ ਦਿੱਤਾ। ਪਰ ਮੈਂ ਦਾਅਵੇ ਨਾਲ ਅੱਜ ਮੇਰੀ ਗੱਲ ਨੋਟ ਕਰ ਲਿਓ, ਕਿਉਂਕਿ ਗੱਲ ਅਕਸਰ ਸਾਲ 2 ਸਾਲਾਂ ਬਾਅਦ ਇਹਨਾਂ ਗੱਲਾਂ ਦੇ ਅਸਰ ਆਉਂਦੇ ਆ, ਪਹਿਲਾਂ ਤਾਂ ਕਹਿ ਦਿੰਦੇ ਆ ਵੀ ਨਹੀਂ, ਬਾਅਦ 'ਚ ਤਾਂ ਸਾਰੇ ਲੱਗ ਜਾਂਦੇ ਆ ਕਰਨ ਵੀ ਆਹ ਹੋਊਆ ਹੋਇਆ ਸੀ, ਪਰ ਮੈਂ ਅੱਜ ਦਾਅਵੇ ਨਾਲ ਕਹਿ ਸਕਦਾ ਵੀ ਜਿਹੜਾ ਨਵਾਂ ਆਊਗਾ ਨਾ ਉਹ ਨਜੀਬ ਜੰਗ ਨਾਲੋਂ ਵੱਧ ਆਊਗਾ, ਘੱਟ ਕੇ ਨਹੀਂ ਆਊਗਾ। ਦਿੱਲੀ ਆਮ ਆਦਮੀ ਪਾਰਟੀ ਨੂੰ ਜਾਂ ਸਰਕਾਰ ਨੂੰ ਜਿਹੜੇ ਡਿੱਕੇ ਲਾਉਣ ਦੀਆਂ ਜਿਹੜੀਆਂ ਉਹਦੀਆਂ ਵੱਧ ਕੋਸ਼ਿਸ਼ਾਂ ਹੋਣੀਆਂ। ਹਾਂ, ਇਹ ਹੋ ਸਕਦਾ ਵੀ ਉਹ ਸਿੱਧੇ ਰੂਪ ਚ ਚਰਚਾ ਚ ਨਾ ਆਵੇ ਤੇ ਉਹ ਅੰਦਰ ਖਾਤੇ ਇਹਨਾਂ ਨੂੰ ਹਿੱਲਣ ਨਾ ਦੇਵੇ। ਇਹ ਗੱਲ ਕਿਉਂਕਿ ਪਾਰਟੀ ਕੰਟਰੋਲ ਨਾਲ ਜਿਹੜੀ ਇਹ ਅਹੁਦਾ ਚੱਲਣਾ, ਇੰਡੀਵਿਜੁਅਲ ਨਹੀਂ ਚੱਲਣਾ। ਇੰਡੀਵਿਜੁਅਲ ਜੇ ਚੱਲਦਾ ਹੁੰਦਾ ਤਾਂ ਨਜੀਬ ਜੰਗ ਇਸ ਅਹੁਦੇ ਤੋਂ ਜਾਂਦੇ ਨਹੀਂ ਸੀ, ਉਹਨਾਂ ਨੂੰ ਵੀ ਦਮ ਘੁੱਟਣਾ ਮਹਿਸੂਸ ਹੋਇਆ ਇਸ ਅਹੁਦੇ ਤੋਂ, ਤਾਂ ਹੀ ਉਹ ਜਿਹੜਾ ਅਸਤੀਫਾ ਦੇ ਰਹੇ ਆ। ਪਰ ਵੱਖਰੀ ਗੱਲ ਆ ਜੀ, ਅੱਜ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਤੇ ਜਿਹੜੇ ਵਾਈਸ ਜਿਹੜੇ ਮੁੱਖ ਸੀਐਮ ਆ ਉਹਨਾਂ ਨੇ ਜਾਂ ਕੁਮਾਰ ਵਿਸ਼ਵਾਸ ਹੋਰਾਂ ਨੇ ਵੀ ਟਿੱਪਣੀਆਂ ਕੀਤੀਆਂ ਆਪਣੇ ਆਪਣੇ ਬੰਨ ਤੇ। ਉਹਨਾਂ ਨੇ ਕਿਹਾ ਜੀ, ਕਹਿੰਦੇ ਨਜੀਬ ਨੇ ਚੰਗਾ ਕੰਮ ਕੀਤਾ, ਇਹ ਵੱਖਰੀ ਗੱਲ ਆ ਵੀ ਸਾਡੇ ਅਨੁਭਵ ਖੱਟੇ ਮਿੱਠੇ ਰਹੇ। ਸੋ ਚਲੋ ਜੀ, ਇੱਕ ਇੰਟਲੈਕਚੁਅਲ ਬੰਦੇ ਦੀ ਆਪਦੀ ਜਿਹੜੇ ਦਾਇਰੇ ਚ ਆਪਦੇ ਦਾਇਰੇ ਚ ਵਾਪਸੀ ਲਈ ਮੈਂ ਤਾਂ ਸਵਾਗਤ ਕਰੂੰਗਾ ਤੇ ਮੈਨੂੰ ਉਮੀਦ ਆ ਵੀ ਨਜੀਬ ਜੰਗ ਇੱਕ ਨਾ ਸਿਆਸਤ ਦੇ ਉੱਤੇ ਜਿਹੜੇ ਆਪਦਾ ਉਹਨਾਂ ਦਾ ਕਾਰਜਕਾਲ ਰਿਹਾ, ਇੱਕ ਇਹੋ ਜਿਹੀ ਬੁੱਕ ਲਿਖਣਗੇ ਜਿਹੜੀ ਕਿ ਅੱਖਾਂ ਉਹਦੇ ਹੇੜਨ ਵਾਲੀ ਹੋਊਗੀ
ਜੀ। ਸੋ ਖਬਰਾਂ ਵਿੱਚ ਅੱਗੇ ਗੱਲ ਕਰਦੇ ਹਾਂ ਜੀ। ਗਰੀਬਾਂ ਲਈ ਮਕਾਨ ਦਾ ਸੁਪਨਾ ਪੂਰਾ ਹੋਵੇਗਾ ਤੇ ਬੀਬੀ ਹਰਸਿਮਰਤ ਕੌਰ ਬਾਦਲ ਆ ਜਿਹੜੇ, ਉਹਨਾਂ ਨੇ 234 ਲੋਕਾਂ ਨੂੰ ਸੌਂਪਿਆ ਮਕਾਨ ਲਈ ਪੱਤਰ। ਸੋ ਹੋਰ ਗੱਲ ਇੱਥੇ ਹੈ ਜੀ ਕਿ ਇਹ ਪੱਤਰ ਹੀ ਰਹਿਣਗੇ ਜਾਂ ਫਿਰ ਲੋਕਾਂ ਦੇ ਮਕਾਨ ਵੀ ਬਣਨਗੇ।
ਦੇਖੋ ਜੀ, ਦੋਨੇ ਕੁਛ ਹੀ ਹੋ ਸਕਦੀਆਂ ਕਿਉਂਕਿ ਜਿਹੜਾ ਮੌਕਾ ਮਾਹੌਲ ਆ ਗਿਆ ਉਸ ਹਿਸਾਬ ਨਾਲ ਤਾਂ ਕਈ ਵਾਰੀ ਇਹ ਹੁੰਦਾ ਵੀ ਜਦੋਂ ਸਰਕਾਰਾਂ ਚਲੀਆਂ ਜਾਂਦੀਆਂ ਨਵੀਂ ਸਰਕਾਰ ਆਉਂਦੀ ਆ ਤੇ ਉਹਦੀ ਮਰਜ਼ੀ ਹੁੰਦੀ ਆ ਵੀ ਉਸ ਪ੍ਰੋਜੈਕਟ ਨੂੰ ਅੱਗੇ ਤੋਰਨਾ ਕਿ ਨਹੀਂ ਤੋਰਨਾ। ਉਸ ਪ੍ਰੋਜੈਕਟ ਨੂੰ ਸਿੱਧੇ ਰੂਪ ਚ ਤਾਂ ਤੋਰਦੀ ਨੀ ਨਾਲ, ਕਿਉਂਕਿ ਉਹਨੂੰ ਪਤਾ ਵੀ ਫਿਰ ਜੇ ਸਿੱਧੇ ਰੂਪ ਚ ਤੋਰਿਆ ਤਾਂ ਕ੍ਰੈਡਿਟ ਜਿਹੜਾ ਸਾਰਾ ਕੁਛ ਉਹ ਪਿਛਲੀ ਸਰਕਾਰ ਨੂੰ ਚਲਾ ਜਾਂਦਾ। ਸੋ ਆਸ ਤਾਂ ਹੈਗੀ 1-2% ਹੀ ਵੀ ਇਹ ਪੱਤਰ ਆ ਜਿਹੜੇ ਮਕਾਨਾਂ ਦਾ ਰੂਪ ਗ੍ਰਹਿਣ ਕਰਨਗੇ, ਪਰ ਹੋ ਸਕਦਾ ਵੀ ਜੇ ਦੁਬਾਰਾ ਇਹੀ ਸਰਕਾਰ ਆ ਜਾਂਦੀ ਆ ਤਾਂ ਇਹ ਆਪਦੀਆਂ ਗੱਲਾਂ ਤੇ ਪੂਰਾ ਉਤਰਨ ਦੀ ਕੋਸ਼ਿਸ਼ ਕਰੇ। ਪਰ ਇੰਨੀ ਸੌਖੀ ਨਹੀਂ ਹੈ ਜਿਵੇਂ ਕਿ ਪੱਤਰ ਫੜਾਉਂਦੇ ਹੋਏ ਤੁਸੀਂ ਦੇਖ ਰਹੇ ਹੋ, ਫੋਟੋਆਂ ਦੇਖ ਰਹੇ ਹੋ ਤੇ ਉਹ ਐਂ ਲੱਗਦਾ ਵੀ ਬਸ ਘਰ ਹੀ ਮਿਲ ਗਿਆ, ਛੱਤ ਹੀ ਮਿਲ ਗਿਆ। ਉਹ ਐਡੀ ਛੱਤ ਨਹੀਂ ਤੁਹਾਡੇ ਤੱਕ ਐਡੀ ਸੌਖੀ ਨਹੀਂ ਪਹੁੰਚਦੀ। ਹੋ ਸਕਦਾ ਉਹਦੇ ਲਈ ਤੁਹਾਨੂੰ ਬਹੁਤ ਕੁਛ ਹੋਰ ਪਾਪੜ ਬੇਲਣੇ ਪੈਣ, ਨਾਰੇ ਮਜ਼ਾਰਿਆਂ ਤੱਕ ਵੀ ਗੱਲਾਂ ਪਹੁੰਚ ਜਾਣ। ਪਰ ਚਲੋ ਜੀ, ਇਹ ਤਾਂ ਇਲੈਕਸ਼ਨ ਦੇ ਸਟੰਟ ਕਹਿ ਸਕਦੇ ਹਾਂ, ਜਿਹੜਾ ਵੋਟਾਂ ਦੇ ਸਟੰਟ ਆ ਜੀ। ਹਰ ਰੋਜ਼ ਜਿਹੜੀਆਂ ਰਿਓੜੀਆਂ ਵੰਡੀਆਂ ਜਾ ਰਹੀਆਂ ਹਰ ਪਾਸੇ, ਪਰ ਇਹ ਰਿਓੜੀਆਂ ਜਦੋਂ ਕਿਸੇ ਦੀ ਜੇਬ ਚ ਜਾਂ ਫਾਈਨਲ ਰੂਪ ਚ ਪੈਣੀਆਂ ਉਹਦੀ ਅਸੀਂ ਮੰਨਾਂਗੇ
ਜੀ। ਸੋ ਬਰਾੜ ਸਾਹਿਬ, ਖਬਰਾਂ ਦੇ ਵਿਚ ਇੰਨਾ ਹੀ। ਇਸ ਤੋਂ ਇਲਾਵਾ ਕੋਈ ਹੋਰ ਖਬਰ ਜਾਂ ਕੋਈ ਹੋਰ ਐਕਟੀਵਿਟੀ ਤੁਸੀਂ ਸਾਂਝੀ ਕਰਨਾ ਚਾਹੋ ਲਿਸਨਰ ਨਾਲ?
ਬਿਲਕੁਲ ਜੀ, ਇੱਕ ਤਾਂ ਮੈਂ ਗੱਲ ਸਾਂਝੀ ਕਰਨੀ ਚਾਹੂੰਗਾ ਨੀਟ ਦੇ ਮਾਮਲੇ ਦੇ ਵਿੱਚ। ਨੀਟ ਸ਼ਬਦ ਥੋੜਾ ਜਿਹਾ ਕਲੱਲਾ ਜਿਹਾ ਸ਼ਬਦ ਆ, ਕਈ ਸਾਡੇ ਸ਼ਰਾਬੀ ਵੀਰ ਵੀ ਇਸ ਨੂੰ ਵਰਤਦੇ ਆ, ਪਰ ਨੀਟ ਤੋਂ ਇੱਥੇ ਮਤਲਬ ਆ ਜਿਹੜਾ ਜੀ ਇੱਕ BDS ਤੇ ਜਿਹੜੀ ਪ੍ਰੀਖਿਆ MBBS ਦੀ ਮੈਡੀਕਲ ਦੀ ਜਿਹੜੀ ਪਿਆ ਉਹਦੇ ਵਿੱਚ ਜਾਣ ਲਈ ਪ੍ਰੀ ਟੈਸਟ ਹੁੰਦਾ ਜੀ, ਇਹਨੂੰ ਸ਼ਾਰਟ ਫਾਰਮ ਦੇ ਵਿੱਚ ਨੀਟ ਕਿਹਾ ਜਾਂਦਾ। ਤਾਂ ਉਹ ਜਿਹੜਾ ਟੈਸਟ ਆ ਜਿਹੜਾ ਉਸ ਟੈਸਟ ਦੇ ਵਿੱਚ ਜਿਹੜੀ ਇੱਕ ਲੈਂਗੁਏਜ ਦੇ ਲਈ ਪਿਛਲੇ ਦਿਨਾਂ ਤੋਂ ਕਾਫੀ ਜਿਹੜੇ ਉਪਰਾਲੇ ਕੀਤੇ ਜਾਂਦੇ ਸੀ ਵੀ ਜੇ ਇਹ ਟੈਸਟ ਮੁੱਢਲਾ ਟੈਸਟ ਮਾਂ ਬੋਲੀ ਦੇ ਵਿੱਚ ਹੋਵੇ ਤਾਂ ਉਹ ਜ਼ਿਆਦਾ ਵਧੀਆ ਬੰਦਾ ਐਕਸਪਲੇਨ ਕਰ ਸਕਦਾ। ਹੁਣ ਜੇ ਮੰਨ ਲਓ ਮੈਨੂੰ ਕਿਸੇ ਵੀ ਵਿਸ਼ੇ ਤੇ ਮੈਨੂੰ ਬੁਲਾ ਸਕਦੇ ਹੋ ਤੁਸੀਂ ਵੀ ਤੂੰ ਬੋਲ ਭਾਈ, ਪਰ ਮੈਂ ਬੋਲ ਸਕਦਾ ਪੰਜਾਬੀ ਚ, ਪੰਜਾਬੀ ਚ ਤਾਂ ਮੈਂ ਉਹਦੇ ਬੱਖੜੀ ਇਹਦੇ ਹੇਠ ਦੂੰਗਾ, ਮੈਂ ਹਰ ਗੱਲ ਕਰ ਲੂੰਗਾ। ਪਰ ਜੇ ਮੈਨੂੰ ਹੁਣ ਆਹੀ ਗੱਲ ਇੰਗਲਿਸ਼ ਚ ਦੱਸਣ ਲਈ ਤੁਸੀਂ ਕਹੋ ਤਾਂ ਮੇਰੇ ਤੋਂ ਉਵੇਂ ਐਕਸਪਲੇਨ ਨਹੀਂ ਹੋਊਗੀ, ਮੈਂ ਬਰਬਾਂ ਸ਼ਰਬਾਂ ਦੇ ਚੱਕਰਾਂ ਚ ਉਲਝ ਕੇ ਰਹਿ ਜੂੰਗਾ ਵੀ ਮੈਂ ਕੀ ਲਿਖਣਾ ਕੀ ਨਹੀਂ ਲਿਖਣਾ। ਤੇ ਕਈ ਵਾਰ ਤਾਂ ਇਹ ਵੀ ਹੋ ਜਾਂਦਾ ਵੀ ਜਿਹੜੀ ਤੁਹਾਡੀ ਮਾਂ ਬੋਲੀ ਨਹੀਂ ਤੇ ਦੂਜੀ ਭਾਸ਼ਾ ਜੋ ਤੁਸੀਂ ਗੱਲ ਕਰਦੇ ਹੋ ਤੇ ਤੁਸੀਂ ਆਪਦੇ ਵੰਨੇ ਲਿਖ ਕੁਛ ਹੋਰ ਰਹੇ ਹੋ ਤੇ ਮੀਨਿੰਗ ਉਹਦੇ ਕੁਛ ਹੋਰ ਨਿਕਲ ਜਾਂਦੇ ਆ। ਇਹ ਵੀ ਹੁੰਦਾ ਮੈਂ ਦੇਖਿਆ, ਇੱਕ ਇੱਕ ਲਗਾਮ ਮਾਤਰਾ ਨਾਲ ਜਿਵੇਂ ਭਾਸ਼ਾ ਬਦਲ ਜਾਂਦੀ ਹੈ ਨਾ ਉਵੇਂ ਇਹਦੇ ਚ ਵੀ ਬਦਲ ਜਾਂਦਾ। ਸੋ ਇਹ ਬੇਨਤੀ ਕੀਤੀ ਗਈ ਸੀ ਸਾਰੇ ਵੱਡੇ ਪੱਧਰ ਦੇ ਉੱਤੇ ਵੀ ਇਹ ਜਿਹੜੀ ਲੋਕਲ ਭਾਸ਼ਾ ਦੇ ਵਿੱਚ ਹੋਵੇ, ਪਰ ਬੜੀ ਹੈਰਾਨੀ ਹੋਈ ਜੀ ਜਦੋਂ ਕੱਲ ਉਹਦਾ ਨਤੀਜੇ ਆਏ ਇਸ ਗੱਲ ਦੇ। ਉਹ ਚ 9 ਭਾਸ਼ਾਵਾਂ ਐਡ ਕਰ ਲਈਆਂ ਗਈਆਂ, ਗੁਜਰਾਤੀ, ਮਰਾਠੀ, ਬੰਗਾਲੀ, ਆਸਾਮੀ, ਤੇਲਗੂ, ਤਮਿਲ ਸਾਰੀਆਂ, ਪਰ ਪੰਜਾਬੀ ਨੂੰ ਦਾਰਨਕਾਰ ਕਰ ਦਿੱਤਾ ਗਿਆ, ਦਰਕਿਨਾਰ ਕਰਤਾ। ਕਹਿੰਦੇ ਜੀ ਪੰਜਾਬੀ ਭਾਸ਼ਾ ਚ ਨੀਟ ਦਾ ਪੇਪਰ ਨਹੀਂ ਕਰਨ ਲੈਣਾ। ਹੁਣ ਸਮਝ ਨਹੀਂ ਆਈ ਵੀ ਪੰਜਾਬੀ ਭਾਸ਼ਾ ਗੁਰਮੁਖੀ ਭਾਸ਼ਾ ਜਿਹਨੂੰ ਕਹਿੰਦੇ ਆ, ਗੁਰਮੁਖੀ ਇੱਕ ਕੰਪਲੀਟ ਲੈਂਗੁਏਜ ਆ ਤੇ ਇਹ ਸਾਬਤ ਕਰ ਚੁੱਕੀ ਆ ਵੀ ਜਿਹੜੀ ਸਭ ਤੋਂ ਵੱਧ ਬਾਡੀ ਦੀਆਂ, ਜਿਵੇਂ ਅਸੀਂ ਪ੍ਰੋਗਰਾਮ ਵੀ ਕੀਤਾ 52 ਧੁਨਾਂ ਨੂੰ ਜੇ ਯੂਜ਼ ਕਰਨ ਵਾਲੀ ਭਾਸ਼ਾ ਤਾਂ ਉਹ ਕੱਲੀ ਇੱਕ ਗੁਰਮੁਖੀ ਆ, ਜਿਹੜੀ ਸਰੀਰ ਨੂੰ ਪੂਰਨ ਰੂਪ ਚ ਯੂਜ਼ ਕਰਕੇ ਜਿੰਨਾ ਉਹਦੀ ਕਪੈਸਿਟੀ ਆ ਕਪੈਸਿਟੀ ਮੁਤਾਬਕ ਵਰਤੀ ਜਾਂਦੀ ਆ। 26 ਭਾਸ਼ਾਵਾਂ ਵਾਲੀਆਂ ਚੀਜ਼ਾਂ ਮਨਜ਼ੂਰ ਆ, 35 ਵਾਲੀਆਂ ਮਨਜ਼ੂਰ ਆ, ਹੋਰ ਬਹੁਤ ਸਾਰੀਆਂ ਜਿਹੜੀਆਂ ਭਾਸ਼ਾਵਾਂ ਜਿਨ੍ਹਾਂ ਦੇ ਵਿੱਚ ਤੁਸੀਂ ਗੱਲ ਨੂੰ ਸਮਝਣ ਵਾਸਤੇ ਤੁਹਾਨੂੰ ਇੰਨੀ ਕੁ ਟੈਂਸ਼ਨ ਚਾਹੀਦੀ ਆ। ਮੈਂ ਕਿਸੇ ਭਾਸ਼ਾ ਨੂੰ ਨਿੰਦਾ ਨਹੀਂ, ਪਰ ਤੁਸੀਂ ਤੇਲਗੂ ਤਮਿਲ ਜਾਂ ਭਾਸ਼ਾ ਸੁਣ ਕੇ ਦੇਖੋ, ਕੜਮੜ 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 ਇੱਕੋ ਹੀ ਗੱਲ ਜ਼ਿਆਦਾ ਦਰਾਈ ਜਾਂਦੀ ਹੈ, ਇੱਕੋ ਟਾਈਪ ਦਾ ਸਾਊਂਡ ਕੱਢਿਆ ਜਾਂਦਾ, ਥੋੜੀ ਬਹੁਤੀ ਗੱਲ ਦਾ ਫਰਕ ਨਾਲ ਹੀ ਉਹ ਗੱਲ ਸਮਝਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਪਰ ਇੱਕ ਪੰਜਾਬੀ ਗੁਰਮੁਖੀ, ਹੋ ਸਕਦਾ ਮੈਨੂੰ ਆਪਣੀ ਮਾਂ ਭਾਸ਼ਾ ਹੋਣ ਕਰਕੇ ਮੈਂ ਜ਼ਿਆਦਾ ਕਹਿ ਰਿਹਾ ਵਾਂ, ਵਡਿਆਈ ਕਰ ਰਿਹਾ ਵਾਂ, ਪਰ ਜਿਹੜੀ ਸਾਇੰਸ ਵੀ ਟੈਕਨੋਲੋਜੀ ਵੀ ਆਦੀ, ਅਸੀਂ ਕਾਫੀ ਕਈ ਦਿਨਾਂ ਤੋਂ ਇਸ ਚੀਜ਼ ਦੇ ਉੱਤੇ ਕੰਮ ਕਰ ਰਹੇ ਹਾਂ, ਮਨਦੀਪ ਵੀ ਕਰ ਰਿਹਾ, ਰਿਸਰਚ ਕਰ ਰਹੇ ਹਾਂ, ਕਈ ਚੀਜ਼ਾਂ ਜਾਣਨ ਦਾ ਮੌਕਾ ਮਿਲਦਾ, ਤਾਂ ਉਹ ਰਿਸਰਚ ਵੀ ਕਹਿੰਦੀ ਹੈ ਵੀ ਅਸੀਂ ਕੰਪਲੀਟ ਭਾਸ਼ਾ ਦੇ ਮਾਲਕ ਹਾਂ, ਜਿਹੜੀ ਗੁਰੂ ਦੇ ਮੁੱਖ ਚੋਂ ਉੱਚਰੀ ਹੋਈ ਕੰਪਲੀਟ ਲੈਂਗੁਏਜ ਆ, ਜਿਹਨੂੰ ਇਨਕੰਪਲੀਟ ਨਹੀਂ ਕਿਹਾ ਜਾ ਸਕਦਾ। ਹਰ ਸ਼ਬਦ ਦਾ ਆਪਣਾ ਇੱਕ ਜਿਹੜਾ ਉਹਨਾਂ ਇੱਕ ਮਾਇਨਾ, ਉਹਦੀ ਕਾਵਦੀ ਸਾਊਂਡ ਆ। ਹੁਣ ਹਿੰਦੀ ਅੰਗਰੇਜ਼ੀ ਚ ਡਾੜੇ ਤੇ ਰਾੜੇ ਦਾ ਕੋਈ ਫਰਕ ਹੀ ਹੈ ਨਹੀਂ ਤੇ, ਪਰ ਪੰਜਾਬੀ ਦੇ ਵਿੱਚ ਹੈਗਾ। ਸੋ ਇਸ ਕਰਕੇ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਹੈ ਸਾਡੀ ਭਾਸ਼ਾ 'ਚ, ਤੇ ਫਿਰ ਵੀ ਉਸ ਭਾਸ਼ਾ ਨੂੰ ਇਸ ਲੈਵਲ ਤੇ ਨਹੀਂ ਸਮਝਿਆ ਗਿਆ ਵੀ ਨੀਟ ਦੇ ਪੇਪਰਾਂ ਦੇ ਵਿੱਚ ਬੈਠਿਆ ਜਾ ਸਕੇ ਜਾਂ ਉਹਦੇ ਪੇਪਰ ਐਗਜ਼ਾਮ ਦਿੱਤੇ ਜਾ ਸਕਣ। ਅੱਜ ਬਹੁਤ ਸਾਰੇ ਬੁੱਧੀਜੀਵੀਆਂ ਨੇ ਇਸ ਚੀਜ਼ ਦੀ ਵਿਰੋਧ ਤਾਂ ਕੀਤੀ ਆ, ਪਰ ਮੈਂ ਚਾਹੁੰਦਾ ਵੀ, ਬੇਨਤੀ ਕਰਨਾ ਚਾਹੁੰਦਾ ਵੀ, ਜਿਹੜਾ ਵੀ ਸੰਬੰਧਿਤ ਡਿਪਾਰਟਮੈਂਟ ਆ ਇਹ, ਉਸ ਡਿਪਾਰਟਮੈਂਟ ਨੂੰ ਅਸੀਂ ਵੱਧ ਤੋਂ ਵੱਧ ਮੇਲਾਂ ਕਰੀਏ, ਵੱਧ ਤੋਂ ਵੱਧ ਉਹਨਾਂ ਉਸ ਡਿਪਾਰਟਮੈਂਟ ਕੋਲ ਅਸੀਂ ਇਸ ਦੀ ਮੰਗ ਕਰੀਏ ਵੀ ਕਿਉਂ ਨਹੀਂ ਪੰਜਾਬੀ ਭਾਸ਼ਾ। ਜੇ ਸਾਡਾ ਬੱਚਾ ਪੰਜਾਬੀ ਭਾਸ਼ਾ ਦੇ ਵਿੱਚ ਆਪਦੀ ਮਾਂ ਬੋਲੀ ਦੇ ਵਿੱਚ ਇਸ ਟੈਸਟ ਨੂੰ ਬੈਠੂਗਾ, ਤਾਂ ਮੈਂ ਗਰੰਟੀ ਕਰਦਾ ਵੀ ਟੈਸਟ ਕਲੀਅਰ ਕਰਨ ਵਾਲਿਆਂ ਦੀ ਜਿਹੜੀ ਗਿਣਤੀ ਬਹੁਤ ਜ਼ਿਆਦਾ ਵੱਧਜੂਗੀ। ਸੋ ਇਹ ਚੀਜ਼ਾਂ ਦੇ ਵਿੱਚ ਸਾਨੂੰ ਨਾ, ਜਾਂ ਅਸੀਂ ਪਟੀਸ਼ਨਾਂ ਅਕਸਰ ਹੀ ਵਾਈਟ ਹਾਊਸ 'ਚ ਪਾ ਦਿੰਦੇ ਹਾਂ, ਗੱਲ ਕਈ ਵਾਰੀ ਕੰਡਾ ਮੇਰੇ ਪਿੰਡ 'ਚ ਵੱਜ ਤੁਰੇ ਫਿਰਦੇ ਦੇ ਵੱਜਦਾ ਹੁੰਦਾ, ਤੇ ਵਾਈਟ ਹਾਊਸ 'ਚ ਪਟੀਸ਼ਨ ਪਾ ਦਿੰਦੇ ਵੀ ਓਬਾਮਾ ਹੈਲਪ ਕਰੀ, ਪਰ ਅਸੀਂ ਕੋਸ਼ਿਸ਼ ਕਰੀਏ ਵਾਈਟ ਹਾਊਸਾਂ ਨੂੰ ਛੱਡ ਕੇ ਇਸ ਸੰਬੰਧਿਤ ਡਿਪਾਰਟਮੈਂਟ ਨੂੰ ਵੱਧ ਤੋਂ ਵੱਧ ਫੀਡਬੈਕ, ਵੱਧ ਤੋਂ ਵੱਧ ਮੇਲਾਂ ਕਰੀਏ, ਵੱਧ ਤੋਂ ਵੱਧ ਮੈਸੇਜ ਕਰੀਏ। ਉਹ ਕੋਈ ਔਖਾ ਨਹੀਂ ਹੈਗਾ, ਤੁਸੀਂ ਨੈਟ ਦੇ ਜ਼ਰੀਏ ਲੱਭ ਸਕਦੇ ਹੋ ਅੱਜ ਦੇ ਯੁੱਗ ਦੇ ਵਿੱਚ, ਤੇ ਇਹਨੂੰ ਆਪਦਾ ਅਖਲਾਕੀ ਫਰਜ਼ ਸਮਝਦੇ ਹੋਏ ਅਸੀਂ ਆਪਦੀ ਭਾਸ਼ਾ ਦੇ ਉੱਤੇ ਪਹਿਰਾ ਦੇਈਏ ਤੇ ਇਸ ਨੂੰ ਐਡ ਕਰਨ ਦੀ ਕੋਸ਼ਿਸ਼ ਕਰੀਏ, ਚਾਹੇ ਉਹ ਵਿਦੇਸ਼ ਦੇ ਵਿੱਚ ਵੀ, ਜਿਵੇਂ ਤੁਸੀਂ ਹੁਣ ਦੇਖਿਆ ਹੋਣਾ ਬਹੁਤ ਸਾਰੇ ਸੈਂਟਰ ਲਿੰਗ ਦੇ ਕਾਗਜ਼ ਪੱਤਰ ਆਉਂਦੇ ਆ, ਉਹਨਾਂ ਤੇ ਹੋਰ ਭਾਸ਼ਾਵਾਂ ਹੁੰਦੀਆਂ, ਪੰਜਾਬੀ ਨਹੀਂ ਹੁੰਦੀ, ਪਰ ਮੈਂ ਬੜੀ ਖੁਸ਼ੀ ਹੋਈ ਹੈ ਇੱਕ ਦੋ ਥਾਵਾਂ ਦੇ ਉੱਤੇ ਅਸੀਂ ਪੰਜਾਬੀ ਐਡ ਕਰਾਉਣ 'ਚ ਕਾਮਯਾਬ ਹੋਏ ਹਾਂ, ਤੇ ਹੋਰ ਵੀ ਜਿੱਥੇ ਜਿੱਥੇ ਭਾਸ਼ਾਵਾਂ ਤੁਹਾਨੂੰ ਜਿੱਥੇ ਜਿੱਥੇ ਵੀ ਲੱਗਦਾ ਤੁਸੀਂ ਉੱਥੇ ਵੱਧ ਤੋਂ ਵੱਧ ਫੀਡਬੈਕ ਦਿਆ ਕਰੋ। ਇਹ ਇੱਕ ਤਰੀਕਾ ਮੇਰੇ ਹਿਸਾਬ ਨਾਲ ਸਾਨੂੰ ਇਹ ਵੀ ਇੱਕ ਗੱਲ ਜਿਹੜੀ ਸਾਨੂੰ ਚੇਤਾਰਨੀ ਬਣਦੀ ਸੀ। ਤੇ ਦੂਜੀ ਮੈਂ ਜਾਂਦਾ ਜਾਂਦਾ ਸਿੱਖ ਖੇਡਾਂ ਦੀ ਅਪਡੇਟ ਦੇਣੀ ਚਾਹੂੰਗਾ ਜੀ। ਸਿੱਖ ਖੇਡਾਂ ਦੇ ਵਿੱਚ ਜਿਹੜੇ ਤਕਰੀਬਨ ਸਾਰੇ ਕੰਮ ਮੁਕੰਮਲ ਹੋ ਗਏ ਆ, ਪਰ ਇੱਕ ਚੀਜ਼ ਲਈ ਜੇ ਕੋਈ ਵੀ ਸੱਜਣ ਮਿੱਤਰ ਕਿਸੇ ਵੀ ਬਿਜ਼ਨਸ ਦੀ ਆਪਦੀ ਮਾਰਕੀ ਲਾਉਣਾ ਚਾਹੁੰਦਾ ਹੋਵੇ, ਉੱਥੇ ਇੱਕ ਟੈਂਟ ਲਾਉਣਾ ਚਾਹੁੰਦਾ ਹੋਵੇ, ਅਸੀਂ ਉੱਥੇ 50 ਟੈਂਟ ਪ੍ਰੋਵਾਈਡ ਕਰ ਰਹੇ ਹਾਂ, ਜਿਨ੍ਹਾਂ 'ਚੋਂ 25 ਤੋਂ ਉੱਤੇ ਟੈਂਟ ਆ ਜਿਹੜੇ ਆਲਰੇਡੀ ਅਲਾਟਮੈਂਟਾਂ ਹੋ ਚੁੱਕੀਆਂ, ਤੇ ਸਾਡੇ ਕੋਲ 25 ਕੁ ਦੇ ਨੇੜੇ ਜਿਹੜੇ ਟੈਂਟ ਰਹਿ ਗਏ ਆ, 3x3 ਮੀਟਰ ਦਾ ਜਿਹੜਾ ਟੈਂਟ ਆ, ਜਿਹਦੇ ਵਿੱਚ ਉਹ ਆਪਣੀ ਕਿਸੇ ਵੀ ਪ੍ਰਮੋਸ਼ਨ ਨੂੰ ਲਾ ਸਕਦਾ, ਕੋਈ ਵੀ ਚੀਜ਼ ਉੱਥੇ ਵੇਚ ਸਕਦਾ, ਤੇ ਉੱਥੇ ਆਪਦਾ ਕਿਸੇ ਬਿਜ਼ਨਸ ਦੀ ਪ੍ਰਮੋਸ਼ਨ ਕਰ ਸਕਦਾ, ਸਾਨੂੰ ਕਿਸੇ ਵੀ ਟੌਪ ਦੇ ਉਹ ਸਾਡੇ ਨਾਲ ਸੰਪਰਕ ਕਰ ਸਕਦਾ ਜੀ। ਅਸੀਂ ਬਹੁਤ ਰੀਜ਼ਨੇਬਲ ਜੇ ਉਹਦੇ ਪ੍ਰਾਈਸ ਰੱਖੇ ਆ, 3 ਦਿਨਾਂ ਲਈ ਉੱਥੇ ਅਸੀਂ 3x3 ਮੀਟਰ ਦਾ ਟੈਂਟ ਦੇਣਾ, ਟੇਬਲ ਕੁਰਸੀਆਂ ਬਿਜਲੀ ਸਭ ਕੁਛ ਅਸੀਂ ਪ੍ਰਬੰਧ ਕਰਕੇ ਦੇਣਾ ਉੱਥੇ, ਤੇ $1500 3 ਦਿਨਾਂ ਦਾ ਜਿਹੜਾ ਉਹਦਾ ਪ੍ਰਾਈਸ ਰੱਖਿਆ, ਜਿਹਦੇ ਨਾਲ ਕਿ ਥੋੜਾ ਬਹੁਤ ਜਿਹੜਾ ਗੇਮਾਂ ਨੂੰ ਵੀ ਸਹਾਰਾ ਲੱਗ ਸਕੇ ਤੇ ਉਹਦਾ ਖਰਚਾ ਵੀ ਨਿਕਲ ਸਕੇ। ਸੋ ਬਹੁਤ ਸਾਰੇ ਬਿਜ਼ਨਸਮੈਨ ਜਿਹੜੇ ਕੋਈ ਵੀ ਕਿਸੇ ਕਿਸਮ ਦਾ ਬਿਜ਼ਨਸ ਦਾ ਆਪਦੀ ਪ੍ਰਮੋਸ਼ਨ ਕਰਨਾ ਚਾਹੁੰਦੇ ਆ, ਤਾਂ ਉਹ ਜ਼ਰੂਰ ਆ ਕੇ ਇਸ ਦੇ ਵਿੱਚ ਉਹ ਸਾਈਨ ਇਨ ਕਰ ਲੈਣ ਜੀ। ਉਹ ਮੈਨੂੰ ਕਾਲ ਕਰ ਸਕਦੇ ਆ ਤੇ ਅਸੀਂ ਉਹਨਾਂ ਨੂੰ ਜਿਹੜਾ ਉਹਨਾਂ ਦੀ ਮਾਰਕੀ ਆ ਹੋਲਡ ਕਰ ਸਕਦੇ ਆ। ਪਰ ਮੈਨੂੰ ਉਮੀਦ ਆ ਵੀ ਇਹ ਮੈਂ ਅਪੀਲ ਜਿਹੜੀ ਕਰ ਰਿਹਾ ਬਾਹਲੇ ਵਾਰੀ ਨਹੀਂ ਕਰਨੀ ਪੈਣੀ, ਕਿਉਂਕਿ ਬਹੁਤ ਸਾਰੇ ਬਿਜ਼ਨਸ ਦੀ ਇਨਕੁਆਇਰੀ ਚੱਲ ਰਹੀ ਆ ਤੇ ਛੇਤੀ ਉਹ ਚਲੀਆਂ ਜਾਣੀਆਂ ਮਾਰਕੀ। ਪਰ ਹੋਰ ਵੀ ਸਿੱਖ ਖੇਡਾਂ ਪ੍ਰਤੀ ਜਿਹਨੇ ਰਜਿਸਟ੍ਰੇਸ਼ਨ ਨਹੀਂ ਕਰਾਈ ਪਲੇਅਰਾਂ ਦੀ, ਜਾਂ ਜਿਹੜੇ ਕਲੱਬਾਂ ਨੇ ਨਹੀਂ ਕਰਾਈ, ਉਹਨਾਂ ਨੂੰ ਵੀ ਬੇਨਤੀ ਆ ਵੀ ਵੈਬਸਾਈਟ ਤੇ ਜਾਓ ਜੀ, ਉੱਥੇ ਰਜਿਸਟਰਡ ਹੋ, ਆਪਦੇ ਆਪ ਨੂੰ ਰਜਿਸਟਰਡ ਕਰੋ। ਜੇ ਤੁਸੀਂ ਵਲੰਟੀਅਰ ਕੰਮ ਕਰਨਾ ਚਾਹੁੰਦੇ ਹੋ ਤਾਂ ਵੀ ਆਪਣੇ ਆਪ ਨੂੰ ਰਜਿਸਟਰ ਕਰੋ, ਤਾਂ ਕਿ ਤੁਹਾਨੂੰ ਵਲੰਟੀਅਰਸ ਦੀ ਜਿਹੜੀ ਅਸੀਂ ਕਿੱਟ ਦੇਵਾਂਗੇ ਉਹ ਤੁਹਾਨੂੰ ਕਿੱਟ ਮਿਲੇ ਤੇ ਤੁਸੀਂ ਅਫੀਸ਼ੀਅਲ ਵਲੰਟੀਅਰ ਬਣ ਕੇ ਸਿੱਖ ਖੇਡਾਂ ਦੇ ਵਿੱਚ ਕੰਮ ਕਰ ਸਕੋ, ਤੇ ਤੁਹਾਡਾ ਆਉਣ ਵਾਲੀਆਂ ਪੀੜ੍ਹੀਆਂ 'ਚ ਰਿਕਾਰਡ ਵੀ ਰਹਿ ਸਕੇ ਵੀ ਇਸ ਇੰਨੀਆਂ ਗੇਮਾਂ ਦੇ ਵਿੱਚ ਕੌਣ ਕੌਣ ਬੰਦੇ ਸੀ ਜਿਨ੍ਹਾਂ ਨੇ ਹੈਲਪ ਕੀਤੀ ਸੀ। ਸੋ ਇਹ ਖੇਡਾਂ ਸਾਰਿਆਂ ਦੀਆਂ, ਖਾਸ ਕਰਕੇ ਸਾਰੇ ਆਸਟ੍ਰੇਲੀਆ ਦੀਆਂ, ਸਾਰੇ ਸਾਊਥ ਆਸਟ੍ਰੇਲੀਆ ਦੀਆਂ, ਜੋ ਵੀ ਬੰਦਾ ਜਿਹੜੇ ਵੀ ਰੂਪ 'ਚ ਇਹਨਾਂ ਨਾਲ ਜੁੜਨਾ ਚਾਹੁੰਦਾ, ਜੇ ਕੋਈ ਸਾਡਾ ਲਿਸਨਰ ਜੁੜਨਾ ਚਾਹੁੰਦਾ ਜਾਂ ਕੋਈ ਲਿਸਨਰ ਦੇ ਨੇੜੇ ਕੋਈ ਜਾਣ ਪਛਾਣ ਵਾਲਾ ਬੰਦਾ ਜਿਹੜਾ ਸਪੋਰਟਸ ਨੂੰ ਪਿਆਰ ਕਰਦਾ ਜਾਂ ਇਹ ਜੇ ਗਤੀਵਿਧੀਆਂ 'ਚ ਹਿੱਸਾ ਲੈਣਾ ਚਾਹੁੰਦਾ, ਉਹਨਾਂ ਸਭ ਨੂੰ ਅਸੀਂ ਬੇਨਤੀ ਕਰਦੇ ਹਾਂ ਵੀ ਉਹ ਵੱਧ ਤੋਂ ਵੱਧ ਇਹਨਾਂ ਦੇ ਵਿੱਚ ਜੁੜੋ। ਆਪੋ ਆਪਣੀ ਰਜਿਸਟ੍ਰੇਸ਼ਨ 31 ਤਰੀਕ ਤੋਂ ਪਹਿਲਾਂ ਕਰਵਾ ਲਓ ਤਾਂ ਜ਼ਿਆਦਾ ਚੰਗੀ ਆ। ਅਸੀਂ ਹੋਰ ਐਕਸਟੈਂਡ ਕਰਵਾਉਣ ਦੀ ਕੋਸ਼ਿਸ਼ ਤਾਂ ਕਰਾਂਗੇ, ਪਰ ਸਾਡੀ ਕੋਸ਼ਿਸ਼ ਆ ਵੀ ਵਿਦ ਇਨ ਟਾਈਮ ਫਰੇਮ ਇਹਨਾਂ ਚੀਜ਼ਾਂ ਨੂੰ ਅਸੀਂ ਕੰਪਲੀਟ ਕਰ ਲਈਏ। ਸੋ ਇੰਨੇ ਹੀ ਸ਼ਬਦਾਂ ਨਾਲ ਬੋਬੀ ਜੀ ਮੈਨੂੰ ਇਜਾਜ਼ਤ ਦਿਓ ਤੇ ਤੁਸੀਂ ਪ੍ਰੋਗਰਾਮ ਜਾਰੀ ਰੱਖੋ ਜੀ।
ਬਹੁਤ ਬਹੁਤ ਸ਼ੁਕਰੀਆ ਬ੍ਰਾਟ ਸਾਹਿਬ,
ਬਹੁਤ ਮਿਹਰਬਾਨੀ।
ਜੀ ਦੋਸਤੋ ਇਹ ਸਨ ਮਿੰਟੂ ਬਰਾੜ ਜੀ ਐਡੀਲੇਡ ਸਟੂਡੀਓ ਤੋਂ ਸੋ ਜਿਨ੍ਹਾਂ ਨੇ ਖਬਰਾਂ ਬਾਰੇ ਵੀ ਤੇ ਕੁਝ ਇਨਫੋਰਮੇਸ਼ਨ ਵੀ ਤੁਹਾਡੇ ਨਾਲ ਸਾਂਝੀ ਕੀਤੀ ਸੋ ਉਮੀਦ ਕਰਦੇ ਹਾਂ ਜੀ ਤੁਸੀਂ ਸਾਰੇ ਜ਼ਰੂਰ ਫਾਇਦਾ ਉਠਾਓਗੇ ਸਿੱਖ ਗੇਮਸ ਦੇ ਵਿੱਚ ਵੀ ਵੱਧ ਚੜ੍ਹ ਕੇ ਹਿੱਸਾ ਲਓਗੇ ਤੇ ਪਹੁੰਚੋਗੇ ਵੀ ਉੱਥੇ ਜ਼ਰੂਰ ਸੋ ਲਓ ਜੀ ਫਿਰ ਆਪਣੇ ਇੱਧਰ ਗੱਲਾਂ ਬਾਤਾਂ ਦਾ ਸਿਲਸਿਲਾ ਵੀ ਸ਼ੁਰੂ ਕਰਦੇ ਹਾਂ ਪਰ ਉਸ ਤੋਂ ਪਹਿਲਾਂ ਮੈਂ ਇੱਕ ਤੁਹਾਨੂੰ ਯਾਦ ਕਰਵਾ ਦਿੰਦੀ ਹਾਂ ਜੀ ਲਾਸਟ ਵੀਕ ਮੈਂ ਇੱਕ ਮੈਥ ਦੀ ਦਾ ਸਵਾਲ ਪਾਇਆ ਸੀਗਾ ਸਾਡੇ ਹਰਮਨ ਰੇਡੀਓ ਪੇਜ ਦੇ ਉੱਪਰ ਤੇ ਅਸੀਂ ਇਹ ਕਿਹਾ ਸੀਗਾ ਕਿ ਜਿਸ ਨੇ ਵੀ ਇਸ ਦਾ ਸਹੀ ਜਵਾਬ ਦਿੱਤਾ ਬੁੱਝ ਲਿਆ ਕਿ ਇਹ ਜਿਹੜਾ ਮੈਥਮੈਟਿਕਸ ਦਾ ਸਾਮਾ ਕਿਹੜੇ ਤਰੀਕੇ ਨਾਲ ਅਸੀਂ ਸੋਰਟ ਆਊਟ ਕਰ ਸਕਦੇ ਹਾਂ ਉਹ ਹੋਊਗਾ ਜੀ ਸਾਡਾ ਅਗਲੇ ਪ੍ਰੋਗਰਾਮ ਜਾਣੀ ਕਿ ਫਰਾਈਡੇ ਦੇ ਵਿੱਚ ਸਾਡਾ ਮੁੱਖ ਮਹਿਮਾਨ ਸੋ ਬਿਲਕੁਲ ਜੀ ਵੈਸੇ ਮੈਨੂੰ ਉਮੀਦ ਵੀ ਉਸ ਇਨਸਾਨ ਤੋਂ ਸੀ ਤੇ ਨਰਵੈਰ ਸਿੰਘ ਨਵੀ ਆ ਜਿਹੜੇ ਵਿਨੀਪੈਗ ਵਾਲੇ ਉਹਨਾਂ ਨੇ ਇਸਦਾ ਜਿਹੜਾ ਜਵਾਬ ਆ ਬਿਲਕੁਲ ਸਹੀ ਦਿੱਤਾ ਵਾ ਮੈਨੂੰ ਇਹ ਤਾਂ ਪਤਾ ਨਹੀਂ ਹੁਣ ਉਹਨਾਂ ਨੇ ਕਿੰਨੀ ਕੁ ਜੱਦੋਜਹਿਦ ਕੀਤੀ ਹੋਊਗੀ ਪਰ ਇਹ ਬਹੁਤ ਹੀ ਈਜ਼ੀ ਜਿਹਾ ਵੇ ਆ ਜੀ ਉਸ ਸਮ ਨੂੰ ਸੋਲਵ ਕਰਨ ਦਾ ਬਟ ਜਿੱਦਾਂ ਕਿ ਸਾਰੇ ਜਾਣਦੇ ਆ ਜੀ ਕੰਮਾਂ ਕਾਰਾਂ ਚ ਸਾਰੇ ਬਿਜ਼ੀ ਆ ਤੇ ਸਪੈਸ਼ਲੀ ਇੱਥੇ ਹੁਣ ਕ੍ਰਿਸਮਿਸ ਦਾ ਟਾਈਮ ਚੱਲ ਰਿਹਾ ਵਾ ਉਹਨਾਂ ਨਾਲ ਗੱਲ ਹੋ ਗਈ ਸੀਗੀ ਪਰ ਕ੍ਰਿਸਮਿਸ ਦਾ ਕੰਮ ਹੋਲੀਡੇ ਜਾਂ ਕ੍ਰਿਸਮਿਸ ਦਾ ਜੋ ਇੱਥੇ ਗੋਰਿਆਂ ਦਾ ਤਿਉਹਾਰ ਆ ਉਹਦੇ ਕਰਕੇ ਉਹ ਬਹੁਤ ਜ਼ਿਆਦਾ ਬਿਜ਼ੀ ਨੇ ਕੰਮ ਤੇ ਮੈਨੂੰ ਕਹਿ ਰਹੇ ਸੀ ਕਿ ਬੌਬੀ ਜੀ ਅੱਜ ਤਾਂ ਮੇਰੇ ਤੋਂ ਪ੍ਰੋਗਰਾਮ ਦੇ ਵਿੱਚ ਵੀ ਸ਼ਾਮਲ ਨਹੀਂ ਹੋਇਆ ਜਾਣਾ ਪੋਡਕਾਸਟ ਹੀ ਸੁਣਨਾ ਪੈਣਾ ਵਾ ਬਟ ਉਹਨਾਂ ਨੇ ਪ੍ਰੋਮਿਸ ਕੀਤਾ ਵਾ ਤੇ ਉਹ ਸਾਡੇ ਨਾਲ ਨੈਕਸਟ ਵੀਕ ਪ੍ਰੋਗਰਾਮ ਦੇ ਵਿੱਚ ਫਰਾਈਡੇ ਦੇ ਵਿੱਚ ਆਪਾਂ ਉਹਨਾਂ ਨਾਲ ਜ਼ਰੂਰ ਗੱਲਬਾਤ ਕਰਾਂਗੇ ਸ਼ਾਮਲ ਹੋਣਗੇ ਜੀ ਤੇ ਪ੍ਰੋਗਰਾਮ ਦੇ ਵਿੱਚ ਲਾਵਾਂਗੇ ਖੂਬ ਰੌਣਕਾਂ ਬਟ ਅੱਜ ਦੇ ਲਈ ਉਹਨਾਂ ਨੂੰ ਆਪਾਂ ਛੱਡ ਦਿੰਦੇ ਹਾਂ ਜੀ ਕੰਮ ਕਰਦੇ ਲਈ ਸੋ ਆਪਣੇ ਕੰਮ ਧੰਦੇ ਵੀ ਨਿਬੇੜਨੇ ਜ਼ਰੂਰੀ ਆ ਕਿਉਂਕਿ ਇਹਨਾਂ ਮੁਲਕਾਂ ਦੇ ਵਿੱਚ ਬਿਨਾਂ ਡਾਲਰਾਂ ਤੋਂ ਗੁਜ਼ਾਰਾ ਕਰਨਾ ਵੀ ਬਹੁਤ ਔਖਾ ਵਾ ਸੋ ਕੋਈ ਗੱਲ ਨਹੀਂ ਜੀ ਆਪਾਂ ਉਹਨਾਂ ਨਾਲ ਗੱਲਬਾਤ ਕਰਾਂਗੇ ਨੈਕਸਟ ਫਰਾਈਡੇ ਤੇ ਪੁੱਛਾਂਗੇ ਜੀ ਇਹ ਸਮ ਕਿੱਦਾਂ ਸੋਲਵ ਹੋਇਆ ਕਿਉਂਕਿ ਇਸ ਸਮ ਨੂੰ ਸੋਲਵ ਕਰਨ ਦੇ ਦੋ ਹੋਰ ਤਰੀਕੇ ਨੇ ਪਰ ਇਹ ਸਭ ਤੋਂ ਸੌਖਾ ਸੀ ਦੂਸਰੇ ਵੀ ਦੋ ਤਰੀਕੇ ਸੌਖੇ ਆ ਬਟ ਥੋੜੇ ਜਿਹੇ ਕਨਫਿਊਜ਼ਨ ਵਾਲੇ ਆ ਸੋ ਉਹਨਾਂ ਬਾਰੇ ਆਪਾਂ ਗੱਲ ਨਹੀਂ ਕਰਦੇ ਤੇ ਪ੍ਰੋਗਰਾਮ ਦੇ ਵਿੱਚ ਜਿੱਦਾਂ ਕਿ ਮੈਂ ਪਹਿਲਾਂ ਹੀ ਦੱਸਿਆ ਸੀਗਾ ਕਿ ਅੱਜ ਦੇ ਪ੍ਰੋਗਰਾਮ ਵਿੱਚ ਤੁਸੀਂ ਕੋਈ ਵੀ ਗਾਣਾ ਕੋਈ ਵੀ ਕੁਛ ਜੋ ਵੀ ਤੁਸੀਂ ਸੁਣਨਾ ਚਾਹੁੰਦੇ ਹੋ ਤਾਂ ਕੋਸ਼ਿਸ਼ ਕਰਿਓ ਜੀ ਉਹ ਗਾਣਾ ਸ਼ਹੀਦੀ ਦਿਹਾੜੇ ਨਾਲ ਹੀ ਰਿਲੇਟਡ ਹੋਵੇ ਤੇ ਤੁਸੀਂ ਸਾਨੂੰ ਦੱਸੋ ਜੀ ਸਾਡੇ ਇਤਿਹਾਸ ਬਾਰੇ ਵੱਧ ਤੋਂ ਵੱਧ ਮੈਸੇਜ ਕਰਕੇ ਤੇ ਉਹ ਮੈਸੇਜ ਸਾਰਿਆਂ ਤੱਕ ਮੈਂ ਪਹੁੰਚਾਉਂਗੀ ਕਿਉਂਕਿ ਤੁਹਾਡਾ ਦੱਸਿਆ ਹੋਇਆ ਇੱਕ ਅੱਖਰ ਜਾਂ ਕੋਈ ਵੀ ਏਦਾਂ ਦੀ ਗੱਲ ਜੋ ਸਾਡੇ ਇਤਿਹਾਸ ਦੇ ਨਾਲ ਰਿਲੇਟਡ ਆ ਇਹ ਦੇਖੋ ਕਿ ਅੱਜ ਕਿੰਨਿਆਂ ਦੇ ਕੰਨਾਂ ਵਿੱਚ ਪਊਗਾ ਉਹ ਸੋ ਮੈਂ ਕੋਸ਼ਿਸ਼ ਕੀਤੀ ਆ ਜੀ ਵੱਧ ਤੋਂ ਵੱਧ ਜਿੰਨੀ ਕੁ ਮੈਨੂੰ ਜਾਣਕਾਰੀ ਆ ਕਿਉਂਕਿ ਜਾਣਕਾਰੀ ਤਾਂ ਮੈਨੂੰ ਵੀ ਨੀ ਇਤਿਹਾਸ ਇੰਨਾ ਵੱਡਾ ਵਾ ਤੇ ਇੰਨਾ ਵਿਸ਼ਾਲ ਆ ਕਿ ਮੈਂ ਕੁਛ ਵੀ ਨੀ ਹੈਗੀ ਕਿ ਮੈਂ ਸਾਰਾ ਕੁਛ ਜਾਣ ਸਕਾਂ ਕੋਸ਼ਿਸ਼ ਕਰਦੀ ਹਾਂ ਕਿ ਕੁਛ ਤੁਸੀਂ ਮੈਨੂੰ ਦੱਸੋ ਤੇ ਕੁਛ ਕੁ ਮੈਨੂੰ ਪਤਾ ਹੈ ਤੇ ਕੁਛ ਇਧਰੋਂ ਉਧਰੋਂ ਵੀ ਜਿੱਦਾਂ ਸੋਸ਼ਲ ਮੀਡੀਆ ਜਾਂ ਹੋਰ ਸਾਈਟਾਂ ਤੋਂ ਪਤਾ ਲੱਗਦਾ ਰਹਿੰਦਾ ਸੋ ਬਿਲਕੁਲ ਇਸ ਦੇ ਬਾਰੇ ਗੱਲਬਾਤ ਜ਼ਰੂਰ ਕਰਾਂਗੇ ਪਰ ਮੈਂ ਇੱਕ ਬੁਝਾਰਤ ਪਾਉਣੀ ਆ ਤੁਸੀਂ ਕਹੋਗੇ ਕਿ ਬੁਝਾਰਤ ਦਾ ਕੀ ਮਤਲਬ ਬੁਝਾਰਤ ਮੈਂ ਪਾਉਣੀ ਨਹੀਂ ਸੀ ਪਰ ਇਸ ਬੁਝਾਰਤ ਦਾ ਥੋੜਾ ਜਿਹਾ ਕਨੈਕਸ਼ਨ ਆ ਜੀ ਅੱਜ ਦੇ ਇਸ ਪ੍ਰੋਗਰਾਮ ਦੇ ਨਾਲ ਹੀ ਬੁਝਾਰਤ ਬੜੀ ਜੀ ਈਜ਼ੀ ਆ ਥੜੇ ਉੱਤੇ ਥੜਾ ਤੇ ਲਾਲ ਕਬੂਤਰ ਖੜਾ ਕਿਉਂਕਿ ਇਸ ਬੁਝਾਰਤ ਦਾ ਜਿਹੜਾ ਜਵਾਬ ਆ ਜੀ ਉਹ ਕਿਤੇ ਨਾ ਕਿਤੇ ਅੱਜ ਦੀ ਲੋੜ ਆ ਸਾਡੀ ਸਾਨੂੰ ਉਸ ਚੀਜ਼ ਦੀ ਅੱਜ ਬਹੁਤ ਲੋੜ ਆ ਸੋ ਸੋਚਿਆ ਕਿਉਂ ਨਾ ਇਹ ਬੁਝਾਰਤ ਪਾ ਕੇ ਥੋੜਾ ਜਿਹਾ ਉਸ ਪਾਸੇ ਵੱਲ ਵੀ ਜਾਇਆ ਜਾਵੇ ਸੋ ਬੁਝਾਰਤ ਆ ਜੀ ਥੜੇ ਉੱਤੇ ਥੜਾ ਤੇ ਲਾਲ ਕਬੂਤਰ ਖੜਾ ਤੇ ਮੈਂ ਤੁਹਾਡੇ ਜਿਹੜੇ ਜਵਾਬ ਆ ਉਹਨਾਂ ਦੀ ਵੇਟ ਕਰੂੰਗੀ ਪਰ ਫਿਲਹਾਲ ਇੱਕ ਗਾਣਾ ਸੁਣਦੇ ਹਾਂ ਜੀ ਗਾਣੇ ਤੋਂ ਬਾਅਦ ਫਿਰ ਮੈਂ ਤੁਹਾਡੇ ਰੂਬਰੂ ਹੋਊਂਗੀ ਮਿਲਦੇ ਹਾਂ ਜੀ ਲਾਲਾ ਨੂੰ ਦੀਵਾਰ ਪੁੱਛਦੀ ਵਾਰਿਸ ਬ੍ਰਦਰ ਦਾ ਗਾਇਆ ਹੋਇਆ ਇਸ ਗੀਤ
ਲਾਲਾ ਨੂੰ ਦੀਵਾਰ ਪੁੱਛਦੀ ਲਾਲਾ ਨੂੰ ਦੀਵਾਰ ਪੁੱਛਦੀ ਤੁਸੀਂ ਕਿਸ ਅਮੜੀ ਦੇ ਜਾਏ ਕਿੱਡਾ ਕੁੱਕੜ ਜਾਏ ਉਸਦਾ ਕਿੱਡਾ ਕੁੱਕੜ ਜਾਏ ਉਸਦਾ ਜਿਹਨੇ ਨੀਆਂ ਵਿੱਚ ਪੁੱਤ ਚੜਵਾਏ ਲਾਲਾ ਨੂੰ ਦੀਵਾਰ ਪੁੱਛਦੀ ਲਾਲਾ ਨੂੰ ਦੀਵਾਰ ਪੁੱਛਦੀ ਦਾਦੀ ਮਾਂ ਦਾ ਧੰਨ ਹੌਸਲਾ
ਪਾਰਾ ਪੁੱਤਾਂ ਤੋਂ ਪਿਆਰ ਪੁੱਤਰੇ ਹੁੰਦਾ ਮੂਲ ਤੋਂ ਪਿਆਜ ਪਿਆਰਾ ਦਾਦੀ ਮਾਂ ਦਾ ਧੰਨ ਹੌਸਲਾ ਜਿਹਨੇ ਚੱਲਿਆ ਕਲੇ ਜੇ ਦੁੱਖ ਪਾਰਾ ਪੁੱਤਾਂ ਤੋਂ ਪਿਆਰ ਪੁੱਤਰੇ ਹੁੰਦਾ ਮੂਲ ਤੋਂ ਪਿਆਜ ਪਿਆਰਾ ਮੀਆਂ ਥੱਲੇ ਦੇ ਕੇ ਲਾਡਲੇ ਨੀਆਂ ਥੱਲੇ ਦੇ ਕੇ ਲਾਡਲੇ ਇੱਕ ਵਾਰ ਨਹੀਂ ਆਖਿਆ ਲਾਲਾ ਨੂੰ ਦੀਵਾਰ ਪੁੱਛਦੀ ਲਾਲਾ ਨੂੰ ਦੀਵਾਰ ਪੁੱਛਦੀ ਕਹਿੰਦਾ ਚੰਨਾ ਤੂੰ ਤਾਂ ਚਿੱਪ ਚੱਲਿਆ ਰਜਾ ਆਖਰੀ ਲਗਾਉਣਾ ਰਹਿੰਦਾ ਕੇਸਾਂ ਉੱਤੇ ਹੱਥ ਫੇਰ ਕੇ ਫਤਿਹ ਸਿੰਘ ਨੂੰ ਜਲਾ ਦੇ ਤਾਂ ਕਹਿੰਦਾ ਚੰਨਾ ਤੂੰ ਤਾਂ ਚਿੱਪ ਚੱਲਿਆ ਰਜਾ ਆਖਰੀ ਲਗਾਉਣਾ ਰਹਿੰਦਾ ਫਤਿਹ ਸਿੰਘ ਅੱਗੋਂ ਆਖਿਆ ਫਤਿਹ ਸਿੰਘ ਅੱਗੋਂ ਆਖਿਆ ਅਸੀਂ ਹੱਸ ਕੇ ਮਰਨ ਲਈ ਲਾਲਾ ਨੂੰ ਦੀਵਾਰ ਪੁੱਛਦੀ ਲਾਲਾ ਨੂੰ ਦੀਵਾਰ ਪੁੱਛਦੀ ਮਿਲੇ ਕਿਤੇ ਮਾਤਾ ਸੁੰਦਰੀ ਉਹਨੂੰ ਆਖਦੇ ਪੂਰੇ ਦੀਏ ਵਾਏ ਲਾਲਾ ਨੂੰ ਦੀਵਾਰ ਪੁੱਛਦੀ ਲਾਲਾ ਨੂੰ ਦੀਵਾਰ ਪੁੱਛਦੀ ਸਹਾਰੀ ਮੇਰੇ ਨਾਮ ਮਿਸਾਲ ਸਫਰੀ ਦੇਖੀ ਦੁਨੀਆ ਖੋਜ ਕੇ ਸਾਰੀ ਜਿਹੜੀ ਦਸਮੇਜ ਪਿਤਾ ਨੇ ਹਾਏ ਸਿਰ ਉੱਤੇ ਵਿਪਤਾ ਸਹਾਰੀ ਪੁੱਤਰ ਕੁਹਾ ਕੇ ਆਪਣੇ ਪੁੱਤਰ ਕੁਹਾ ਕੇ ਆਪਣੇ ਦੁਖੀ ਹਿੰਦੀਆਂ ਦੇ ਪੁੱਤਰ ਬਚਾਏ ਲਾਲਾ ਨੂੰ ਦੀਵਾਰ ਪੁੱਛਦੀ ਲਾਲਾ ਨੂੰ ਦੀਵਾਰ ਪੁੱਛਦੀ ਤੁਸੀਂ ਕਿਸ ਅਮਰੀ ਦੇ ਜਾਏ ਕਿੱਡਾ ਕੁੱਕਲੇ ਜਾਏ ਉਸਦਾ ਜਿਹਨੇ ਨੀਆਂ ਵਿੱਚ ਪੁੱਤ ਚਿੜਵਾਏ ਲਾਲਾ ਨੂੰ ਦੀਵਾਰ ਪੁੱਛਦੀ ਲਾਲਾ ਨੂੰ ਦੀਵਾਰ ਪੁੱਛਦੀ
ਸਾਨੂੰ ਦਿਲੋਂ ਸਹਿਯੋਗ ਦੇ ਰਹੇ ਨੇ ਸਾਡੇ ਆਪਣੇ ਅਤੇ ਹਰਮਨ ਰੇਡੀਓ ਆਸਟ੍ਰੇਲੀਆ ਦੇ ਇਸ ਘੰਟੇ ਚ ਸਾਨੂੰ ਸਹਿਯੋਗ ਦੇ ਰਹੇ ਨੇ ਪੰਜਾਬ ਗ੍ਰੋਸਰੀ ਹਾਊਸ ਕੈਨਬਰਾ ਤੋਂ ਰਾਜਨਦੀਪ ਸਿੰਘ ਸੀਡੀ ਬੈਟਰੀਜ਼ ਬਲੈਕਟਾਊਨ ਤੋਂ ਦਵਿੰਦਰ ਸਿੰਘ ਈਸੀਟੀ ਆਟੋਮੋਟਿਵ ਕੈਨਬਰਾ ਤੋਂ ਸੁਖਪਾਲ ਸਿੰਘ ਨਵੀ ਪੱਡਾ ਫਰੋਮ ਬਗ ਬਸਟਰ ਪੈਸਟ ਕੰਟਰੋਲ ਸਰਵਿਸ ਮੈਲਬਰਨ ਬ੍ਰਿਸਬੇਨ ਤੋਂ ਮੁੱਗੇ ਵਾਲੇ ਗੁਰਪ੍ਰੀਤ ਸਿੰਘ ਬਰਾੜ
ਆ ਲੋ ਸਮਾਨ ਦੀ ਲਿਸਟ ਗੋਵੈਂਟ ਗੋਨ ਹੋ ਜਾਓ ਫਿਰ
ਲਿਸਟ ਬੜੀ ਲੰਮੀ ਆ ਤੇਰੀ
20 ਕਿਲੋ ਬਾਸਮਤੀ ਚੌਲ 10 ਕਿਲੋ ਚੱਕੀ ਆਟਾ ਓਏ ਆਣਾ ਕਿ ਇੰਨੀ ਲੰਮੀ ਲਿਸਟ ਮੇਰੇ ਕੋ ਨਹੀਂ ਪੁੱਗਦੀਆਂ ਕਬੀਲਦਾਰੀਆਂ ਐਡੀ ਲੰਮੀ ਲਿਸਟ
ਹੁਣ ਮੈਂ ਕੀ ਕਰਾਂ
ਅਜੇ ਪਿਛਲੇ ਹਾਸੇ ਤਾਂ ਲੈ ਕੇ ਆਂਦਾ ਤੇਰਾ ਪੀੜ ਹੀ ਮੁੱਕਦਾ
ਕੁਛ ਤਾਂ ਲੱਗੂਗਾ ਹੀ ਨਾ
ਜੀ ਹਾਂ ਘਰ ਘਰ ਦੀ ਕਹਾਣੀ ਬਣ ਜਾਂਦੀ ਏ ਜਦੋਂ ਕਬੀਲਦਾਰੀਆਂ ਜੇਬ ਤੇ ਭਾਰੀਆਂ ਪੈ ਜਾਣ
ਤੁਹਾਡੀਆਂ ਕਬੀਲਦਾਰੀਆਂ ਦਾ ਇੱਕੋ ਹੱਲ ਹੈ ਜਨਾਬ ਏਸ਼ੀਅਨ ਪੈਸੀਫਿਕ ਫੂਡ ਮਾਰਕੀਟ 38 ਮੈਕਿੰਟੋਸ਼ ਸਟਰੀਟ ਸ਼ੈਪਟਨ 36 30 ਵਿਕਟੋਰੀਆ ਫੋਨ ਨੰਬਰ 0415683482
20 ਕਿਲੋ ਬਾਸਮਤੀ ਚੌਲ $38 10 ਕਿਲੋ ਚੱਕੀ ਆਟਾ $10 ਨਾਲ 1 ਕਿਲੋ ਚੌਲ ਮੁਫਤ ਅਤੇ ਇਸੇ ਤਰ੍ਹਾਂ ਦੀ ਹੋਰ ਮਨਪਸੰਦ ਆਫਰ
ਏਸ਼ੀਅਨ ਪੈਸੀਫਿਕ ਫੂਡ ਮਾਰਕੀਟ ਸਾਡੇ ਪਤੇ ਨੂੰ ਸੌਖਾ ਕਬੀਲਦਾਰੀਆਂ ਦੀ
ਖੁਸ਼ੀ ਡੀਐਮਬੀ ਮੋਟਰ ਰਿਪੇਅਰਸ
ਇੱਥੇ ਹਰ ਤਰ੍ਹਾਂ ਦੀਆਂ ਗੱਡੀਆਂ ਦੀ ਮੁਰੰਮਤ ਕੀਤੀ ਜਾਂਦੀ ਹੈ ਜਿਵੇਂ ਕਿ ਆਟੋ ਇਲੈਕਟ੍ਰੀਕਲ ਮਕੈਨੀਕਲ ਏਅਰ ਕੰਡੀਸ਼ਨਿੰਗ ਐਲਪੀਜੀ ਰਿਪੇਅਰ ਤੇ ਇੰਸਟਾਲੇਸ਼ਨ
ਇਸ ਤੋਂ ਇਲਾਵਾ ਪਿੰਕ ਸਲਿਪ ਬਲੂ ਸਲਿਪ ਵੀਲ ਬੈਲੈਂਸਿੰਗ ਵੀਲ ਅਲਾਈਨਮੈਂਟ ਤੇ ਨਵੇਂ ਟਾਇਰ ਖਰੀਦਣ ਲਈ ਦਰਸ਼ਨ ਦਿਓ
ਸੀਡੀ ਬੈਟਰੀਜ਼ ਫਿਲਿਪਸ ਸਾਊਂਡ ਸਿਸਟਮ ਦੇ ਆਥੋਰਾਈਜ਼ਡ ਡੀਲਰ ਵੀ ਹਨ ਇੱਥੇ ਨਵੀਆਂ ਗੱਡੀਆਂ ਦੀ ਅੰਡਰ ਵਾਰੰਟੀ ਲੌਗ ਬੁੱਕ ਸਰਵਿਸ ਵੀ ਕੀਤੀ ਜਾਂਦੀ ਹੈ
ਸਿਟੀ ਬੈਟਰੀਜ਼ ਹਫਤੇ ਦੇ 6 ਦਿਨ ਉਪਲਬਧ ਨੇ
ਅਪਾਇੰਟਮੈਂਟ ਤੇ ਵਧੇਰੇ ਜਾਣਕਾਰੀ ਲਈ ਸੰਪਰਕ ਕਰੋ ਦਵਿੰਦਰ ਸਿੰਘ ਨੂੰ ਮੋਬਾਈਲ ਨੰਬਰ 0434641327
0434641327
ਪਤਾ ਵੀ ਨੋਟ ਕਰ ਲਓ 4/14 ਤੇ 5/14 ਸਟੀਲ ਸਟਰੀਟ ਬਲੈਕ ਟਾਊਨ ਸਿਡਨੀ
ਸਿਟੀ ਬੈਟਰੀਜ਼ ਸਿਟੀ
ਜਲੰਧਰ ਵਾਲੇ AMW ਆਟੋ ਐਕਸਪਰਟ ਹੁਣ ਨਵੀਂ ਲੋਕੇਸ਼ਨ ਉੱਤੇ ਆਪਣੀ ਨਵੀਂ ਜਾਂ ਪੁਰਾਣੀ ਗੱਡੀ ਦੀ ਰੈਗੂਲਰ ਸਰਵਿਸ ਲੌਗ ਬੁੱਕ ਸਰਵਿਸ ਕਿਸੇ ਵੀ ਕਿਸਮ ਦੀ ਕਾਰ ਰਿਪੇਅਰ ਜਾਂ ਕਾਰ ਮੇਨਟੇਨੈਂਸ ਕਰਵਾਉਣ ਲਈ ਸੰਪਰਕ ਕਰੋ ਨਵਦੀਪ ਨਾਲ ਨਵਦੀਪ ਨਾਲ ਮੋਬਾਈਲ ਨੰਬਰ 0412292308 ਉੱਤੇ ਇਸ ਤੋਂ ਇਲਾਵਾ ਨਵੀਆਂ ਕਾਰਾਂ ਦੇ ਕੰਪਿਊਟਰ ਨੂੰ ਕੱਢਣ ਲਈ ਸਾਡੇ ਕੋਲ ਟੂਲ ਮੌਜੂਦ ਹਨ ਏਅਰ ਕੰਡੀਸ਼ਨਰ ਵੇਟਿੰਗ ਰੂਮ ਅਤੇ ਮੁਫਤ ਚਾਹ ਪਾਣੀ ਦਾ ਵੀ ਪ੍ਰਬੰਧ ਹੈ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਸੋਮਵਾਰ ਤੋਂ ਸ਼ਨੀਵਾਰ ਸਵੇਰੇ 9:30 ਤੋਂ ਸ਼ਾਮ 7:30 ਤੱਕ ਸਾਡਾ ਨਵਾਂ ਪਤਾ ਹੈ 7 ਲੂਸੀ ਸਟ੍ਰੀਟ ਗੁਰੂਕਾ ਬ੍ਰਿਸਬੇਨ ਲੇਟ ਆਵਰ ਸਰਵਿਸ ਨਾਲ ਆਪਣੇ ਦਿਨ ਦਾ ਸਮਾਂ ਬਚਾਉਣ ਲਈ ਸਾਡੇ ਨਾਲ ਅੱਜ ਹੀ ਸੰਪਰਕ ਕਰੋ ਵਧੀਆ ਸਰਵਿਸ ਤੇ ਵਾਜਬ ਰੇਟ ਲਈ ਹਮੇਸ਼ਾ ਯਾਦ ਰੱਖੋ AMW ਆਟੋ ਐਕਸਪਰਟ ਮੋਬਾਈਲ ਨੰਬਰ 0412292308
ਰੋਟੀ ਹਜ਼ਮ ਨਹੀਂ ਹੁੰਦੀ ਵਰਤੋ ਗੋਲਡਨ ਗ੍ਰੇਨ ਫਲੋਰ ਮਿਲ ਦਾ ਗਰੇਵਾਲ ਚੱਕੀ ਆਟਾ ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ ਤਾਜ਼ਾ ਖਾਓ ਤੇ ਤੰਦਰੁਸਤ ਰਹੋ ਆਟੇ ਤੋਂ ਇਲਾਵਾ ਤਾਜ਼ਾ ਬੇਸਨ ਲੱਡੂਆਂ ਲਈ ਸਪੈਸ਼ਲ ਬੇਸਨ ਮਲਟੀਗ੍ਰੇਨ ਆਟਾ ਕਾਬਲੀ ਛੋਲੇ ਮਸਰਾਂ ਦੀ ਦਾਲ ਚਨਾ ਦਾਲ ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਟ ਹਨ ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428895564
ਸਫ਼ਰ ਆਪਣਿਆਂ ਨਾਲ ਕਰਨ ਦਾ ਹੀ ਮਜ਼ਾ ਏ ਸਫ਼ਰ ਆਪਣੇਪਣ ਚ ਹੋਣ ਦਾ ਹੀ ਸਵਾਦ ਏ
Safe and customer focused bus company, superior service and good value of money in every market segment, excel in anticipating, quick responding to customer needs.
ASR hai Sandhu Bus Lines da, chahe hove business tour, academic, ja hove sports tour, hove vyah ja hove janmdin, khas party da sabab bane countryside, ja le jani hove dharmik yatra. ਆਪਣੇ ਨਾਲ ਸਫ਼ਰ ਆਪਣਿਆਂ ਦੇ ਅਹਿਸਾਸ ਸੰਧੂ ਬੱਸ ਲਾਈਨ
ਵਧੇਰੇ ਜਾਣਕਾਰੀ ਅਤੇ ਟਿਕਟਾਂ ਬੁੱਕ ਕਰਨ ਲਈ ਪਹੁੰਚੋ ਸਾਡੀ ਵੈਬਸਾਈਟ ਤੇ ਸੰਧੂ ਬੱਸ ਲਾਈਨ .com.au
ਫਾਰ ਮੋਰ ਇਨਫੋ 0424-115-551 ਯੂ ਕੈਨ ਈਮੇਲ ਅਸ
info@sandhubuslines.com.au
ਪ੍ਰੋਸੇ ਦਾ ਨਾਮ ਸੰਧੂ ਬੱਸ ਲਾਈਨ
ਲੱਡੂ ਜਲੇਬੀਆਂ ਜਾਂ ਹੋਰ ਇੰਡੀਅਨ ਮਠਿਆਈਆਂ ਖਾਣ ਦਾ ਕਰਦਾ ਹੋਵੇ ਚਿੱਤ ਤਾਂ ਜ਼ਿਆਦਾ ਨਾ ਸੋਚੋ ਜਨਾਬ ਗੱਡੀ ਚੱਕੋ ਤੇ ਪਹੁੰਚੋ ਜਲੇਬੀ ਜੰਕਸ਼ਨ 4/20 ਕਾਰਨਰ ਬ੍ਰੈਕਸ ਐਂਡ ਰੈਡਫੋਰਡ ਰੋਡ ਰੈਜ਼ਰਵਾਇਰ 3073 ਇੱਥੇ ਮਿਲਦੇ ਨੇ ਸਪੈਸ਼ਲ ਮੋਤੀਚੂਰ ਲੱਡੂ ਹਰ ਪ੍ਰਕਾਰ ਦੀਆਂ ਘੱਟ ਫੈਟ ਵਾਲੀਆਂ ਮਠਿਆਈਆਂ ਛੋਲੇ ਭਟੂਰੇ ਛੋਲੇ ਸਮੋਸੇ ਸ਼ਾਮ 5 ਤੋਂ ਸ਼ਾਮ 7 ਤੱਕ ਮਿਲਦੀਆਂ ਨੇ ਦੇਸੀ ਘਿਓ ਚ ਤਿਆਰ ਕੀਤੀਆਂ ਜਲੇਬੀਆਂ ਕਾਲ ਕਰ ਸਕਦੇ ਹੋ ਰਵੀ ਨੂੰ 0403135882 ਹਰ ਖੁਸ਼ੀ ਦੇ ਮੌਕੇ ਅਤੇ ਤਿਉਹਾਰ ਤੇ ਯਾਦ ਰੱਖੋ ਜਲੇਬੀ ਜੰਕਸ਼ਨ
ਸਵਾਗਤ ਹੈ ਸਾਰਿਆਂ ਦਾ ਹਰਮਨ ਰੇਡੀਓ ਤੇ ਤੇ ਪ੍ਰੋਗਰਾਮ ਚੱਲ ਰਿਹਾ ਲਹਿਰਾਂ ਤੇ ਮੈਂ ਤੁਹਾਡੀ ਹੋਸਟ ਬੌਬੀ ਸਿੱਧੂ ਕ੍ਰਿਸਪਿਨ ਤੋਂ ਇੱਕ ਵਾਰੀ ਫੇਰ ਤੋਂ ਸਾਰਿਆਂ ਨੂੰ ਨਿੱਕੀ ਜੀ ਆਇਆਂ ਕਹਿੰਦੀ ਹਾਂ ਤੇ ਟਾਈਮ ਹੋ ਚੁੱਕਾ ਵਾ ਜੀ 9:05 ਸਵੇਰ ਦੀ ਤੇ ਤੁਹਾਡੇ ਮੈਸੇਜ ਮੈਂ ਥੋੜੇ ਜਿਹੇ ਲੇਟ ਕਰ ਦਿੱਤੇ ਉਸ ਦੇ ਲਈ ਮਾਫ਼ੀ ਚਾਹੂੰਗੀ ਤੇ ਮੈਸੇਜਾਂ ਨੂੰ ਵੀ ਸ਼ਾਮਿਲ ਕਰਦੇ ਆ ਤੁਹਾਡੇ ਸੁਨੇਹੇ ਕੀ ਕਹਿੰਦੇ ਆ ਤੇ ਮੈਂ ਜਿਹੜੀ ਬੁਝਾਰਤ ਪਾਈ ਸੀ ਉਸਦਾ ਜਵਾਬ ਵੀ ਆ ਗਿਆ ਜਵਾਬ ਤਾਂ ਸਾਰਿਆਂ ਨੇ ਸਹੀ ਦਿੱਤਾ ਪਰ ਇੱਕ ਲਿਸਨਰ ਜਿਸਨੇ ਕਿ ਜੋ ਆਵਾ ਜਵਾਬ ਮੈਨੂੰ ਚਾਹੀਦਾ ਸੀ ਜੀ ਉਸ ਮੁਤਾਬਕ ਉਹਨਾਂ ਨੇ ਸਹੀ ਜਵਾਬ ਦਿੱਤਾ ਬਸ ਉਹ ਵੀ ਦੱਸਾਂਗੇ ਜੀ ਕੌਣ ਨੇ ਉਹ ਸੋ ਸਾਡੇ ਨਾਲ ਹਰਮੀਤ ਸਿੰਘ ਚਾਨਾ ਭਾਜੀ ਸਤਿ ਸ੍ਰੀ ਅਕਾਲ ਬੁਲਾ ਰਹੇ ਆ ਜੀ ਉਹਨਾਂ ਦੇ ਨਾਲ ਉਹਨਾਂ ਦੇ ਦੋਸਤ ਆ ਜਿਹੜੇ ਬੱਬੂ ਧੀਰਾ ਪਰਮ ਐਂਡ ਫੌਜੀ AS ਫੌਜੀ ਤੇ ਕੋਬਰਮ ਆਸਟ੍ਰੇਲੀਆ ਤੋਂ ਕਹਿੰਦੇ ਕਿ ਪ੍ਰੋਗਰਾਮ ਸੁਣ ਰਹੇ ਆ ਤੇ ਇੰਜੋਏ ਵੀ ਕਰ ਰਹੇ ਆ ਸਤਿ ਸ੍ਰੀ ਅਕਾਲ ਬੁਲਾ ਰਹੇ ਆ ਮੈਨੂੰ ਵੀ ਤੇ ਸਰਬਜੀਤ ਸਿੰਘ ਨੂੰ ਪਟਿਆਲਾ ਤੇ ਮਿੰਟੂ ਭਾਜੀ ਨੂੰ ਵੀ ਤੇ ਸਾਰੇ ਲਿਸਨਰ ਨੂੰ ਤੇ ਮੌਸਮ ਦੱਸਿਆ ਜੀ ਕਹਿੰਦੇ ਕਿ ਇੱਥੋਂ ਦਾ ਮੌਸਮ ਆ ਜਿਹੜਾ ਠੀਕ ਆ ਥੋੜੀ ਗਰਮੀ ਆ ਜੀ ਮੌਸਮ ਦੇ ਵਿੱਚ ਤੇ ਗਾਣਾ ਇਹਨਾਂ ਨੇ ਸੁਣਨਾ ਚਾਹਿਆ ਧੰਨ ਤੇਰੀ ਸਿੱਖੀ ਸਤਿੰਦਰ ਬਿੱਟੀ ਦਾ ਤੇ ਬਿਲਕੁਲ ਜੀ ਗਾਣਾ ਤੁਹਾਨੂੰ ਜ਼ਰੂਰ ਸੁਣਾਵਾਂਗੇ ਤੇ ਨਾਲ ਹੀ ਇਹਨਾਂ ਨੇ ਛੋਟੇ ਸਾਹਿਬਜ਼ਾਦਿਆਂ ਨੂੰ ਜਦੋਂ ਨੀਹਾਂ ਦੇ ਵਿੱਚ ਚੜਾਉਂਦੇ ਆ ਉਸ ਟਾਈਮ ਦੀ ਫੋਟੋ ਭੇਜੀ ਆ ਤੇ ਨਾਲ ਹੀ ਜੀ ਉਸ ਫੋਟੋ ਦੇ ਉੱਪਰ ਲਿਖਿਆ ਅਸੀਂ ਛੱਡਣੀ ਨੀ ਈਨ ਅਸੀਂ ਛੱਡਣੀ ਨੀ ਦੀਨ ਤੇਰੀ ਮੰਨਣੀ ਨੀ ਈਨ ਸਾਨੂੰ ਜਾਣੀ ਨਾ ਛੋਟੇ ਭਾਵੇਂ ਕਰ ਦੇਣ ਟੋਟੇ ਸੋ ਵਾਕਈ ਜੀ ਇਹ 8 ਤੇ 6 ਸਾਲ ਦੇ ਛੋਟੇ ਬੱਚੇ ਜਦੋਂ ਅਸੀਂ ਡਰਦੇ ਹਾਂ ਕਿ ਸਾਡੇ ਬੱਚੇ ਦੇ ਕੋਈ ਮਾੜੀ ਜੀ ਵੀ ਖਰੋਚ ਆ ਜੇ ਤਾਂ ਕਿੱਦਾਂ ਦਿਲ ਕੰਬਦਾ ਵਾ ਪਰ ਇਹ 8 ਤੇ 6 ਸਾਲ ਦੇ ਜਿਹੜੇ ਛੋਟੇ ਸਾਹਿਬਜ਼ਾਦੇ ਸੀ ਦੇਖੋ ਇਹਨਾਂ ਨੇ ਕਿੰਨੀ ਸ਼ਹਾਦਤ ਇਹਨਾਂ ਨੇ ਕਿੰਨੀ ਦਲੇਰੀ ਦੇ ਨਾਲ ਸੂਬੇ ਦੇ ਹਰ ਸਵਾਲ ਦਾ ਜਵਾਬ ਦਿੱਤਾ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਕਿ ਜੇ ਤੁਹਾਨੂੰ ਛੱਡ ਦਿੱਤਾ ਤਾਂ ਤੁਸੀਂ ਕੀ ਕਰੋਗੇ ਤਾਂ ਉਹਨਾਂ ਨੇ ਕਿਹਾ ਸੀ ਕਿ ਅਸੀਂ ਫਿਰ ਤੋਂ ਖਾਲਸੇ ਦੀ ਫੌਜ ਇਕੱਠੀ ਕਰਕੇ ਤੇਰੇ ਜ਼ੁਲਮ ਦਾ ਖਾਤਮਾ ਕਰਾਂਗੇ ਤੇ ਜਦੋਂ ਇਹਨਾਂ ਨੂੰ ਕਿਹਾ ਗਿਆ ਸੀਗਾ ਕਿ ਤੁਹਾਡੀ ਜਿਹੜੇ ਗੁਰੂ ਪਿਤਾ ਨੇ ਤੇ ਤੁਹਾਡੇ ਭਰਾ ਤੇ ਤੁਹਾਡੇ ਜਿਹੜੇ ਸਿੰਘ ਆ ਸਭ ਖਤਮ ਹੋ ਗਏ ਨੇ ਤਾਂ ਅੱਗੋਂ ਉਹਨਾਂ ਨੇ ਬੜੇ ਹੀ ਦਲੇਰੀ ਨਾਲ ਤੇ ਸੰਜੀਦਗੀ ਨਾਲ ਜਵਾਬ ਦਿੱਤਾ ਸੀ ਕਿ ਏਦਾਂ ਨਹੀਂ ਹੋ ਸਕਦਾ ਕਿ ਮੇਰੇ ਗੁਰੂ ਪਿਤਾ ਤੇ ਮੇਰਾ ਖਾਲਸਾ ਖਤਮ ਹੋ ਜਾਵੇ ਤੂੰ ਝੂਠ ਬੋਲਦਾ ਵਾ ਇਹ ਕਦੇ ਹੋ ਨਹੀਂ ਸਕਦਾ ਕਿ ਏਦਾਂ ਦਾ ਟਾਈਮ ਆਵੇ ਕਿ ਖਾਲਸੇ ਦੀ ਜਿਹੜੀ ਹੋਂਦ ਆ ਖਤਮ ਹੋ ਜਾਵੇ ਤੋ ਉਹਨਾਂ ਨੇ ਸਾਡੀ ਖਾਤਰ ਇੰਨੀਆਂ ਕੁਰਬਾਨੀਆਂ ਦਿੱਤੀਆਂ ਤੇ ਅੱਜ ਅਸੀਂ ਆਪਣੇ ਆਪ ਹੀ ਉਸ ਹੋਂਦ ਨੂੰ ਖਤਰੇ ਵਿੱਚ ਪਾ ਕੇ ਖਤਮ ਕਰਨ ਤੇ ਲੱਗੇ ਹੋਏ ਆ ਪਤਾ ਨੀ ਕਿੱਦਾਂ ਕਿੱਦਾਂ ਦੀਆਂ ਦਲੀਲਾਂ ਕਿੱਦਾਂ ਕਿੱਦਾਂ ਦੀਆਂ ਗੱਲਾਂ ਲੈ ਕੇ ਤੇ ਕੁਝ ਲੋਕ ਤਾਂ ਕਹਿ ਦਿੰਦੇ ਆ ਕਿ ਰੱਬ ਹੈ ਹੀ ਨੀ ਕਿਹਨੇ ਦੇਖਿਆ ਰੱਬ ਇਹ ਸਾਰੀਆਂ ਚੀਜ਼ਾਂ ਮਿਥਿਹਾਸਿਕ ਨੇ ਬਸ ਇੰਨਾ ਹੀ ਕਹਿ ਸਕਦੇ ਹਾਂ ਕਿ ਉਹਨਾਂ ਬੰਦਿਆਂ ਕੋਲ ਉਹਨਾਂ ਇਨਸਾਨਾਂ ਕੋਲ ਉਹਨਾਂ ਲੋਕਾਂ ਕੋਲ ਦੇਖਣ ਵਾਲੀ ਅੱਖ ਹੀ ਹੈ ਨੀਗੀ ਕਿ ਰੱਬ ਹੈ ਨੀ ਰੱਬ ਹੈ ਬਸ ਉਹਨੂੰ ਦੇਖਣ ਦੀ ਲੋੜ ਆ ਇੱਕ ਵਾਰੀ ਕੀ ਹੁੰਦਾ ਕਿ ਇੱਕ ਬੰਦਾ ਤੁਰਿਆ ਜਾਂਦਾ ਬੜੀ ਮੁਸ਼ਕਲ ਦੇ ਵਿੱਚ ਹੁੰਦਾ ਮੁਸੀਬਤ ਦੇ ਵਿੱਚ ਸੋਚੀ ਜਾਂਦਾ ਕੁਝ ਦਿਨ ਪਹਿਲਾਂ ਉਹ ਇੱਕ ਇਕੱਲੀ ਜਗ੍ਹਾ ਤੇ ਬੈਠਾ ਹੁੰਦਾ ਵਾ ਤੇ ਸੋਚਦਾ ਹੁੰਦਾ ਕਿ ਰੱਬ ਹੈ ਨੀ ਉਹ ਵੀ ਬਸ ਇਸੇ ਝਮੇਲਿਆਂ ਦੇ ਵਿੱਚ ਹੀ ਉਲਝਿਆ ਹੁੰਦਾ ਕਿ ਰੱਬ ਹੈ ਜਾਂ ਰੱਬ ਨਹੀਂ ਤਾਂ ਉਹਨੂੰ ਇੱਕ ਆਵਾਜ਼ ਆਉਂਦੀ ਆ ਕਿ ਹਾਂ ਪੁੱਤਰ ਮੈਂ ਹਮੇਸ਼ਾ ਤੇਰੇ ਨਾਲ ਆ ਤਾਂ ਬੰਦਾ ਬੜਾ ਖੁਸ਼ ਹੁੰਦਾ ਕਿ ਲੈ ਰੱਬ ਹੈਗਾ ਵਾ ਮੇਰੇ ਨਾਲ ਆ ਹਮੇਸ਼ਾ ਤਾਂ ਥੋੜੇ ਟਾਈਮ ਬਾਅਦ ਉਸ ਬੰਦੇ ਤੇ ਬੜੀ ਮੁਸੀਬਤ ਆ ਜਾਂਦੀ ਉਹ ਸੋਚਦਾ ਵਾ ਵੀ ਰੱਬ ਮੈਨੂੰ ਕਹਿੰਦਾ ਸੀਗਾ ਕਿ ਮੈਂ ਤੇਰੇ ਨਾਲ ਆ ਮੈਂ ਦੇਖਦਾ ਕਿ ਉਹ ਮੇਰੇ ਨਾਲ ਕਿੱਥੇ ਆ ਉਹ ਉਸੇ ਜਗ੍ਹਾ ਤੇ ਤੁਰਿਆ ਜਾਂਦਾ ਤੇ ਜਦੋਂ ਦੇਖਦਾ ਤਾਂ ਮਿੱਟੀ ਤੇ ਤੁਰੇ ਜਾਂਦੇ ਨੂੰ ਸਿਰਫ ਇੱਕ ਪੈਰ ਹੀ ਦੇਖਦੀ ਆ ਤਾਂ ਉਹ ਬੜਾ ਹੈਰਾਨ ਹੁੰਦਾ ਵਾ ਕਹਿੰਦਾ ਵੀ ਅੱਜ ਇੱਕੋ ਹੀ ਪੈਰ ਆ ਕੁਝ ਦਿਨ ਪਹਿਲਾਂ ਮੈਂ ਇੱਥੇ ਆਇਆ ਸੀ ਤੇ ਮੈਂ ਬੜਾ ਖੁਸ਼ ਸੀ ਆਪਦੀ ਖੁਸ਼ੀ ਦੇ ਵਿੱਚ ਹੀ ਮੇਰੇ ਮਨ ਦੇ ਵਿੱਚ ਉਹ ਸਵਾਲ ਆਏ ਸੀ ਕਿ ਰੱਬ ਹੈ ਜਾਂ ਨਹੀਂ ਤਾਂ ਉਸ ਟਾਈਮ ਮੈਂ ਤੁਰਿਆ ਜਾਂਦਾ ਸੀ ਤਾਂ ਮੇਰੇ ਨਾਲ ਇੱਕ ਹੋਰ ਪੈਰ ਹੁੰਦੀ ਸੀ ਜਿਹੜੀ ਕਿ ਮੈਨੂੰ ਉਸਦੀ ਹੋਂਦ ਬਾਰੇ ਦੱਸਦੀ ਸੀ ਤਾਂ ਉਹ ਬੰਦਾ ਕਹਿੰਦਾ ਨਹੀਂ ਵੀ ਮੇਰੇ ਨਾਲ ਉਸ ਦਿਨ ਧੋਖਾ ਹੋਇਆ ਵਾ ਤੇ ਵੀ ਇਹ ਕੋਈ ਹੋਰ ਚੱਕਰ ਸੀ ਤਾਂ ਉਹ ਇੰਨਾ ਹੀ ਸਵਾਲਾਂ ਦੇ ਵਿੱਚ ਉਲਝਿਆ ਹੁੰਦਾ ਵਾ ਤਾਂ ਉਹਨੂੰ ਇੱਕ ਆਵਾਜ਼ ਆਉਂਦੀ ਆ ਕਿ ਮੇਰੇ ਬੱਚੇ ਤੂੰ ਡਰਨਾ ਮੈਂ ਤੇਰੇ ਨਾਲ ਆ ਤਾਂ ਉਹ ਬੰਦਾ ਪੁੱਛਦਾ ਕਿ ਉਸ ਦਿਨ ਤਾਂ ਜਦੋਂ ਮੈਂ ਬੜਾ ਖੁਸ਼ ਸੀ ਤਾਂ ਮੇਰੇ ਨਾਲ ਦੋ ਪੈੜਾਂ ਚੱਲ ਰਹੀਆਂ ਸੀ ਮੇਰੇ ਨਾਲ ਨਾਲ ਕੋਈ ਚੱਲਦਾ ਸੀ ਤੇ ਅੱਜ ਜਦੋਂ ਮੇਰੇ ਤੇ ਬੁਰਾ ਟਾਈਮ ਆਇਆ ਤਾਂ ਤੁਸੀਂ ਵੀ ਮੇਰਾ ਸਾਥ ਛੱਡ ਦਿੱਤਾ ਤਾਂ ਉਹ ਆਵਾਜ਼ ਆਉਂਦੀ ਆ ਕਿ ਨਾ ਮੇਰੇ ਬੱਚੇ ਏਦਾਂ ਦੀ ਕੋਈ ਗੱਲ ਨਹੀਂ ਜਦੋਂ ਤੂੰ ਖੁਸ਼ੀ ਚ ਤਾਂ ਮੈਂ ਹਮੇਸ਼ਾ ਤੇਰੇ ਨਾਲ ਆ ਪਰ ਜਦੋਂ ਤੂੰ ਦੁੱਖ ਚ ਆ ਤਾਂ ਮੈਂ ਤੈਨੂੰ ਆਪਣੀਆਂ ਬਾਹਾਂ ਵਿੱਚ ਚੱਕ ਲੈਣਾ ਤਾਂ ਕਰਕੇ ਤੈਨੂੰ ਮੇਰੀ ਦੂਸਰੀ ਪੈੜ ਨਹੀਂ ਦੇਖੀ ਇਹ ਆ ਜੀ ਰੱਬ ਦੀ ਅਸਲੀ ਹੋਂਦ ਅਸਲੀ ਸੋਚ ਕਿ ਜਦੋਂ ਅਸੀਂ ਮੁਸੀਬਤ ਵਿੱਚ ਹੁੰਦੇ ਹਾਂ ਅਸੀਂ ਭੁੱਲ ਜਾਂਦੇ ਹਾਂ ਅਸੀਂ ਕਹਿ ਦਿੰਦੇ ਹਾਂ ਕਿ ਰੱਬ ਹੈ ਨਹੀਂ ਪਰ ਉਹ ਹਮੇਸ਼ਾ ਸਾਡੇ ਨਾਲ ਹੀ ਹੁੰਦਾ ਵਾ ਸੋ ਹਰਮੀਤ ਸਿੰਘ ਚਾਨਾ ਭਾਜੀ ਨੇ ਸਾਨੂੰ ਇੱਕ ਹੋਰ ਮੈਸੇਜ ਭੇਜਿਆ ਵਾ ਕਹਿ ਰਿਹਾ ਕਿ ਬੈਂਕ ਸੇ ਫੋਨ ਆਇਆ ਔਰ ਮੁਝਸੇ ਕਿਹਾ ਕਿ ਆਪ 6,000 ਰੁਪਏ ਮਹੀਨਾ ਵਰਤੇ ਰਹੋ ਰਿਟਾਇਰਮੈਂਟ ਕੇ ਵਕਤ ਆਪਕੋ 1 ਕਰੋੜ ਮਿਲੇਂਗੇ ਤੋ ਮੈਨੇ ਕਿਹਾ ਪਲੈਨ ਕੋ ਉਲਟਾ ਕਰ ਦੋ ਆਪ ਮੁਝੇ ਅਭੀ 1 ਕਰੋੜ ਦੇ ਦੋ ਫਿਰ ਹਰ ਮਹੀਨੇ 6,000 ਰੁਪਏ ਲੇਤੇ ਰਹਿਣਾ ਮੇਰੇ ਮਰਨੇ ਤੱਕ ਬੈਂਕ ਵਾਲੋ ਨੇ ਫੋਨ ਕੱਟ ਦਿਆ ਮੈਨੇ ਕੁਛ ਗਲਤ ਕਿਹਾ ਨਹੀਂ ਜੀ ਗਲਤ ਨਹੀਂ ਕਿਹਾ ਕਿਉਂਕਿ ਇੱਥੇ ਹਰ ਕੋਈ ਦੂਸਰੇ ਨੂੰ ਬੇਵਕੂਫ ਬਣਾਉਣ ਦੀ ਹਾੜ ਚ ਹੀ ਲੱਗਾ ਹੋਇਆ ਜੀ ਕਿ ਕਿਸੇ ਨਾ ਕਿਸੇ ਤਰੀਕੇ ਦੂਸਰੇ ਨੂੰ ਪਿੱਛੇ ਛੱਡ ਕੇ ਆਪਣਾ ਮਤਲਬ ਕੱਢਿਆ ਜਾਵੇ। ਸੋ ਇਹੀ ਹਾਲ ਹੁੰਦਾ ਵਾ ਜੀ ਤਰ੍ਹਾਂ ਤਰ੍ਹਾਂ ਦੀਆਂ ਕੰਪਨੀਆਂ ਤੋਂ ਜਿਹੜੀਆਂ ਸਕੀਮਾਂ ਆਉਂਦੀਆਂ ਨੇ। ਤੇ ਅੱਗੇ ਜੀ ਜਸਪਾਲ ਸਿਡਨੀ ਵਾਲੇ ਉਹਨਾਂ ਨੇ ਸਤਿ ਸ੍ਰੀ ਅਕਾਲ ਬੁਲਾਈ ਆ ਜੀ, ਕਹਿੰਦੇ ਪ੍ਰੋਗਰਾਮ ਸੁਣਦੇ ਆ ਤੇ ਡਰਾਈਵਰ ਡਰਾਈਵਿੰਗ ਵੀ ਕਰ ਰਹੇ ਆ ਨਾਲ ਤੇ ਬੜਾ ਹੀ ਸੋਹਣਾ ਗੀਤ ਭੇਜਿਆ ਸੀ ਉਹਨਾਂ ਨੇ, ਸੋ ਉਹ ਗੀਤ ਆਪਾਂ ਜ਼ਰੂਰ ਸੁਣਾਂਗੇ, MP3 ਬਣਾ ਕੇ ਭੇਜ ਰਹੇ ਆ ਉਹ। ਸੋ ਬਿਲਕੁਲ ਜੀ ਜਸਪਾਲ ਜੀ ਮੈਂ ਸੁਣ ਵੀ ਚੁੱਕੀ ਆ, ਵੈਸੇ ਵਾਕਈ ਬੜਾ ਪਿਆਰਾ ਵਾ, ਵਾਕਈ ਜੀ ਰੱਬ ਦੀ ਜਿਹੜੀ ਚੱਕੀ ਆ ਉਹ ਚੱਲਦੀ ਵੀ ਆ ਤੇ ਪੀਸਦੀ ਵੀ ਬੜੀ ਬਰੀਕ ਆ, ਤੇ ਆਪਾਂ ਜ਼ਰੂਰ ਜੀ ਤੁਹਾਡਾ ਭੇਜਿਆ ਇਹ MP3 ਜਿਹੜਾ ਸੌਂਗ ਆ ਇਸ ਨੂੰ ਜ਼ਰੂਰ ਸੁਣਾਂਗੇ। ਅੱਗੇ ਵਰਿੰਦਰ ਸਿੰਘ ਸਤਿ ਸ੍ਰੀ ਅਕਾਲ ਬੁਲਾ ਰਹੇ ਆ ਤੇ ਕਹਿੰਦੇ ਹੋਰ ਕੀ ਹਾਲ ਚਾਲ ਆ ਸਾਰਿਆਂ ਦਾ, ਕਹਿੰਦੇ ਅਸੀਂ ਬਿਲਕੁਲ ਠੀਕ ਆ। ਹਾਂਜੀ ਵਰਿੰਦਰ ਜੀ ਅਸੀਂ ਵੀ ਸਾਰੇ ਠੀਕ ਆ ਜੀ, ਬਸ ਪ੍ਰੋਗਰਾਮ ਚੱਲ ਰਿਹਾ ਵਾ ਤੇ ਤੁਹਾਡੇ ਸਾਰਿਆਂ ਦੇ ਸਾਥ ਨਾਲ ਚੱਲੀ ਚੱਲ ਰਿਹਾ ਜੀ ਕੰਮ ਤਾਂ ਆਪਣਾ ਵੀ। ਰਾਜ ਮਹਿੰਦਰ ਸਿੰਘ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਆ ਜੀ, ਤੇ ਜਗਤਾਰ ਸਿੰਘ ਢੁੱਡੀ ਕੇ ਹਾਂਗਕਾਂਗ ਵਾਲਿਆਂ ਨੇ ਫੋਟੋ ਭੇਜੀ ਆ ਜੀ ਸਾਨੂੰ ਛੋਟੇ ਸਾਹਿਬਜ਼ਾਦਿਆਂ ਦੀ, ਕਹਿੰਦੇ ਕਿ ਸਾਹਿਬਜ਼ਾਦੇ ਬਾਬਿਆਂ ਦੀ ਸ਼ਹਾਦਤ ਨੂੰ ਸ਼ੀਸ਼ ਚੁਕਾਉਂਦੇ, ਆਓ ਸਾਰੇ ਮਿਲ ਕੇ ਜਪਜੀ ਦਿਵਸ ਮਨਾਈਏ। ਤੇ ਨਾਲ ਹੀ ਜੀ ਛੋਟੇ ਸਾਹਿਬਜ਼ਾਦਿਆਂ ਦੀ ਫੋਟੋ ਆ ਤੇ ਨਾਲ ਹੀ ਉਹਨਾਂ ਨੇ ਜਪਜੀ ਦਿਵਸ ਦਾ ਲਿਖ ਕੇ ਭੇਜਿਆ ਕਿ 22 ਦਸੰਬਰ ਨੂੰ ਆਪਣੇ ਦੱਸਿਆ ਕਿ ਨੇੜਲੇ ਧਾਰਮਿਕ ਸਥਾਨਾਂ ਦੇ ਉੱਪਰ ਪਹੁੰਚੋ ਤੇ ਉੱਥੇ ਗੁਰਬਾਣੀ ਦਾ ਜਿਹੜਾ ਉਚਾਰਨ ਆ ਜੀ ਉਸ ਨੂੰ ਕਰੋ, ਤੇ ਨਾਲ ਹੀ ਫੋਟੋ ਦੇ ਵਿੱਚ ਜਿੱਥੇ ਕਿਤੇ ਇਸ ਸਮਾਗਮ ਚੱਲ ਰਿਹਾ ਪਾਠ ਹੋ ਰਿਹਾ ਜੀ ਬੜੀ ਫੋਟੋ ਭੇਜੀ ਆ ਗੁਰੂ ਗ੍ਰੰਥ ਸਾਹਿਬ ਜੀ, ਤੇ ਥੱਲੇ ਲਿਖਿਆ ਹੋਇਆ ਨਿੱਕੀਆਂ ਜਿੰਦਾਂ ਤੇ ਵੱਡੇ ਸਾਕੇ, ਤੇ ਉਹਨਾਂ ਨੇ ਜੀ ਕਿੱਦਾਂ ਮਨਾਇਆ ਵਾ ਫਿਰ ਇਹ ਸ਼ਹੀਦੀ ਦਿਹਾੜਾ, ਉਹਨਾਂ ਨੇ ਮਨਾਇਆ ਵਾ ਖੂਨਦਾਨ ਕਰਕੇ, ਵਾਕਈ ਜੀ ਖਾਲਸਾ ਦੂਸਰਿਆਂ ਦੀ ਜਾਨ ਬਚਾਉਣ ਲਈ ਸਿਰਜਿਆ ਸੀ ਗੁਰੂ ਗੋਬਿੰਦ ਸਿੰਘ ਜੀ ਨੇ, ਸੋ ਉਸੇ ਹੀ ਪਿਰਤ ਨੂੰ ਕਾਇਮ ਰੱਖ ਰਹੇ ਹੋ ਤੁਸੀਂ, ਕਿਉਂਕਿ ਤੁਹਾਡੇ ਦਿੱਤੇ ਖੂਨ ਦੇ ਨਾਲ ਕਿਸੇ ਨਾ ਕਿਸੇ ਦੀ ਜਾਨ ਬਚੇਗੀ। ਬਹੁਤ ਵਧੀਆ ਵਾ ਜਗਤਾਰ ਸਿੰਘ ਢੁੱਡੀ ਕੇ ਹਾਂਗਕਾਂਗ ਵਾਲਿਓ, ਬਹੁਤ ਵਧੀਆ ਉਪਰਾਲਾ। ਸੋ ਇਹਨਾਂ ਨੇ ਇੱਕ ਮੈਸੇਜ ਹੋਰ ਭੇਜਿਆ ਜੀ, ਉਸਨੂੰ ਵੀ ਮੈਂ ਜ਼ਰੂਰ ਪੜੂੰਗੀ, ਪਰ ਪਹਿਲਾਂ ਜਿਹੜਾ ਜਸਪਾਲ ਸਿਡਨੀ ਵਾਲਿਆਂ ਨੇ ਸਾਨੂੰ ਇੱਕ MP3 ਬਣਾ ਕੇ ਭੇਜਿਆ ਵਾ, ਆਪਾਂ ਉਹ ਵੀ ਸੁਣ ਲਈਏ, ਉਹ ਵੀ ਸੁਣਦੇ ਆ ਜਦੋਂ ਤੱਕ ਕਿਊ ਕਰਦੇ ਆ। ਉਸ ਤੋਂ ਨਾਲ ਹੀ ਦੀਪ ਪਲਾਹੀ ਸਤਿ ਸ੍ਰੀ ਅਕਾਲ ਬੁਲਾ ਰਹੇ ਆ ਸਾਰੇ ਹਰਮਨ ਰੇਡੀਓ ਨੂੰ, ਤੇ ਕਹਿੰਦੇ ਪ੍ਰੋਗਰਾਮ ਵਧੀਆ ਚੱਲ ਰਿਹਾ ਵਾ ਤੇ ਉਹਨਾਂ ਨੇ ਗਾਣਾ ਸੁਣਨਾ ਚਾਹਿਆ ਵਾ ਜੀ ਸਰਬੰਸ ਦਾਨੀ ਕੁਲਬੀਰ ਝਿੰਜਰ ਹੁਣਾਂ ਦਾ। ਸੋ ਬਿਲਕੁਲ ਜੀ ਗਾਣਾ ਤੁਹਾਨੂੰ ਜ਼ਰੂਰ ਸੁਣਾਵਾਂਗੇ। ਬਹੁਤ ਸ਼ੁਕਰੀਆ ਵੀ ਕਰਦੇ ਹਾਂ ਤੁਹਾਡਾ ਸਾਰਿਆਂ ਦਾ ਕਿ ਤੁਸੀਂ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਮੇਰਾ ਸਾਥ ਦੇ ਰਹੇ ਹੋ ਬਹੁਤ ਵਧੀਆ ਤਰੀਕੇ ਨਾਲ। ਤੇ ਲਓ ਜੀ ਫਿਰ ਆਪਾਂ ਜਸਪਾਲ ਸਿਡਨੀ ਵਾਲੇ ਆ ਜਿਹੜੇ ਉਹਨਾਂ ਨੇ ਸਾਨੂੰ ਕੀ ਭੇਜਿਆ ਵਾ ਉਹ ਸੁਣਦੇ ਹਾਂ, ਤੇ ਉਸ ਤੋਂ ਬਾਅਦ ਚ ਮੈਂ ਪੜ੍ਹਦੀ ਹਾਂ ਤੁਹਾਡੇ ਬਾਕੀ ਦੇ ਮੈਸੇਜ।
ਮੁਰਦੇ ਨੂੰ ਵੀ ਉਹ ਦੇ ਦੇਂਦਾ ਲੱਕੜੀ ਕੱਪੜਾ ਅੱਗ, ਤੂੰ ਜਿਉਂਦੇ ਜੀ ਚਿੰਤਾ ਕਰਦੇ ਤੇਰਾ ਵੀ ਹੈ ਰੱਬ। ਦੇਰ ਉਹ ਬੰਦੇ ਦਾ ਸਬਰ ਵੇਖੇ ਸਬਰ ਵੇਖੇ ਸਬਰ ਵੇਖੇ, ਜੇ ਗੱਲ ਪੱਥਰ ਤੇ ਲੀਕ ਮੀਆਂ ਵੀ ਹੌਲੀ ਚੱਲੇ ਹੌਲੀ ਚੱਲੇ, ਚੱਕੀ ਮੇਰੇ ਮਾਲਕ ਦੀ ਮਾਲਕ ਦੀ ਮਾਲਕ ਦੀ, ਪਰ ਪੀਂਦੀ ਬੜਾ ਭਰੀ ਮੀਆਂ ਵੀ ਹੌਲੀ ਚੱਲੇ ਹੌਲੀ ਚੱਲੇ ਹੌਲੀ ਚੱਲੇ। ਕਿਤੇ ਜੰਮਣ ਦੀਆਂ ਖੁਸ਼ੀਆਂ ਹੋਵਣ ਕੁੱਤੇ ਕਿਤੇ ਜਨਾਂ ਚ ਜਾਗੋ ਰੱਖਦੇ ਬਣ ਕੇ ਚੇਲੇ ਤਖਤ ਛੋੜ ਕੇ ਰਾਜੇ, ਕਿਤੇ ਜੰਮਣ ਦੀਆਂ ਖੁਸ਼ੀਆਂ ਹੋਵਣ ਕੁੱਤੇ ਕਿਤੇ ਜਨਾਂ ਚ ਜਾਗੋ ਰੱਖਦੇ ਬਣ ਕੇ ਚੇਲੇ ਤਖਤ ਛੋੜ ਕੇ ਰਾਜੇ, ਉਹ ਕਰਨੀ ਪਰਨੀ ਇੱਥੇ ਸਾਰੇ ਭੁਗਤਣਗੇ ਖਮਿਆਂ ਚ ਕਰਨੀ ਪਰਨੀ ਇੱਥੇ ਸਾਰੇ ਭੁਗਤਣਗੇ ਖਮਿਆਂ ਚ ਕਿਨੇ ਟਾਲਣਾ ਕਿਨੇ ਡਾਲਣਾ ਹੁਕਮ ਉਸ ਪਾਤਸ਼ਾਹ ਦਾ ਪਾਤਸ਼ਾਹ ਦਾ ਪਾਤਸ਼ਾਹ ਦਾ ਨੇੜੇ ਆ ਗਈ ਜਦੋਂ ਤਰੀਕ ਮੀਆਂ ਦੀ ਹੌਲੀ ਚੱਲੇ ਹੌਲੀ ਚੱਲੇ ਹੌਲੀ ਚੱਲੇ।
ਦੀ ਖਾਵੇ ਖਾਵੇ ਭਾਵੇਂ ਥੋੜੀ
ਪੱਲਾ ਲੋ ਤੇ ਪੱਗੋ ਦੀ ਵੀ ਰੋਟੀ ਗਈ ਨਚੋੜੀ
ਬੰਦਾ ਰੋਟੀ ਕੱਖ ਦੀ ਖਾਵੇ ਖਾਵੇ ਭਾਵੇਂ ਥੋੜੀ
ਭਾਈ ਲਾਲੋ ਤੇ ਪੱਗੋ ਦੀ ਵੀ ਰੋਟੀ ਗਈ ਨਚੋੜੀ
ਉਹ ਪਾਈ ਪਾਈ ਦੇਣੀ ਪਊ ਜਿਹੜੀ ਧੋਖੇ ਦੇ ਨਾਲ ਜੋੜੀ
ਪਾਈ ਪਾਈ ਦੇਣੀ ਪਊ ਜਿਹੜੀ ਧੋਖੇ ਦੇ ਨਾਲ ਜੋੜੀ ਪਾਣੀ ਦੁੱਧ ਦਾ ਉਹ ਪਾਣੀ ਦੁੱਧ ਦਾ ਫਰਕ ਉਹ ਜਾਣਦਾ ਏ ਜਾਣਦਾ ਏ ਜਾਣਦਾ ਏ ਨਿਆ ਹੁੰਦਾ ਹੈ ਉਸ ਦਾ ਠੀਕ ਮੀਆਂ ਬਈ ਹੌਲੀ ਚੱਲੇ ਹੌਲੀ ਚੱਲੇ ਹੌਲੀ ਚੱਲੇ ਹਮੇਸ਼ਾ ਖੋਦੇ ਜਾਂਦੇ ਭੀਖ ਜਾਂਦੀ ਹੈ ਮੰਗੀ
ਸਬਰਾਂ ਦਾ ਬੰਨ ਟੁੱਟਣ ਪਿੱਛੋਂ ਲੀਕ ਜਾਂਦੀ ਹੈ ਲੰਗੀ
ਹੱਕ ਹਮੇਸ਼ਾ ਖੋਦੇ ਜਾਂਦੇ ਭੀਖ ਜਾਂਦੀ ਹੈ ਮੰਗੀ
ਸਬਰਾਂ ਦਾ ਬੰਨ ਟੁੱਟਣ ਪਿੱਛੋਂ ਲੀਕ ਜਾਂਦੀ ਹੈ ਲੰਗੀ
ਬਈ ਇੱਕ ਦਿਨ ਆਜੂ ਤੇਰੀ ਵਾਰੀ ਚੁੱਪ ਹੁੰਦੀ ਹੈ ਚੰਗੀ ਇੱਕ ਦਿਨ ਆਜੂ ਤੇਰੀ ਵਾਰੀ ਚੁੱਪ ਹੁੰਦੀ ਹੈ ਚੰਗੀ ਬਹੁਤਾ ਬੋਲਣਾ ਉਹ ਬਹੁਤਾ ਨਿਸ਼ਾਨੀ ਨਹੀਂ ਸਿਆਣ ਪਾਦੀ ਸਿਆਣ ਪਾਦੀ ਸਿਆਣ ਪਾਦੀ ਵਾਰੀ ਆਉਦੀ ਰੱਖ ਤੂੰ ਕੁੜੀ ਦੁਨੀਆਂ ਦੀ ਹੌਲੀ ਚੱਲੇ ਹੌਲੀ ਚੱਲੇ ਹੌਲੀ ਚੱਲੇ
ਕਰਕੇ ਸ਼ੀਸ਼ਾ ਟੁੱਟਦਾ ਟੁਕੜੇ ਹੋਣ ਹਜ਼ਾਰਾਂ
ਉਹਦੇ ਚੱਟੇ ਹਰੇ ਰਹਿੰਦੇ ਵੇਖ ਵਕਤ ਦੀਆਂ ਮਾਰਾਂ
ਤਿੜ ਤਿੜ ਕਰਕੇ ਸ਼ੀਸ਼ਾ ਟੁੱਟਦਾ ਟੁਕੜੇ ਹੋਣ ਹਜ਼ਾਰਾਂ
ਉਹਦੇ ਚੱਟੇ ਹਰੇ ਰਹਿੰਦੇ ਵੇਖ ਵਕਤ ਦੀਆਂ ਮਾਰਾਂ
ਉਹ ਚਾਨ ਚੱਕ ਜਦ ਭਾਣਾ ਵਰਤੇ ਖੜਕ ਜਾਂਦੀਆਂ ਤਾਰਾਂ
ਚਾਨ ਚੱਕ ਜਦ ਭਾਣਾ ਵਰਤੇ ਖੜਕ ਜਾਂਦੀਆਂ ਤਾਰਾਂ ਟੁਰੀ ਸਟੇਸ਼ਨੋਂ ਟੁਰੀ ਸਟੇਸ਼ਨੋਂ ਗੱਡੀ ਰੱਬ ਤਾਰ ਫੜ ਗਈ ਰੱਬ ਤਾਰ ਫੜ ਗਈ ਰੱਬ ਤਾਰ ਫੜ ਗਈ ਓ ਮਾਰ ਕੇ ਆਖਰੀ ਠੀਕ ਮੀਆਂ ਬਈ ਹੌਲੀ ਚੱਲੇ ਹੌਲੀ ਚੱਲੇ ਚੱਕੀ ਮੇਰੇ ਮਾਲਕ ਦੀ ਮਾਲਕ ਦੀ ਮਾਲਕ ਦੀ ਪਰ ਪੀਂਦੀ ਬੜਾ ਬਰੀ ਮੀਆਂ ਬਈ ਹੌਲੀ ਚੱਲੇ
ਜੀ ਦੋਸਤੋ ਇਹ ਵਾਕਈ ਜੀ ਕਹਿੰਦੇ ਨਾ ਉਸਦੀ ਜਿਹੜੀ ਚੱਕੀ ਆ ਉਹ ਹੌਲੀ ਚੱਲਦੀ ਆ ਪਰ ਪੀਸ ਦੀ ਬੜਾ ਬਰੀਕ ਆ ਸੋ ਇਹ ਸਾਨੂੰ ਭੇਜਿਆ ਸੀ ਜੀ ਜਸਪਾਲ ਸਿਡਨੀ ਵਾਲਿਆਂ ਨੇ ਤੇ ਕਹਿੰਦੇ ਹੁੰਦੇ ਨਾ ਕਿ ਮੇਰੀਆਂ ਅੱਖਾਂ ਵਿੱਚ ਹਨੇਰੇ ਕਿੰਜ ਵੇਖਾਂ ਦਰਸ਼ਨ ਤੇਰੇ ਤੇ ਜਦੋਂ ਬੰਦੇ ਦੀਆਂ ਅੱਖਾਂ ਦੇ ਵਿੱਚ ਵੀ ਇਹ ਸਾਰਾ ਕੁਛ ਹਨੇਰਾ ਫੈਲਿਆ ਹੋਵੇ ਤਾਂ ਉਹ ਕੁਝ ਵੀ ਚੰਗਾ ਦੇਖ ਨਹੀਂ ਸਕਦਾ ਇਸੇ ਤਰ੍ਹਾਂ ਨਾ ਇੱਕ ਵਾਰੀ ਕੀ ਹੁੰਦਾ ਕਿ ਇੱਕ ਬੱਚਾ ਹੁੰਦਾ ਵਾ ਤੇ ਉਹਦਾ ਪਿਓ ਡਾਕਟਰ ਆ ਤੇ ਜਿਹੜਾ ਡਾਕਟਰ ਆ ਉਹ ਆਪਣਾ ਕੰਮ ਕਰ ਰਿਹਾ ਸੀ ਤੇ ਬੱਚਾ ਉਹਨੂੰ ਵਾਰ ਵਾਰ ਤੰਗ ਕਰਦਾ ਸੀ ਤਾਂ ਉਹ ਬੱਚੇ ਦਾ ਬਾਪ ਸੋਚਦਾ ਵੀ ਹੁਣ ਮੈਂ ਇਹਨੂੰ ਕਿੱਦਾਂ ਪਰੇ ਕਰਾਂ ਵੀ ਤਾਂ ਜੋ ਇਹ ਮੇਰੇ ਕੰਮ ਦੇ ਵਿੱਚ ਵਿਘਨ ਨਾ ਪਾਵੇ ਤਾਂ ਉਹ ਕੀ ਕਰਦਾ ਵਾ ਨਾ ਉਹ ਬੱਚੇ ਨੂੰ ਨਾ ਇੱਕ ਰਸਾਲਾ ਚੱਕਦਾ ਉੱਥੋਂ ਰਸਾਲੇ ਦੇ ਵਿੱਚ ਨਾ ਇੱਕ ਸੰਸਾਰ ਦਾ ਨਕਸ਼ਾ ਬਣਿਆ ਹੋਇਆ ਸੀਗਾ ਤੇ ਉਹ ਉਹਨੂੰ ਪਾੜ ਦਿੰਦਾ ਟੁਕੜੇ ਟੁਕੜੇ ਕਰ ਦਿੰਦਾ ਵਾ ਦੇਖ ਕੇ ਤੇ ਉਹਨੂੰ ਕਹਿੰਦਾ ਕਿ ਬੇਟਾ ਜਾਓ ਇਹਨਾਂ ਟੁਕੜਿਆਂ ਨੂੰ ਜੋੜ ਕੇ ਲੈ ਕੇ ਆਓ ਤੇ ਉਹ ਸੋਚਦਾ ਵਾ ਜਿਹੜਾ ਡਾਕਟਰ ਹੁੰਦਾ ਕਹਿੰਦਾ ਵੀ ਚਲੋ ਵੀ ਇਹ ਟੁਕੜੇ ਜਦੋਂ ਇਹ ਜੋੜੂਗਾ ਇੰਨਾ ਸੌਖਾ ਤਾਂ ਹੈ ਨੀ ਇਸ ਨਕਸ਼ੇ ਨੂੰ ਜੋੜਨਾ ਕਮ ਸੇ ਕਮ 2-3 ਘੰਟੇ ਤਾਂ ਲਾਊਗਾ ਹੀ ਤੇ 2-3 ਘੰਟਿਆਂ ਤੱਕ ਮੈਂ ਵੀ ਆਪਣੇ ਕੰਮ ਧੰਦੇ ਤੋਂ ਵਿਹਲਾ ਹੋ ਜਾਊਂਗਾ ਪਰ ਉਹ ਬੱਚਾ ਹੁੰਦਾ ਵਾ ਨਾ ਉਹ ਬੱਚਾ ਕੀ ਕਰਦਾ ਦੂਸਰੇ ਸਾਈਡ ਜਿਹੜਾ ਕਿ ਉਸਦੇ ਪਿਤਾ ਦਾ ਤਾਂ ਖਿਆਲ ਨੀ ਕੀਤਾ ਸੀ ਧਿਆਨ ਨੀ ਸੀ ਉਸ ਨਕਸ਼ੇ ਦੇ ਦੂਸਰੇ ਸਾਈਡ ਤੇ ਇੱਕ ਖਿਡਾਰੀ ਦੀ ਪਿਕਚਰ ਸੀਗੀ ਤਸਵੀਰ ਬਣੀ ਹੋਈ ਸੀ ਤਾਂ ਉਸ ਬੱਚੇ ਨੇ ਕੀ ਕੀਤਾ ਉਸ ਖਿਡਾਰੀ ਦੀ ਤਸਵੀਰ ਨੂੰ ਜੋੜਨਾ ਸ਼ੁਰੂ ਕਰ ਦਿੱਤਾ ਨਕਸ਼ੇ ਦੀ ਬਜਾਈ ਤਾਂ ਥੋੜੇ ਕੁ ਟਾਈਮ ਦੇ ਵਿੱਚ ਹੀ ਬੱਚਾ ਥੋੜੇ ਕੁ ਟਾਈਮ ਦੇ ਵਿੱਚ ਹੀ ਆਪਣੇ ਬਾਪ ਕੋਲ ਆ ਜਾਂਦਾ ਕਹਿੰਦਾ ਆਲੋ ਜੀ ਵੀ ਮੈਂ ਜਿਹੜਾ ਇਹ ਤੁਸੀਂ ਮੈਨੂੰ ਕੰਮ ਕਿਹਾ ਸੀ ਵੀ ਮੈਂ ਪੂਰਾ ਕਰ ਦਿੱਤਾ ਤਾਂ ਉਹਦਾ ਪਿਓ ਜਿਹੜਾ ਬੜਾ ਉਹਦਾ ਹੈਰਾਨ ਹੁੰਦਾ ਕਹਿੰਦਾ ਵੀ ਮੈਂ ਨਕਸ਼ਾ ਇਹਨੂੰ ਇੰਨਾ ਔਖਾ ਇੰਨੇ ਟੁਕੜੇ ਕਰਕੇ ਦਿੱਤਾ ਸੀ ਇਸ ਬੱਚੇ ਨੇ ਜੋੜ ਕਿਵੇਂ ਲਿਆ ਤਾਂ ਉਹਦਾ ਜਿਹੜਾ ਧਿਆਨ ਆ ਆਪਣੇ ਕੰਮ ਵੱਲੋਂ ਹਟ ਕੇ ਆਪਣੇ ਬੱਚੇ ਵੱਲ ਹੋ ਜਾਂਦਾ ਤੇ ਉਹਨੂੰ ਪੁੱਛਦਾ ਵਾ ਕਿ ਮੈਂ ਤਾਂ ਤੈਨੂੰ ਇੰਨਾ ਔਖਾ ਕੰਮ ਦਿੱਤਾ ਸੀ ਤੇ ਤੂੰ ਇੰਨੀ ਛੇਤੀ ਕਿੱਦਾਂ ਕਰ ਲਿਆ ਤਾਂ ਬੱਚੇ ਨੇ ਬੜੀ ਹੀ ਮਾਸੂਮ ਜੀ ਆਵਾਜ਼ ਦੇ ਵਿੱਚ ਜਵਾਬ ਦਿੱਤਾ ਕਹਿੰਦਾ ਕਿ ਨਕਸ਼ੇ ਦੇ ਦੂਜੇ ਪਾਸੇ ਨਾ ਇੱਕ ਖਿਡਾਰੀ ਦੀ ਤਸਵੀਰ ਸੀ ਮੈਂ ਸੋਚਿਆ ਜੇ ਇਹ ਆਦਮੀ ਠੀਕ ਬਣ ਗਿਆ ਤਾਂ ਸੰਸਾਰ ਦਾ ਜਿਹੜਾ ਨਕਸ਼ਾ ਵਾ ਆਪੇ ਠੀਕ ਬਣ ਜੂਗਾ ਤੇ ਉਸ ਬੱਚੇ ਨੇ ਤਾਂ ਕੋਈ ਏਡੀ ਸੋਚ ਨਾਲ ਗੱਲ ਨੀ ਕਹੀ, ਪਰ ਉਸ ਦੇ ਵਿਚ ਜਿਹੜਾ ਮਤਲਬ ਸੀ ਬਹੁਤ ਹੀ ਡੂੰਘਾ ਸੀ ਕਿ ਜੇ ਆਦਮੀ ਠੀਕ ਬਣ ਗਿਆ ਤਾਂ ਸੰਸਾਰ ਆ ਜਿਹੜਾ ਆਪਣੇ ਆਪ ਹੀ ਠੀਕ ਹੋ ਜਾਵੇਗਾ। ਸੋ ਉਸ ਦੀ ਇਹ ਗੱਲ ਆ ਜਿਹੜੀ ਉਸ ਡਾਕਟਰ ਦੇ ਦਿਲ ਨੂੰ ਕਰ ਗਈ, ਤੇ ਉਹੀ ਸਾਡੇ ਤੇ ਵੀ ਕਰਦਾ ਵਾ ਤੇ ਜੇ ਆਦਮੀ ਠੀਕ ਹੋ ਗਿਆ ਤਾਂ ਸੰਸਾਰ ਆ ਜਿਹੜਾ ਖੁਦ ਬ ਖੁਦ ਹੀ ਠੀਕ ਹੋ ਜਾਵੇਗਾ, ਤੇ ਸਾਨੂੰ ਠੀਕ ਕਰਨਾ ਤਾਂ ਹੁਣ ਸਾਡੇ ਆਪਣੇ ਹੀ ਵੱਸ ਦੇ ਵਿਚ ਆ। ਤੇ ਅੱਗੇ ਜੀ ਸਾਡੇ ਨਾਲ ਪ੍ਰੋਗਰਾਮ ਦੇ ਵਿਚ ਸ਼ਾਮਲ ਹੋ ਚੁੱਕੇ ਆ ਸਾਡੇ ਬਹੁਤ ਸਾਰੇ ਲਿਸਨਰ। ਪਹਿਲਾਂ ਮੈਂ ਮੈਸੇਜ ਪੜ੍ਹ ਲੈਂਦੀ ਹਾਂ ਜੀ। ਕੁਲਦੀਪ ਸਿੰਘ ਇਟਲੀ ਤੋਂ ਸਤਿ ਸ੍ਰੀ ਅਕਾਲ ਬੁਲਾ ਰਹੇ ਆ ਜੀ। ਕਾਫੀ ਜ਼ਿਆਦਾ ਠੰਡ ਆ ਇਹਨਾਂ ਦੇ ਉੱਥੇ ਤੇ ਕਹਿੰਦੇ ਠੰਡੀ ਠੰਡੀ ਗੁੱਡ ਮਾਰਨਿੰਗ ਕਬੂਲ ਕਰ ਲਓ। ਸੋ ਬਹੁਤ ਸ਼ੁਕਰੀਆ ਜੀ ਪ੍ਰੋਗਰਾਮ ਦੇ ਵਿਚ ਸ਼ਿਰਕਤ ਕਰਨ ਦੇ ਲਈ। ਅਮਰ ਸਿੰਘ ਸ਼ੈਪਟਨ ਤੋਂ ਉਹਨਾਂ ਨੇ ਬੁਝਾਰਤ ਦਾ ਜਵਾਬ ਦਿੱਤਾ, ਬਿਲਕੁਲ ਠੀਕ ਆ ਜੀ। ਮਨਰਾਜ ਜੋਸ਼ਨ ਐਡੀਲੇਟ ਤੋਂ ਵੀ ਬੁਝਾਰਤ ਦਾ ਜਵਾਬ ਭੇਜ ਰਹੇ ਆ। ਪ੍ਰੋਗਰਾਮ ਦੇ ਵਿਚ ਆਉਣ ਲਈ ਬਹੁਤ ਬਹੁਤ ਸ਼ੁਕਰੀਆ। ਤੇ ਹਰਿੰਦਰ ਸਿੰਘ ਉਹਨਾਂ ਨੇ ਜੀ ਜਵਾਬ ਭੇਜਿਆ ਵਾ, ਜਿਵੇਂ ਕਿ ਮੈਂ ਦੱਸਿਆ ਸੀਗਾ ਕਿ ਮੈਨੂੰ ਉਮੀਦ ਸੀ ਇਸੇ ਹੀ ਜਵਾਬ ਨੂੰ ਚਾਹੁੰਦੀ ਸੀ, ਦੀਵਾ ਵਿਦ ਫਲੇਮ। ਸੋ ਦੀਵਾ ਤਾਂ ਸਾਰਿਆਂ ਨੂੰ ਪਤਾ ਹੀ ਲੱਗ ਗਿਆ ਸੀ, ਮੈਨੂੰ ਚਾਹੀਦਾ ਸੀ ਕਿ ਕੌਣ ਦੱਸਦਾ ਦੀਵੇ ਦੀ ਰੋਸ਼ਨੀ, ਜਿਸ ਦੀ ਕਿ ਸਾਨੂੰ ਅੱਜ ਬਹੁਤ ਜ਼ਿਆਦਾ ਜ਼ਰੂਰਤ ਆ। ਤੇ ਵੈਸੇ ਵੀ ਸਿਆਣੇ ਕਹਿੰਦੇ ਹੁੰਦੇ ਨਾ ਕਿ ਦੀਵੇ ਥੱਲੇ ਅੰਧੇਰਾ, ਦੀਵੇ ਦੇ ਥੱਲੇ ਹਨੇਰਾ ਹੁੰਦਾ ਹੀ ਹੁੰਦਾ, ਪਰ ਜਿਹੜੀ ਉਹ ਰੋਸ਼ਨੀ ਆ ਉਹ ਆਸੇ ਪਾਸੇ ਜਗਮਗਾਉਂਦੀ ਆ, ਤੇ ਇਹੀ ਚੀਜ਼ ਦੀ ਅੱਜ ਸਾਨੂੰ ਬਹੁਤ ਜ਼ਿਆਦਾ ਜ਼ਰੂਰਤ ਆ। ਤੇ ਪ੍ਰੋਗਰਾਮ ਦੇ ਵਿਚ ਅੱਗੇ ਸਾਡੇ ਨਾਲ ਗੁਰਸੇਵਕ ਮਾਂਗਟ ਸਤਿ ਸ੍ਰੀ ਅਕਾਲ ਬੁਲਾ ਰਹੇ ਆ, ਕਹਿੰਦੇ ਸ਼ੋਅ ਸੋਹਣਾ ਚੱਲ ਰਿਹਾ ਵਾ ਤੇ ਇਹਨਾਂ ਨੇ ਗਾਣਾ ਸੁਣਨਾ ਚਾਹਿਆ ਵਾ ਜੀ, ਦਲਜੀਤ ਦੁਸਾਂਝ ਦਾ ਲੈਂਬੜਗਿਨੀ। ਗਾਣਾ ਤੁਸੀਂ ਬਹੁਤ ਸੋਹਣਾ ਮਤਲਬ ਸੁਣਨਾ ਚਾਹਿਆ ਵਾ, ਮੈਂ ਕੋਸ਼ਿਸ਼ ਕਰੂੰਗੀ, ਪਰ ਜਿਵੇਂ ਕਿ ਵੀ ਪ੍ਰੋਗਰਾਮ ਦੇ ਵਿਚ ਮੈਂ ਪਹਿਲਾਂ ਹੀ ਕਹਿ ਦਿੱਤਾ ਸੀ ਕਿ ਅੱਜ ਦਾ ਸਾਡਾ ਇਹ ਜਿਹੜਾ ਪ੍ਰੋਗਰਾਮ ਆ ਇਹ ਸ਼ਹੀਦੀ ਹਫਤੇ ਨੂੰ ਸਮਰਪਿਤ ਆ, ਤੇ ਮੈਂ ਮਾਫੀ ਚਾਹੂੰਗੀ ਕਿ ਮੈਂ ਇਸ ਤੋਂ ਇਲਾਵਾ ਕੋਈ ਹੋਰ ਗਾਣਾ ਨਹੀਂ ਲਾ ਸਕਦੀ। ਤੁਸੀਂ ਆਪਣਾ ਗਾਣਾ ਬਦਲ ਸਕਦੇ ਹੋ, ਕੋਈ ਹੋਰ ਗਾਣਾ ਸੁਣਨਾ ਚਾਹੋ ਤਾਂ ਜੀ ਮੋਸਟ ਵੈਲਕਮ ਅੱਜ ਦੇ ਲਈ, ਪਰ ਇੰਨਾ ਪ੍ਰੋਮਿਸ ਕਰਦੀ ਹਾਂ ਕਿ ਨੈਕਸਟ ਹਫਤੇ ਦੇ ਵਿਚ ਤੁਹਾਡਾ ਇਹ ਪ੍ਰੋਗਰਾਮ ਦੇ ਵਿਚ ਫਰਾਈਡੇ ਦੇ ਪ੍ਰੋਗਰਾਮ ਦੇ ਵਿਚ ਮੈਂ ਇਹ ਗਾਣਾ ਜ਼ਰੂਰ ਪਲੇ ਕਰੂੰਗੀ। ਤੇ ਹੁਣ ਅੱਗੇ ਅਸੀਂ ਗੱਲ ਕਰਦੇ ਹਾਂ ਜੀ ਸਾਡੇ ਸਿੱਖ ਇਤਿਹਾਸ ਦੀ, ਤੇ ਮੈਂ ਮੈਸੇਜ ਤੁਹਾਡੇ ਹਜੇ ਥੋੜੇ ਪੈਂਡਿੰਗ ਰੱਖ ਰਹੀ ਹਾਂ ਤੇ ਮੈਂ ਪੜੂੰਗੀ ਵੀ ਜ਼ਰੂਰ। ਜਿਸ ਤਰ੍ਹਾਂ ਕਿ ਸ਼ਹੀਦੀ ਦਿਹਾੜਾ ਚੱਲ ਰਿਹਾ ਤੇ ਸਾਡੇ ਜਿਹੜੇ ਇਤਿਹਾਸ ਆ ਉਸ ਤੋਂ ਅਸੀਂ ਭਲੀ ਭਾਂਤੀ ਸਾਰੇ ਵਾਕਿਫ ਹਾਂ, ਤੇ ਇੱਕ ਵਾਰੀ ਕੀ ਹੁੰਦਾ ਮੈਂ ਤੁਹਾਨੂੰ ਇੱਕ ਵਾਕਿਆ ਸੁਣਾਉਣ ਲੱਗੀ ਹਾਂ। ਤੇ ਇਹ ਵਾਕਿਆ ਵੈਸੇ ਮੈਂ ਵੀ ਪੜਿਆ ਵਾ ਅਖਬਾਰ ਦੇ ਵਿੱਚੋਂ ਪੜਿਆ, ਤੇ ਮੈਨੂੰ ਬੜਾ ਮਨ ਨੂੰ ਟੁੰਬਿਆ ਤੇ ਸੋਚਿਆ ਜੋ ਸਾਡੀ ਅੱਜ ਦੀ ਕੰਡੀਸ਼ਨ ਆ ਨਾ, ਜੋ ਸਾਡੇ ਅੱਜ ਦੇ ਹਾਲਾਤ ਆ ਉਹਨਾਂ ਤੇ ਵੀ ਕਿਤੇ ਨਾ ਕਿਤੇ ਇਹ ਲਾਗੂ ਹੁੰਦਾ ਵਾ। ਅੱਜ ਅਸੀਂ ਉਸੇ ਸਿਚੁਏਸ਼ਨ ਦੇ ਵਿੱਚ ਆਏ ਹੋਏ ਆ, ਤਾਂ ਇੱਕ ਵਾਰੀ ਕੀ ਹੁੰਦਾ ਵਾ ਗੁਰੂ ਜੀ ਨੇ ਆਪਣਾ ਦਰਬਾਰ ਸਜਾਇਆ ਹੁੰਦਾ ਵਾ, ਤੇ ਦਰਬਾਰ ਦੇ ਵਿਚ ਸਾਰੇ ਗੱਲਬਾਤ ਹੁੰਦੀ ਆ, ਤੇ ਜਦੋਂ ਸਾਰੇ ਵਿਚਾਰ ਵਟਾਂਦਰੇ ਚੱਲ ਰਹੇ ਆ ਤਾਂ ਉਸ ਤੋਂ ਬਾਅਦ ਜਦੋਂ ਲੰਗਰ ਤਿਆਰ ਹੁੰਦਾ ਤਾਂ ਰਸੋਈ ਆ ਕੇ ਕਹਿੰਦਾ ਕਿ ਪਾਤਸ਼ਾਹ ਲੰਗਰ ਤਿਆਰ ਆ, ਤਾਂ ਗੁਰੂ ਜੀ ਕਹਿੰਦੇ ਕਿ ਇੱਦਾਂ ਕਰੋ ਅੱਜ ਚੌਲ ਤਿਆਰ ਕਰੋ, ਕਿਉਂਕਿ ਉਹ ਕੋਈ ਵੀ ਆਪਣੇ ਜਿਹੜੀ ਸੰਗਤ ਆਈ ਹੁੰਦੀ ਸੀ ਉਹਨਾਂ ਨੂੰ ਕੋਈ ਵੀ ਸੰਦੇਸ਼ ਇੱਦਾਂ ਨਹੀਂ ਸੀ ਸਿੱਧਾ ਦਿੰਦੇ, ਕਿਉਂਕਿ ਅਸੀਂ ਲੋਕ ਸ਼ਾਇਦ ਸਿੱਧੀ ਭਾਸ਼ਾ ਸਮਝਦੇ ਨਹੀਂ, ਉਹ ਕਿਸੇ ਤਰੀਕੇ ਕਿਸੇ ਸਾਰਾ ਕੁਛ ਸਮਝਾਉਣ ਦੇ ਲਈ ਇੱਕ ਮਾਹੌਲ ਤਿਆਰ ਕਰ ਦਿੰਦੇ ਸੀ ਤਾਂ ਜੋ ਉਸ ਦਾ ਆਪਣੇ ਆਪ ਹੀ ਲੋਕਾਂ ਨੂੰ ਪਤਾ ਲੱਗ ਸਕੇ, ਤਾਂ ਉਹ ਬੜੇ ਹੈਰਾਨ ਹੁੰਦੇ ਆ ਕਿ ਚੌਲ ਤਿਆਰ ਕਰੋ, ਤਾਂ ਉਹਨਾਂ ਨੇ ਰਸੋਈਏ ਨੇ ਜਾ ਕੇ ਚੌਲ ਤਿਆਰ ਕਰ ਲਏ, ਤੇ ਲੰਗਰ ਵਿੱਚ ਚੌਲ ਤਿਆਰ ਕੀਤੇ ਤੇ ਇੱਕ ਪਾਸੇ ਢੇਰ ਲਾ ਦਿੱਤਾ, ਤੇ ਫਿਰ ਗੁਰੂ ਜੀ ਨੇ ਸਿੰਘਾਂ ਨੂੰ ਹੁਕਮ ਦਿੱਤਾ ਕਹਿੰਦੇ ਇੱਦਾਂ ਕਰੋ ਹੁਣ ਤੁਸੀਂ ਜਾਓ ਤੇ ਕੁਝ ਹਿਰਨ ਫੜ ਕੇ ਲੈ ਕੇ ਆਓ। ਤਾਂ ਸਿੰਘਾਂ ਨੇ ਉਸੇ ਤਰ੍ਹਾਂ ਗੁਰੂ ਜੀ ਦਾ ਹੁਕਮ ਮੰਨਿਆ ਤੇ ਹਿਰਨਾਂ ਨੂੰ ਫੜ ਕੇ ਲੈ ਆਏ, ਫਿਰ ਕਹਿੰਦੇ ਹੁਣ ਇੱਦਾਂ ਕਰੋ ਇਹਨਾਂ ਨੂੰ ਚੌਲ ਖਾਣ ਲਾ ਦੋ, ਤੇ ਉਹਨਾਂ ਨੇ ਉਸੇ ਤਰ੍ਹਾਂ ਹੀ ਹੁਕਮ ਦੀ ਪਾਲਣਾ ਕੀਤੀ, ਤੇ ਜਿਹੜੇ ਹਿਰਨ ਫੜ ਕੇ ਲਿਆਂਦੇ ਸੀ ਉਹਨਾਂ ਨੂੰ ਚੌਲ ਖਾਣ ਲਾ ਦਿੱਤਾ, ਤੇ ਜਿਹੜੇ ਸਾਰੇ ਹਿਰਨ ਆ ਨਾ ਉਹਨਾਂ ਨੇ ਰਲ ਮਿਲ ਕੇ ਚੌਲ ਖਾਧੇ ਤੇ ਇੱਕ ਦੂਸਰੇ ਨਾਲ ਮਸਤੀ ਕਰਦੇ ਹੋਏ ਛਾਲਾਂ ਮਾਰਦੇ ਵਾਪਸ ਚਲੇ ਗਏ। ਤਾਂ ਸਾਰੇ ਇੱਕ ਦੂਜੇ ਵੱਲ ਦੇਖਦੇ ਆ ਵੀ ਇਹ ਗੱਲ ਦਾ ਮਤਲਬ ਕੀ ਹੋਇਆ, ਪਰ ਸਾਰੇ ਚੁੱਪ ਕਿਉਂਕਿ ਸਭ ਨੂੰ ਪਤਾ ਸੀ ਕਿ ਗੁਰੂ ਜੀ ਇਸ ਬਾਰੇ ਜ਼ਰੂਰ ਦੱਸਣਗੇ। ਤਾਂ ਫਿਰ ਕੀ ਹੁੰਦਾ ਵਾ ਜਦੋਂ ਉਹਨਾਂ ਨੂੰ ਪੁੱਛਿਆ ਤੇ ਕਹਿੰਦੇ ਕਿ ਕੋਈ ਨਾ ਵੀ ਕੱਲ੍ਹ ਨੂੰ ਦੱਸਾਂਗੇ ਸੰਗਤਾਂ ਨੂੰ ਸਾਰੀ ਗੱਲ, ਤੇ ਅਗਲੇ ਦਿਨ ਫਿਰ ਇਸੇ ਤਰ੍ਹਾਂ ਹੀ ਹੁੰਦਾ ਵਾ, ਤੇ ਗੁਰੂ ਜੀ ਫਿਰ ਕਹਿੰਦੇ ਆ ਕਿ ਅੱਜ ਵੀ ਚੌਲਾਂ ਦਾ ਲੰਗਰ ਤਿਆਰ ਕਰੋ। ਉਹ ਫਿਰ ਠੀਕ ਆ ਉਸੇ ਤਰ੍ਹਾਂ ਹੀ ਚੌਲ ਤਿਆਰ ਹੁੰਦੇ ਆ ਤੇ ਢੇਰ ਲੱਗ ਜਾਂਦਾ ਵਾ, ਤੇ ਗੁਰੂ ਜੀ ਕਹਿੰਦੇ ਵੀ ਇੱਦਾਂ ਕਰੋ ਅੱਜ ਕੁੱਤੇ ਫੜ ਕੇ ਲੈ ਕੇ ਆਓ, ਤੇ ਸਿੰਘ ਜਾਂਦੇ ਆ ਤੇ ਕੁੱਤੇ ਫੜ ਕੇ ਲਿਆਉਂਦੇ ਆ, ਤੇ ਉਸੇ ਤਰ੍ਹਾਂ ਉਹਨਾਂ ਨੂੰ ਚੌਲ ਖਾਣ ਤੇ ਕਹਿੰਦੇ ਕਿ ਲਾ ਦੋ ਗੁਰੂ ਮਹਾਰਾਜ ਕਹਿੰਦੇ। ਜਦੋਂ ਉਹਨਾਂ ਨੂੰ ਚੌਲ ਖਾਣ ਤੇ ਲਾਉਂਦੇ ਆ ਕੁੱਤਿਆਂ ਨੂੰ ਉਧਰ ਛੱਡਦੇ ਆ ਚੌਲਾਂ ਦੇ ਢੇਰ ਵੱਲ, ਤਾਂ ਕੀ ਹੁੰਦਾ ਵਾ ਜਿਹੜੇ ਕੁੱਤੇ ਆ ਉਹ ਚੌਲ ਖਾਣ ਦੀ ਬਜਾਏ ਇੱਕ ਦੂਸਰੇ ਨੂੰ ਲੱਤਾਂ ਤੋਂ ਫੜ ਕੇ ਖਿੱਚਣ ਲੱਗ ਜਾਂਦੇ ਆ, ਕਿਉਂਕਿ ਉਹਨਾਂ ਨੂੰ ਇਹ ਹੁੰਦਾ ਕਿ ਇਹ ਸਾਰੇ ਦਾ ਸਾਰਾ ਉਹਨਾਂ ਦਾ ਹੋ ਜਾਵੇ। ਜਦੋਂ ਇੱਕ ਦੂਸਰੇ ਨੂੰ ਖਿੱਚਦੇ ਆ ਤੇ ਲਹੂ ਲਹਾਣ ਹੁੰਦੇ ਆ ਤੇ ਇੱਕ ਦੂਸਰੇ ਨਾਲ ਲੜਦੇ ਆ, ਤੇ ਇਹਦਾ ਨਤੀਜਾ ਕੀ ਹੁੰਦਾ ਵਾ ਕਿ ਉਹ ਭੁੱਖਣ ਭਾਣੇ ਹੀ ਲੜ ਕੇ ਲਹੂ ਲਹਾਣ ਹੋ ਕੇ ਵਾਪਸ ਚਲੇ ਜਾਂਦੇ ਆ, ਤੇ ਉਹਨਾਂ ਨੂੰ ਖਾਣਾ ਵੀ ਨਸੀਬ ਨਹੀਂ ਹੁੰਦਾ। ਇਹ ਸਾਰੀ ਗੱਲ ਦੇਖ ਹੀ ਜਾਂਦੇ ਆ ਤੇ ਲੋਕ, ਤੇ ਫਿਰ ਗੁਰੂ ਜੀ ਸਿੰਘਾਂ ਨੂੰ ਕਹਿੰਦੇ ਆ ਕਿ ਅੱਜ ਤੁਹਾਨੂੰ ਪਤਾ ਲੱਗ ਗਿਆ ਨਾ ਕਿ ਕੱਲ ਮੈਂ ਹਿਰਨ ਫੜੇ ਸੀ ਉਹਨਾਂ ਨੂੰ ਲੈ ਕੇ ਆਉਣ ਨੂੰ ਕਿਹਾ ਸੀ ਤੇ ਅੱਜ ਕੁੱਤਿਆਂ ਨੂੰ ਕਿਹਾ ਵਾ, ਕਿਉਂਕਿ ਜਿਹੜੇ ਹਿਰਨ ਆ ਉਹਨਾਂ ਨੇ ਬੜੀ ਇੱਕ ਦੂਸਰੇ ਦੇ ਨਾਲ ਬੜੇ ਵਧੀਆ ਤਰੀਕੇ ਨਾਲ ਉਹ ਚੌਲ ਖਾਧੇ ਤੇ ਮਸਤੀ ਕਰਦੇ ਵਾਪਸ ਚਲੇ ਗਏ, ਤੇ ਕੁੱਤੇ ਇੱਕ ਦੂਸਰੇ ਦੇ ਖੂਨ ਦੇ ਚੱਕਰ ਦੇ ਵਿੱਚ ਤੇ ਲਹੂ ਲਾਣ ਹੁੰਦੇ ਹੋਏ ਭੁੱਖੇ ਹੀ ਚਲੇ ਗਏ। ਤੇ ਫਿਰ ਉਹਨਾਂ ਨੇ ਇਹ ਸੰਦੇਸ਼ ਦਿੱਤਾ ਸੀ ਕਿ ਹੁਣ ਤੁਹਾਡੇ ਤੇ ਡਿਪੈਂਡ ਕਰਦਾ ਕਿ ਤੁਸੀਂ ਹਿਰਨਾਂ ਵਾਂਗ ਰਲ ਮਿਲ ਕੇ ਰਹਿਣਾ ਜਾਂ ਫਿਰ ਕੁੱਤਿਆਂ ਵਾਂਗੂ ਲੜ ਕੇ ਲਹੂ ਲਹਾਣ ਹੋ ਕੇ ਭੁੱਖਣ ਭਾਣੇ ਉਸੇ ਤਰ੍ਹਾਂ ਹੀ ਵਾਪਸ ਚਲੇ ਜਾਣਾ ਵਾ। ਸੋ ਇਹ ਸੀ ਉਹਨਾਂ ਦੀ ਸਿੱਖ, ਰਲ ਮਿਲ ਕੇ ਖਾਓ ਤੇ ਹੱਸੋ ਖੇਡੋ, ਰਲ ਮਿਲ ਕੇ ਰਹੋ, ਇਸੇ ਦੇ ਵਿੱਚ ਹੀ ਬਰਕਤ ਆ, ਏਕੇ ਦੇ ਵਿੱਚ ਹੀ ਬਰਕਤ ਆ। ਪਰ ਕਿਤੇ ਨਾ ਕਿਤੇ ਜਿਹੜਾ ਸਾਡਾ ਅੱਜ ਦਾ ਕਾਰ ਵਿਹਾਰ ਆ ਇਸ ਤੋਂ ਬਿਲਕੁਲ ਹੀ ਉਲਟ ਹੋ ਰਿਹਾ ਵਾ। ਸੋ ਇਹੀ ਇੱਕ ਗਾਣਾ ਜੀ ਕੁਲਬੀਰ ਝਿੰਜਰ ਦਾ ਵਾ ਜੀ, ਸਰਬੰਸ ਦਾਨੀ, ਤੇ ਬਹੁਤ ਸੋਹਣਾ ਗਾਣਾ ਵਾ। ਸੋ ਕਿਤੇ ਨਾ ਕਿਤੇ ਅੱਜ ਦੀ ਸਾਡੀ ਹਾਲਾਤ ਨੂੰ ਬਿਆਨ ਕਰਦਾ ਵਾ। ਸੋ ਕਿਉਂ ਨਾ ਪਹਿਲਾਂ ਉਹ ਗਾਣਾ ਸੁਣ ਲਿਆ ਜਾਵੇ ਤੇ ਗਾਣੇ ਤੋਂ ਬਾਅਦ ਫਿਰ ਤੁਹਾਡੇ ਰੂਬਰੂ ਹੁੰਦੇ ਆ।
ਭਾਰੀ ਉਤਾਰਨ ਲਈ ਗੁਰੂ ਨਾਨਕ ਪੰਥ ਚਲਾਇਆ, ਉਸੇ ਪੰਥ ਲਈ ਗੁਰੂ ਅਰਜਨ ਆਪਣਾ ਆਪ ਮਿਟਾਇਆ।
ਸੰਗਤ ਭਾਰੀ ਉਤਾਰਨ ਲਈ ਗੁਰੂ ਨਾਨਕ ਪੰਥ ਚਲਾਇਆ, ਉਸੇ ਪੰਥ ਲਈ ਗੁਰੂ ਅਰਜਨ ਆਪਣਾ ਆਪ ਮਿਟਾਇਆ। ਕਿਸ ਲਈ ਗੁਰੂ ਤੇਗ ਬਹਾਦਰ ਸੀਸ ਕਟਾਇਆ ਦਿੱਲੀ,
ਸਰਬੰਸ ਦਾਨੀਆ ਕੌਣ ਤੇਰੀ ਅਹਿਸਾਨ ਤੇਰੇ ਭੁੱਲ ਚੱਲੀ, ਸਰਬੰਸ ਦਾਨੀਆ ਕੌਣ ਤੇਰੀ ਅਹਿਸਾਨ ਤੇਰੇ ਭੁੱਲ ਚੱਲੀ।
ਇਤਿਹਾਸ ਨਹੀਂ ਇਤਿਹਾਸ ਅੱਗੇ ਗੁਰਾਂ ਪੁੱਤ ਕੌਮ ਤੋਂ ਵਾਰੇ,
ਕਲਗੀ ਲਾਰੀ ਸਾਂ ਕਰਨ ਤੇਰੀਆਂ ਅੱਜ ਕੱਲ ਚੋਰ ਚੁਕਾਰੇ, ਅੱਜ ਕੱਲ ਚੋਰ ਚੁਕਾਰੇ।
ਇਹ ਵੇਖਣ ਮਾਂ ਪਿਓ ਵਾਰ ਤਾਂ ਲੱਗ ਜੂ ਪਤਾ ਤੁਕੀ ਕੀ ਚੱਲੀ,
ਸਰਬੰਸ ਦਾਨੀਆਂ ਕੌਣ ਤੇਰੀ ਅਹਿਸਾਨ ਤੇ ਭੁੱਲ ਚੱਲੀ, ਸਰਬੰਸ ਦਾਨੀਆਂ ਕੌਣ ਤੇਰੀ ਅਹਿਸਾਨ ਤੇ ਭੁੱਲ ਚੱਲੀ।
ਮਜਲੂਮਾਂ ਤੋਂ ਸਰਦਾਰ ਬਣਾ ਸਾਨੂੰ ਦਿੱਤੀ,
ਸਾਡੀ ਹੀ ਕੌਮ ਦੇ ਲੋਕਾਂ ਦਸਮ ਗ੍ਰੰਥ ਤੇ ਉਂਗਲ ਕੀਤੀ, ਦਸਮ ਤੇ ਕਿੰਤੂ ਕੀਤੀ।
ਤੇਰਾ ਇੱਕ ਇੱਕ ਲਿਖਿਆ ਲਫ਼ਜ਼ ਦਿੰਦਾ ਦੁਨੀਆ ਨੂੰ ਸੋਚ ਸਵਲੀ,
ਸਰਬੰਸ ਦਾਨੀਆਂ ਕੌਣ ਤੇਰੀ ਅਹਿਸਾਨ ਤੇ ਭੁੱਲ ਚੱਲੀ,
ਸਰਬੰਸ ਦਾਨੀਆਂ ਕੌਣ ਤੇਰੀ ਅਹਿਸਾਨ ਤੇ ਭੁੱਲ ਚੱਲੀ।
ਹੁਣ ਜੇ ਕੁਰਬਾਨੀ ਦੇ ਗੁਰੂ ਗੋਬਿੰਦ ਕਰ ਇੱਕ ਤੋਂ
ਝਿੰਜਰ ਨੂੰ ਲਿਖਣਾ ਗਾਉਣਾ ਬਖਸ਼ੀ ਬਾਜਾਂ ਵਾਲਿਆ ਸਾਈਆਂ, ਮੇਰੇ ਬਾਜਾਂ ਵਾਲਿਆ ਸਾਈਆਂ।
ਧੂੜ ਸਿੰਘਾਂ ਦੇ ਪੈਰਾਂ ਦੀ ਜਿੰਨਾ ਕੌਮ ਲਈ ਬਿਪਤਾ ਚੱਲੀ,
ਸਰਬੰਸ ਦਾਨੀਆਂ ਕੌਣ ਤੇਰੀ ਅਹਿਸਾਨ ਤੇ ਭੁੱਲ ਚੱਲੀ।
ਸਰਬੰਸ ਦਾਨੀਆਂ ਕੌਣ ਤੇਰੀ ਅਹਿਸਾਨ ਤੇਰੇ ਭੁੱਲ ਚੱਲੀ ਸਰਬੰਸ
ਜੀ। ਦੋਸਤੋ ਗਾਣਾ ਸੁਣ ਰਹੇ ਸੀ ਤੁਸੀਂ ਸਰਬੰਸ ਦਾਨੀ ਕੁਲਬੀਰ ਝਿੰਜਰ ਤੇ ਤਰਸੇਮ ਚਾਚਰ ਦੀ ਆਵਾਜ਼ ਦੇ ਵਿੱਚ। ਸੋ ਵਾਕਈ ਅੱਜ ਦੇ ਸਾਡੇ ਹਾਲਾਤ ਆ ਇੱਦਾਂ ਦੇ ਹੀ ਬਣਦੇ ਜਾ ਰਹੇ ਆ, ਪਰ ਹਾਲੇ ਵੀ ਟਾਈਮ ਹੈਗਾ, ਜੇ ਅਸੀਂ ਸੰਭਲ ਜਾਈਏ ਤਾਂ ਬਹੁਤ ਵਧੀਆ ਗੱਲ ਆ। ਤੁਹਾਨੂੰ ਇੱਕ ਹੋਰ ਗੱਲ ਤੁਹਾਡੇ ਨਾਲ ਸ਼ੇਅਰ ਕਰਦੀ ਆ। ਗੱਲ ਹੈਗੀ ਜੀ 6-7 ਸਾਲ ਪਹਿਲਾਂ ਦੀ, ਮੇਰੇ ਇੱਥੇ ਆਉਣ ਤੋਂ ਵੀ ਪਹਿਲਾਂ ਦੀ ਗੱਲ ਆ ਇਹ ਕਿ ਸਾਡੇ ਉਧਰ ਮਾਨਸਿਆ ਦੇ ਕੋਲ ਨਾ ਇੱਕ ਗੁਰੂ ਘਰ ਆ, ਗੁਰਦੁਆਰਾ ਸਾਹਿਬ ਆ, ਜਿਹਨੂੰ ਮਹਿਪੀਆਣਾ ਕਹਿੰਦੇ ਆ। ਵੈਸੇ ਜਿਹੜੇ ਉਧਰ ਦੇ ਉਧਰਲੀ ਸਾਈਡ ਤੋਂ ਹੋਣਗੇ ਉਹਨਾਂ ਨੂੰ ਪਤਾ ਹੋਊਗਾ ਜੀ ਇਸ ਗੁਰਦੁਆਰੇ ਦਾ। ਤੇ ਉੱਥੇ ਜਿੱਦਾਂ ਮੂਰਤੀਆਂ ਬਣਾਈਆਂ ਲਾਈਵ ਸਿੱਖ ਇਤਿਹਾਸ, ਤੁਸੀਂ ਇਹ ਇਮੇਜਿਨ ਨਹੀਂ ਕਰ ਸਕਦੇ ਕਿ ਇਹ ਜਿਹੜੀਆਂ ਵਾ ਇਹ ਬੁੱਤ ਸਟੈਚੂ ਬਣਾਏ ਹੋਏ ਆ ਜਾਂ ਇਹ ਐਜ਼ ਇਟ ਇਜ਼ ਇੱਦਾਂ ਲੱਗਦਾ ਜਿੱਦਾਂ ਜਾਗਦੇ ਇਨਸਾਨ ਹੋਣ। ਸੋ ਤਾਰਾ ਸਿੰਘ ਪੇਂਟਰ ਆ ਜੀ ਰਾਏਕੋਟ ਦਾ, ਉਹਨਾਂ ਨੇ ਉੱਥੇ ਉਹ ਸੇਵਾ ਨਿਭਾਈ ਆ, ਉੱਥੇ ਉਹ ਸਿੱਖ ਇਤਿਹਾਸ ਦੇ ਨਾਲ ਸੰਬੰਧਿਤ ਸਾਰੀਆਂ ਜੋ ਵੀ ਮੂਰਤੀਆਂ ਨੇ ਉਸੇ ਤਰੀਕੇ ਬਣਾਉਂਦੇ ਆ ਕਿ ਕਿਸ ਤਰ੍ਹਾਂ ਸਿੰਘ ਚਰਖੜੀਆਂ ਤੇ ਚੜੇ, ਬੰਦ ਬੰਦ ਕਟਵਾਏ ਤੇ ਕਿਸ ਤਰ੍ਹਾਂ ਮਾਵਾਂ ਨੇ ਛੋਟੇ ਛੋਟੇ ਬੱਚਿਆਂ ਦੇ ਜਿਹੜੇ ਕਾਲਜੇ ਆਪਣੇ ਗਲਾਂ ਚ ਪਵਾਏ ਸੀਗੇ, ਤੇ ਕਿਸ ਤਰ੍ਹਾਂ ਛੋਟੇ ਸਾਹਿਬਜ਼ਾਦੇ ਤੇ ਮਾਤਾ ਗੁਜਰੀ ਨੂੰ ਠੰਡੇ ਬੁਰਜ ਵਿੱਚ ਰੱਖਿਆ ਗਿਆ ਸੀਗਾ, ਤੇ ਕਿਸੇ ਤਰ੍ਹਾਂ ਉਹਨਾਂ ਨੂੰ 24 ਤੇ 25 ਤਰੀਕ ਨੂੰ ਜਿਉਂਦੇ ਨੀਹਾਂ ਦੇ ਵਿੱਚ ਚਣਵਾਇਆ ਗਿਆ ਸੀ। ਦੂਰੋਂ ਜਦੋਂ ਥੋੜਾ ਜਿਹਾ ਹਜੇ ਉਸ ਗੁਰੂ ਘਰ ਤੋਂ ਪਿੱਛੇ ਹੁੰਦੇ ਆ ਤਾਂ ਇਸ ਤਰ੍ਹਾਂ ਲੱਗਦਾ ਵਾ ਕਿ ਇਹ ਸਿਰਫ ਬੁੱਤ ਨੀ ਹੈਗੇ, ਸਟੈਚੂ ਨੀ ਹੈਗੇ, ਇੱਦਾਂ ਲੱਗਦਾ ਜਿਵੇਂ ਜਾਗਦੇ ਇਨਸਾਨ ਤੁਰੇ ਫਿਰਨ। ਤਾਂ ਗੱਲ ਉਸ ਟਾਈਮ ਦੀ ਆ ਜੀ, ਮੈਂ ਵੀ ਉੱਥੇ ਗੁਰੂ ਘਰ ਗਈ ਸੀ ਮੱਥਾ ਟੇਕਣ, ਤਾਂ ਉੱਥੇ ਕੋਈ ਅਮੈਰੀਕਾ ਤੋਂ ਬਜ਼ੁਰਗ ਆਏ ਹੋਏ ਸੀ, ਤਾਂ ਦੇਖ ਰਹੇ ਸੀ, ਪੜ੍ਹ ਰਹੇ ਸੀ। ਤਾਂ ਮੈਂ ਕੀ ਦੇਖਦੀ ਆ ਕਿ ਉੱਚੀ ਉੱਚੀ ਧਾਹਾਂ ਮਾਰ ਕੇ ਰੋਣ ਲੱਗ ਪਈ। ਤਾਂ ਮੈਂ ਤਾਂ ਕੁਛ ਪੁੱਛਿਆ ਨੀ, ਮੈਂ ਕਿਹਾ ਪਤਾ ਨੀ ਕੀ ਗੱਲ ਆ, ਪਰ ਮੈਂ ਕੋਲ ਖੜੀ ਸੀ ਉੱਥੇ, ਤਾਂ ਉੱਚੀ ਉੱਚੀ ਧਾਹਾਂ ਮਾਰ ਕੇ ਰੋ ਰਹੇ ਆ ਤੇ ਨਾਲੇ ਕਹਿ ਰਹੇ ਆ ਕਿ ਹੇ ਵਾਹਿਗੁਰੂ ਤੇਰਾ ਦੇਣ ਨੀ ਦੇ ਸਕਦੀ, ਜੋ ਤੂੰ ਦਿੱਤਾ ਨਾ ਤਾਂ ਅਸੀਂ ਉਸ ਬਾਰੇ ਸੋਚ ਸਕਦੇ ਹਾਂ ਤੇ ਨਾ ਅਸੀਂ ਉਹ ਕਰ ਸਕਦੇ ਹਾਂ, ਪਰ ਤੇਰਾ ਦੇਣ ਅਸੀਂ ਦੇ ਨੀ ਸਕਦੇ। ਉਹ ਬਜ਼ੁਰਗ ਇੰਨਾ ਕਰੋਇਆ ਹੋਊਗਾ ਜੀ, ਉਹ ਕੋਈ 60 ਸਾਲ ਤੋਂ ਉੱਪਰ ਦਾ ਬਜ਼ੁਰਗ ਸੀ, ਅਮੈਰੀਕਾ ਤੋਂ ਬਸ ਘੁੰਮਣ ਲਈ ਇੰਡੀਆ ਆਇਆ ਹੋਇਆ ਸੀ। ਤਾਂ ਉਸ ਟਾਈਮ ਮੈਨੂੰ ਇੰਨੀ ਗੱਲ ਸਮਝ ਨਹੀਂ ਸੀ ਆਈ, ਪਰ ਕਿਤੇ ਕਿਤੇ ਹੁਣ ਉਹ ਗੱਲ ਆ ਮੈਨੂੰ ਬੜੀ ਯਾਦ ਆਉਂਦੀ ਹੁੰਦੀ ਆ, ਤੇ ਬੜਾ ਮਨ ਨੂੰ ਖਿੱਚ ਪਾਉਂਦੀ ਆ ਕਿ ਦੇਖ ਸਾਡਾ ਕਿੰਨਾ ਵਧੀਆ ਇਤਿਹਾਸ ਆ ਕਿ ਲੋਕ ਦੂਰੋਂ ਦੂਰੋਂ ਦੇਖਣ ਤੱਕ ਆਉਂਦੇ ਆ। ਤੇ ਉਹ ਜਿਹੜੇ ਮੈਂ ਪੇਂਟਰ ਦੀ ਗੱਲ ਕਰ ਰਹੀ ਹਾਂ, ਤਾਰਾ ਸਿੰਘ ਜਿਹੜੇ ਕਿ ਰਾਏਕੋਟ ਤੋਂ ਆ, ਉਹਨਾਂ ਦੇ ਬਾਰੇ ਵੀ ਨਾ ਉਹਨਾਂ ਨੂੰ ਮਤਲਬ ਕਿ ਮੈਨੂੰ ਇਹ ਨਹੀਂ ਪਤਾ ਕਿ ਇਸ ਦੇ ਵਿੱਚ ਕਿੰਨਾ ਸੱਚ ਆ। ਦੱਸਣ ਦੇ ਮੁਤਾਬਕ ਆ, ਉਹ ਕਹਿੰਦੇ ਕਿ ਬਹੁਤ ਟਾਈਮ ਪਹਿਲਾਂ ਜਦੋਂ ਉਹ ਬਹੁਤ ਛੋਟੇ ਜਿਹੇ ਹੁੰਦੇ ਸੀ, ਆਪਣੇ ਪਿਤਾ ਦੇ ਨਾਲ ਨਾ ਉਹ ਆ ਰਹੇ ਸੀਗੇ ਕਿਤੋਂ, ਤੇ ਜਿਹੜਾ ਉਹ ਗੁਰੂ ਘਰ ਬਣਿਆ ਹੋਇਆ ਵਾ ਉਹਦੇ ਪਿੱਛੇ ਸਾਰੇ ਜੰਗਲ ਹੀ ਜੰਗਲ ਹੁੰਦੇ ਸੀਗੇ, ਤੇ ਉਸ ਟਾਈਮ ਲੁਟੇਰੇ ਡਾਕੂ ਬਹੁਤ ਜ਼ਿਆਦਾ ਹੁੰਦੇ ਸੀ, ਬਹੁਤ ਟਾਈਮ ਪਹਿਲਾਂ ਦੀ ਗੱਲ ਆ ਇਹ। ਤੇ ਉਹਨਾਂ ਨੂੰ ਰਸਤੇ ਵਿੱਚ ਆਉਂਦਿਆਂ ਨੂੰ ਉਹ ਜਿਹੜੇ ਡਾਕੂ ਲੁਟੇਰੇ ਆ ਉਹ ਮਾਰਨਾ ਪੈ ਗਏ ਸੀ, ਲੁੱਟਣ ਲੱਗ ਗਏ ਸੀ। ਤਾਂ ਉਹਨਾਂ ਨੇ ਆਪਣੀ ਜਾਨ ਬਚਾਉਣ ਲਈ ਉਸ ਟਾਈਮ, ਇਹ ਗੁਰੂ ਘਰ ਤਾਂ ਨਹੀਂ ਸੀਗਾ ਬਸ ਇੱਕ ਛੋਟਾ ਜਿਹਾ ਸੀ, ਇੰਨਾ ਤਾਂ ਨਹੀਂ ਸੀ ਕਿ ਜਿੰਨਾ ਹੁਣ ਇਸ ਟਾਈਮ ਆ, ਤੇ ਉੱਥੇ ਸ਼ਰਨ ਲਈ ਸੀ। ਤੇ ਪਰ ਉਹ ਜਿਹੜੇ ਲੁਟੇਰੇ ਉਹਨਾਂ ਦਾ ਪਿੱਛਾ ਕਰਦੇ ਉੱਥੇ ਵੀ ਆ ਗਏ ਸੀ, ਤਾਂ ਉਸ ਟਾਈਮ ਉਹਨਾਂ ਨੇ ਅਰਦਾਸ ਕੀਤੀ ਸੀ ਕਿ ਹੇ ਵਾਹਿਗੁਰੂ ਅੱਜ ਬਚਾ ਲਾ, ਮੇਰੀ ਸਾਰੀ ਜ਼ਿੰਦਗੀ ਤੈਨੂੰ ਸਮਰਪਿਤ ਹੋਊਗੀ। ਤਾਂ ਕਹਿੰਦੇ ਕਿ ਉਹ ਡਾਕੂ ਉੱਥੋਂ ਵਾਪਸ ਚਲੇ ਗਏ ਸੀ, ਉਹਨਾਂ ਦੇ ਦੱਸਣ ਦੀ ਗੱਲ ਆ, ਪਰ ਇਸ ਦੇ ਵਿੱਚ ਹੁਣ ਕੀ ਸੱਚ ਆ ਕੀ ਨਹੀਂ, ਕਿਉਂਕਿ ਕਈ ਵਾਰੀ ਗੱਲ ਹੁੰਦੀ ਹੈ ਨਾ, ਗੱਲ ਤੋਂ ਗੱਲ ਅੱਗੇ ਤੋਂ ਅੱਗੇ ਜਾਂਦੀ, ਉਹਦੀ ਥੋੜੀ ਜਿਹੀ ਕਹਾਣੀ ਆ ਹੋਰ ਬਣ ਜਾਂਦੀ ਆ। ਸੋ ਉਹਨਾਂ, ਮੈਂ ਵੀ ਕਿਸੇ ਤੋਂ ਹੀ ਸੁਣੀ ਸੀ ਜਿਹੜੇ ਕਿ ਉਹਨਾਂ ਨੂੰ ਉੱਥੇ ਮਿਲਣ ਲਈ ਗਏ ਸੀ, ਬੜੀ ਰੂਹ ਸੀ ਉਸ ਇਨਸਾਨ ਨੂੰ ਮਿਲਣ ਦੀ, ਪਰ ਉਹ ਹੁਣ ਇਸ ਦੁਨੀਆਂ ਦੇ ਵਿੱਚ ਨਹੀਂ ਹੈਗੀ। ਤੇ ਇਹ ਸਟੋਰੀ ਸੀਗੀ ਉਸ ਬਾਜਾਂ ਵਾਲੇ ਦੀ, ਤੇ ਉਸ ਇਨਸਾਨ ਨੇ ਆਪਣੀ ਸਾਰੀ ਜ਼ਿੰਦਗੀ ਮਹਿਤੀਆਣਾ ਗੁਰਦੁਆਰਾ ਸਾਹਿਬ ਨੂੰ ਸਮਰਪਿਤ ਕੀਤੀ ਸੀ। ਉੱਥੇ ਜੋ ਵੀ ਬਣਿਆ ਉਸ ਇਨਸਾਨ ਦੇ ਹੱਥਾਂ ਦੀ ਕਲਾ ਮਾਰੀ ਆ, ਕਲਾਕਾਰੀ ਆ। ਸੋ ਜਦੋਂ ਵੀ ਕਿਤੇ ਤੁਹਾਡਾ ਟਾਈਮ ਲੱਗੇ ਇੰਡੀਆ ਜਾਊ ਤੇ ਉੱਥੇ ਜ਼ਰੂਰ ਹੋ ਕੇ ਆਉਣਾ, ਇੰਨਾ ਮੈਂ ਜ਼ਰੂਰ ਕਹੂੰਗੀ। ਤੇ ਅੱਗੇ ਜੀ ਜਿੰਦੂ ਮੰਦਰ ਪ੍ਰੋਗਰਾਮ ਦੇ ਵਿੱਚ ਹਾਜ਼ਰ ਹੋਏ ਆ ਜੀ, ਸਤਿ ਸ਼੍ਰੀ ਅਕਾਲ ਬੁਲਾਈ ਆ ਤੇ ਬਜ਼ਾਰਤ ਦਾ ਜਵਾਬ ਦਿੱਤਾ ਜੀ ਉਹਨਾਂ ਨੇ, ਕਹਿੰਦੇ ਦੀਵਾ ਲੱਗਦਾ ਏ। ਤੇ ਗਾਣਾ ਸੁਣਨਾ ਉਹਨਾਂ ਨੇ ਚਾਹਿਆ ਜੀ ਸਤਿੰਦਰ ਬਿੱਟੀ ਦਾ ਧੰਨ ਤੇਰੀ ਸਿੱਖੀ। ਸੋ ਜ਼ਰੂਰ ਆ ਜੀ ਗਾਣਾ ਤੁਹਾਨੂੰ ਸੁਣਾ ਦਵਾਂਗੇ। ਤੇ ਗੁਰਸੇਵਕ ਸਿੰਘ ਜੋ ਕਿ ਮੇਰੇ ਸਾਥੀ ਪ੍ਰੈਜ਼ੈਂਟਰ ਨੇ, ਵੀਰਵਾਰ ਦੇ ਪ੍ਰੋਗਰਾਮ ਦੇ ਵਿੱਚ ਆਉਂਦੇ ਨੇ, ਅੱਜ ਮੇਰੇ ਨਾਲ ਪ੍ਰੋਗਰਾਮ ਦੇ ਵਿੱਚ ਪਹਿਲੀ ਵਾਰ ਆਏ ਆ। ਸੋ ਗੁਰਸੇਵਕ ਜੀ ਬਹੁਤ ਬਹੁਤ ਸਵਾਗਤ ਆ ਅੱਜ ਦੇ ਇਸ ਪ੍ਰੋਗਰਾਮ ਲਹਿਰਾਂ ਦੇ ਵਿੱਚ ਮੇਰੇ ਨਾਲ। ਤੇ ਕਹਿੰਦੇ ਕਿ ਸਤਿ ਸ਼੍ਰੀ ਅਕਾਲ ਜੀ ਸਰਬਜੀਤ ਭਾਜੀ ਨੂੰ ਤੇ ਸਾਰੇ ਪ੍ਰੋਗਰਾਮ ਸੁਣਨ ਵਾਲਿਆਂ ਨੂੰ। ਕਹਿੰਦੇ ਪ੍ਰੋਗਰਾਮ ਸੋਹਣਾ ਚੱਲ ਰਿਹਾ ਵਾ ਤੇ ਸੌਂਗ ਸੁਣਨਾ ਚਾਹਿਆ ਜੀ ਇਹਨਾਂ ਨੇ ਹਾਰ ਨਾ ਮੰਨੀ ਕਨਵਰ ਗਰੇਵਾਲ ਦਾ, ਤੇ ਬਾਕੀ ਇਹਨਾਂ ਨੇ ਜਸਪਾਲ ਸੰਧੂ ਜਿਹੜੇ ਕਿ ਸਿਡਨੀ ਵਾਲਿਆਂ ਨੇ ਸਾਨੂੰ ਗਾਣਾ ਭੇਜਿਆ ਸੀ, ਕਹਿੰਦੇ ਬਹੁਤ ਸੋਹਣਾ ਗਾਣਾ ਵਾ, ਸੋ ਉਹਨਾਂ ਨੇ ਬਹੁਤ ਪਸੰਦ ਕੀਤਾ ਵਾ। ਸੋ ਬਹੁਤ ਬਹੁਤ ਸ਼ੁਕਰੀਆ ਗੁਰਸੇਵਕ ਜੀ ਪ੍ਰੋਗਰਾਮ ਦੇ ਵਿਚ ਸ਼ਾਮਿਲ ਹੋਣ ਲਈ। ਤੇ ਜਗਤਾਰ ਜੋਲ ਇੱਕ ਸਟੋਰੀ ਹੈ, ਇੱਕ ਗੱਲ ਸਾਡੇ ਨਾਲ ਸ਼ੇਅਰ ਕਰ ਰਹੇ ਆ। ਕਹਿੰਦੇ ਕਿ ਨਾਨਕੇ ਪਿੰਡ ਅਸੀਂ ਮਾਮੇ ਮਾਸੀਆਂ ਦੇ ਜਵਾਕ ਤੇ ਮਾਮੀ ਦੇ ਭਤੀਜੇ ਭਤੀਜਿਆਂ ਆਪਦੀ ਭੂਆ ਕੋਲ ਆਏ ਸੀ। ਉਸ ਟਾਈਮ ਸੁਣੀ ਸੀ ਇਹ ਬਾਤ। ਕਹਿੰਦੇ ਸਾਰੇ ਗਰੁੱਪ ਵਿੱਚ ਇੱਕ ਨੰਨੀ ਭੈਣ ਨੇ ਇਹ ਬਾਤ ਰੋਜ਼ ਪਾਉਣੀ ਤੇ ਇੱਕ ਵਿਰੋਧੀ ਨੇ ਬਾਤ ਪੂਰੀ ਹੋਣ ਤੋਂ ਪਹਿਲਾਂ ਹੀ ਮਿਰਚਾਂ ਦਾ ਬੂਟਾ ਕਹਿ ਦੇਣਾ ਤੇ ਬਾਤ ਪਾਉਣ ਵਾਲੇ ਨੇ ਰੋਣ ਲੱਗ ਜਾਣਾ। ਫਿਰ ਬਾਤ ਪਾਉਣ ਵਾਲੀ ਨੇ ਸ਼ਰਤ ਰੱਖੀ ਕਿ ਮੇਰੀ ਇਹ ਬਾਤ ਇਹ ਇਨਸਾਨ ਨਹੀਂ ਬੁੱਝੂਗਾ। ਤਾਂ ਸਾਡੇ ਜਿਹੜੇ ਬਾਬਾ ਜਾਣੀ ਕਿ ਉਹਨਾਂ ਦੇ ਨਾਨਾ ਜੀ ਸੀ, ਉਹਨਾਂ ਨੇ ਦੂਸਰਿਆਂ ਨੂੰ ਸਮਝਾਇਆ, ਕਹਿੰਦੇ ਕਿ ਬਾਤ ਆ ਜਿਹੜੀ ਥੋੜਾ ਟਾਈਮ ਲਾ ਕੇ ਉੱਤਰ ਦੱਸਣਾ ਚਾਹੀਦਾ ਤਾਂ ਕਿ ਬਾਤ ਬੁਝਾਰਤ ਪਾਉਣ ਵਾਲੇ ਦੀ ਟੌਰ ਬਣੀ ਰਹੇ। 18 ਜਾਣੇ ਹੁੰਦੇ ਸੀ ਗਰਮੀ ਦੀਆਂ ਛੁੱਟੀਆਂ ਦੇ ਵਿੱਚ। ਕਹਿੰਦੇ ਉੱਤਰ ਪੱਕਾ ਪਤਾ ਨਹੀਂ, ਠੀਕ ਆ ਜਾਂ ਗਲਤ। ਪ੍ਰੋਗਰਾਮ ਦੇ ਵਿੱਚ ਆਉਣ ਲਈ ਜਗਤਾਰ ਜੀ ਬਹੁਤ ਬਹੁਤ ਸ਼ੁਕਰੀਆ। ਤੇ ਬੁਝਾਰਤ ਦਾ ਜਵਾਬ ਦੀਵਾ ਵਾ ਜੀ, ਥੜੇ ਉੱਤੇ ਥੜਾ ਤੇ ਲਾਲ ਕਬੂਤਰ ਖੜਾ ਤੇ ਦੀਵਾ ਤੇ ਨਾਲ ਉਸਦੀ ਜਗਦੀ ਲੋ ਆ। ਸੋ ਬੁਝਾਰਤ ਅੱਜ ਮੈਂ ਪਾਉਣੀ ਨਹੀਂ ਸੀ, ਪਰ ਇਹ ਬੁਝਾਰਤ ਮੈਂ ਤਾਂ ਪਾਈ ਆ ਕਿਉਂਕਿ ਇਸ ਲੋ ਦੀ ਸਾਨੂੰ ਅੱਜ ਇਸ ਦੀਪ ਦੀ ਇਸ ਰੋਸ਼ਨੀ ਦੀ ਬਹੁਤ ਜ਼ਿਆਦਾ ਜ਼ਰੂਰਤ ਆ। ਤੇ ਪ੍ਰੋਗਰਾਮ ਦੇ ਵਿੱਚ ਹੋਰ ਵੀ ਸਾਡੇ ਜਿਹੜੇ ਲਿਸਨਰ ਆ ਸ਼ਾਮਿਲ ਹੋਏ ਆ ਜੀ, ਗੁਰਸੇਵਕ ਮਾਂਗਟ, ਰਾਜ ਮਹਿੰਦਰ ਸਿੰਘ, ਜਸਪਾਲ ਸਿਰਨੀ ਤੇ ਮੇਰੀ ਭੈਣ ਰਾਜ ਚਾਹਲ ਤੇ ਕੁਲਦੀਪ ਪਾਡਾ ਈਮੇਲ ਦੇ ਜ਼ਰੀਏ ਪ੍ਰੋਗਰਾਮ ਦੇ ਵਿੱਚ ਆਏ ਆ ਜੀ। ਉਹਨਾਂ ਨੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਬੁਲਾਈ ਆ ਤੇ ਬੁਝਾਰਤ ਦਾ ਜਵਾਬ ਦਿੱਤਾ ਵਾ। ਕਹਿੰਦੇ ਦੀਵਾ ਵਾ ਜੀ ਬੁਝਾਰਤ ਦਾ ਜਵਾਬ। ਸੋ ਬਿਲਕੁਲ ਜੀ, ਬੁਝਾਰਤ ਦਾ ਜਵਾਬ ਤਾਂ ਤੁਹਾਨੂੰ ਸਾਰਿਆਂ ਨੂੰ ਪਤਾ ਲੱਗ ਹੀ ਗਿਆ ਵਾ ਜੀ ਤੇ ਜ਼ਰੂਰ। ਪਰ ਪਹਿਲਾਂ ਮੈਂ ਇੱਕ ਤੁਹਾਡੇ ਸਾਰਿਆਂ ਦੇ ਨਾਲ ਵੀਡੀਓ ਤੁਹਾਨੂੰ ਸੁਣਾਉਣ ਜਾ ਰਹੇ ਹਾਂ ਜੀ, ਜਿਹੜੀ ਕਿ ਚਾਰ ਸਾਹਿਬਜ਼ਾਦੇ ਮੂਵੀ ਦੇ ਵਿੱਚੋਂ ਆ। ਇਹ ਜੋ ਵੀਡੀਓ ਉਸ ਟਾਈਮ ਦੀ ਆ ਜਦੋਂ ਗੁਰੂ ਸਾਹਿਬਾਨ ਦੇ ਵੱਡੇ ਸ਼ਹਿਜ਼ਾਦੇ ਸ਼ਹਾਦਤ ਦੇ ਲਈ ਜੰਗ ਵਿੱਚ ਜਾਣ ਦੀ ਯਿੱਦ ਕਰਦੇ ਆ ਤੇ ਆਪਣੀ ਸ਼ਹਾਦਤ ਆ ਜਿਹੜੀ ਉਸ ਟਾਈਮ ਦੀ ਇਹ ਵੀਡੀਓ ਆ। ਸੋ ਪਹਿਲਾਂ ਆਪਾਂ ਇਹ ਵੀਡੀਓ ਸੁਣਦੇ ਹਾਂ ਜੀ ਤੇ ਫਿਰ ਉਸ ਤੋਂ ਬਾਅਦ ਮੈਂ ਤੁਹਾਡੇ ਰੂਬਰੂ ਹੁੰਦੇ ਹਾਂ ਤੁਹਾਡੇ ਬਾਕੀ ਮੈਸੇਜ ਤੇ ਹੋਰ ਗੱਲਾਂ ਦੇ ਨਾਲ।
ਦਿਨ ਜੱਥੇ ਗੜੀ ਤੋਂ ਬਾਹਰ ਜਾ ਚੁੱਕੇ ਨੇ, ਹੁਣ ਅਗਲਾ ਜੱਥਾ ਮੈਂ ਲੈ ਕੇ ਜਾਵਾਂਗਾ। ਬਸ ਅਰਦਾਸ ਕਰਨ ਤੋਂ ਬਾਅਦ ਗੁਰੂ ਪਿਤਾ ਦਾ ਆਸ਼ੀਰਵਾਦ ਲੈ ਕੇ ਆਉਣਾ।
ਅਜੀਤ ਸਿੰਘ ਜੀ, ਤੁਸੀਂ ਇਸ ਯੁੱਧ ਵਿੱਚ ਨਹੀਂ ਜਾ ਸਕਦੇ।
ਕਿਉਂ ਨਹੀਂ ਜਾ ਸਕਦਾ?
ਤੁਹਾਡੀ ਕੁਰਬਾਨੀ ਨਾਲ ਪੰਥ ਨੂੰ ਨਾ ਪੂਰਾ ਹੋਣ ਵਾਲਾ ਕਾਟਾ ਪਵੇਗਾ।
ਮੈਨੂੰ ਸ਼ਹੀਦ ਹੋਏ ਸਿੰਘਾਂ ਨਾਲੋਂ ਵੱਖ ਕਰਕੇ ਨਾ ਦੇਖੋ ਭਾਈ ਦਇਆ ਸਿੰਘ ਜੀ, ਖਾਲਸਾ ਪੰਥ ਰਿਸ਼ਤਿਆਂ ਦਾ ਮੁਹਤਾਜ ਹੂੰ। ਮੈਂ ਆਪਣੇ ਗੁਰੂ ਪਿਤਾ ਨੂੰ ਚੰਗੀ ਤਰ੍ਹਾਂ ਜਾਣਦਾ। ਉਹ ਮੈਨੂੰ ਜੰਗ ਵਿੱਚ ਭੇਜਣ ਲਈ ਆਪਣੇ ਹੱਥਾਂ ਨਾਲ ਗੜੀ ਦਾ ਦਰਵਾਜ਼ਾ ਖੋਲ ਦੇਣਗੇ।
ਅਜੀਤ ਸਿੰਘ ਆਪਣੀ ਜਿੱਤ ਤੇ ਅੜੇ ਹੋਏ ਨੇ, ਬਸ ਹੁਣ ਤਾਂ ਗੁਰੂ ਸਾਹਿਬ ਹੀ ਰੋਕ ਸਕਦੇ ਨੇ।
ਇਸ ਲਈ ਮੈਂ ਗੁਰੂ ਪਿਤਾ ਜੀ ਦੀ ਵੱਡੀ ਨਹੀਂ ਛੋਟੀ ਤਲਵਾਰ ਲੈ ਕੇ ਜਾਵਾਂਗਾ।
ਗੁਰੂ ਸਾਹਿਬ ਜੀ, ਅਸੀਂ ਤੁਹਾਡੇ ਕੋਲ ਇੱਕ ਫਰਿਆਦ ਕੀਤੀ ਸੀ ਪਰ ਤੁਸੀਂ ਹੁਣ ਤੱਕ ਸਾਡੀ ਗੱਲ ਦਾ ਕੋਈ ਜਵਾਬ ਨਹੀਂ ਦਿੱਤਾ।
ਗੁਰੂ ਪਿਤਾ, ਮੈਂ ਯੁੱਧ ਵਿੱਚ ਜਾਣ ਲਈ ਤਿਆਰ ਹਾਂ।
ਅਜੀਤ ਸਿੰਘ ਜੀ, ਤੁਸੀਂ
ਨਾਮ ਮੇਰਾ ਅਜੀਤ ਹੈ, ਜਿੱਤਿਆ ਨਹੀਂ ਜਾਵਾਂਗਾ। ਜਿੱਤਿਆ ਗਿਆ ਅਗਰ ਜਿਉਂਦਾ ਨਹੀਂ ਆਵਾਂਗਾ। ਮੈਨੂੰ ਆਸ਼ੀਰਵਾਦ ਦਿਓ ਗੁਰੂ ਪਿਤਾ।
ਦਸ਼ਮੇਸ਼ ਪਿਤਾ ਜੀ ਨੇ ਅਜੀਤ ਸਿੰਘ ਨੂੰ ਜੰਗ ਵਿੱਚ ਭੇਜ ਕੇ ਸਾਬਿਤ ਕਰ ਦਿੱਤਾ ਕਿ ਮਾਤਾ ਗੁਜਰੀ ਦੇ ਲਾਲ ਨੂੰ ਲੋਕਾਂ ਦੇ ਸਿਰ ਮੰਗਣ ਦਾ ਹੀ ਸ਼ੌਕ ਨਹੀਂ, ਜ਼ਰੂਰਤ ਪਵੇ ਤਾਂ ਕੌਮ ਦੀ ਖਾਤਰ ਉਹ ਆਪਣੇ ਪੁੱਤਰ ਦਾ ਵੀ ਸਿਰ ਦੇ ਸਕਦੇ ਨੇ।
ਤੇ ਸ਼ਿਵਾ ਪਰ ਮੋਹੇ ਹੈ ਸ਼ੁਭ ਕਰਮਨ ਤੇ ਕਭੋ ਨਾ ਡਰੂ, ਨਾ ਡਰੂ ਔਰ ਸੋਚ ਅਬ ਚਾਏ ਲੜੂ, ਨਿਸ਼ਚੇ ਕਰ ਆਪਣੀ ਜੀਤ ਕਰੂ।
ਜੀ ਗੜੀ ਨੂੰ ਭੇਜੀ ਜਬ ਖੋਰ ਤੋਂ सरसा नदी ते आके सारा परिवार बिछड़ गया। माता जी छोटे साहबजादे पता नहीं किथे चले गए। अजीत सिंह जंग में शहीद हो गए ने, फिर भी तुहाडे मथे ते कोई शिकन नहीं। दुनिया जीण दे तरीके लभदी है ते तुहाडा हौसला सिंघां नूं शहीद होण दी जा सिखांदा है। बस हुण तां बाबा जुझार सिंह ते ही आसा ने, ये वड्डा होके पंथ दी बागडोर संभालेगा।
गुरु पिता जी मैं भी वड्डे वीर वांग जंग च जावांगा।
ना जुझार सिंह ना, तू एहो जी गल ना कर, तू तां हले बहुत छोटा है। गुरु जी इहनूं समझाओ ना। मैं सेवा सिंह नूं कहना कि अगला जत्था वो लेके जाएगा।
जथेदार जी मानदा हां कि मैं तलवारबाजी विच पूरा निपुण नहीं, पर अनजान इन्ना भी नहीं कि 8-10 नूं मार के मरना सुना। गुरु पिता जी मेनू आशीर्वाद दियो।
शस्त्र धारण करके युद्ध में जान तो पहला जिवी तेरा वड्डा वीर सोना गबरू जवान लगता है, तू भी उसी तरह लग्या करेगा।
तुहाडे आशीर्वाद तो बिना भला मैं मैदाने जंग विच कैसे जावांगा, उदो खुद ही देख लेना।
गुरु मां तुसी इत्थे?
हां जंग ते जान तो पहला मैं अपने पुत्र नु मिलन आई सी।
गुरु पिता जी दे चरण स्पर्श करन लगे मैं यही सोच रहा सी कि काश आज मेरे कोल मेरे गुरु मां हुंदे, मैं उना दा भी आशीर्वाद लेके जंग नु जांदा।
डरता नहीं लग रहा?
मां मैं ता सिर तो पैर तक जोश नाल भर गया।
मेनू फकर है मेरे लाल, आज मेरा लाल जंग विच लड़न वाला योद्धा बन के निकलेगा।
मां तुहाडी अखां चो हंजू?
ए हंजू नहीं, आशीर्वाद दे पुत्र। जिव जिव हुकम तिवे तिलका, नानक साचे की साची का।
दुद्ध दंदियां हाले टूटिया नहीं ते सूरमिया नाल लड़न आ गया है।
कईयां दा शिकार तक कर चुके हैं ते वियां दा हाले और करांगा।
ओए गुरु दया पुत्रा बस तू तो वी कही सी।
चलो
गोविंद ने लाल डारे जंग विच पाए निहारे, बाणी दे बोल डारे ताज ने उचारे।
मेरा मुझ में किछ नहीं जो किछ है सो तेरा, तेरा तुझको सौंप दे क्या लागे मेरा।
पुत पावे शहीदी तावे शुक्र मनाए, जिसने लाल बख्शे लेखे उसे दिलाए।
साहिब साहिब
ਜੀ ਦੋਸਤੋ, ਚਾਰ ਸਾਹਿਬਜ਼ਾਦੇ ਮੂਵੀ ਦੇ ਵਿੱਚੋਂ ਇਹ ਵੱਡੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਾ ਜੋ ਅਸੀਂ ਤੁਹਾਨੂੰ ਸੁਣਾਇਆ ਵਾ ਵੀਡੀਓ ਦੇ ਜ਼ਰੀਏ ਰੇਡੀਓ ਦੇ ਉੱਪਰ, ਸੋ ਸੁਣ ਕੇ ਜੀ ਮੇਰਾ ਤਾਂ ਜਿਹੜਾ ਮਨ ਆ ਥੋੜਾ ਜਿਹਾ ਹੋਰ ਤਰ੍ਹਾਂ ਦਾ ਹੋ ਗਿਆ, ਪਰ ਕੋਸ਼ਿਸ਼ ਕਰੂੰਗੀ ਜੀ ਕਿ ਜੋ ਸਾਡੀਆਂ ਸ਼ਹਾਦਤਾਂ ਵਾ ਜੋ ਵੀ ਸਾਡੇ ਇਤਿਹਾਸ ਦੇ ਵਿੱਚ ਹੋਇਆ ਉਹਨਾਂ ਤੋਂ ਕੁਛ ਸਿੱਖ ਲਈਏ। ਸੋ ਜਦੋਂ ਗੁਰੂ ਜੀ ਨੂੰ ਦੱਸਿਆ ਸੀ ਕਿ ਵੱਡੇ ਸਾਹਿਬਜ਼ਾਦੇ ਯੰਗ ਵਿੱਚ ਸ਼ਹੀਦ ਹੋ ਗਏ ਆ ਤੇ ਦੋ ਨੂੰ ਸਰਹੰਦ ਦੀਆਂ ਨੀਹਾਂ ਦੇ ਵਿੱਚ ਚਣਵਾ ਦਿੱਤਾ, ਤੇ ਤੁਹਾਡੇ ਕਹਿ ਰਹੇ ਆ ਕਿ ਤੁਸੀਂ ਕੁਛ ਕਹਿ ਕਿਉਂ ਨਹੀਂ ਰਹੇ ਕਿ ਤੁਹਾਡੇ ਕਾਲਜ ਨੂੰ ਕੀ ਹੌਲ ਨਹੀਂ ਪੈਂਦਾ, ਤਾਂ ਬੜੇ ਹੀ ਡਰਾਮੇ ਨਾਲ ਗੁਰੂ ਗੋਬਿੰਦ ਸਿੰਘ ਜੀ ਨੇ ਜਵਾਬ ਦਿੱਤਾ ਸੀ। ਕਹਿੰਦੇ ਕਿ ਉੱਪਰ ਵੱਲ ਆਸਮਾਨ ਵੱਲ ਦੇਖ ਕੇ ਉਸ ਰੱਬ ਦਾ ਸ਼ੁਕਰੀਆ ਅਦਾ ਕਰਦੇ, ਕਹਿੰਦੇ ਆ ਕਿ ਮਾਲਕ ਤੇਰੀ ਆਜ ਅਮਾਨਤ ਅਦਾ ਹੋਈ, ਇਨ ਪੁੱਤਰੋਂ ਕੀ ਜਾਨ ਕੌਮ ਪੇ ਫਿਦਾ ਹੋਈ। ਤੇ ਜਦੋਂ ਸਿੰਘਾਂ ਨੇ ਫੇਰ ਪੁੱਛਿਆ ਤੇ ਕੁਝ ਬੋਲਣ ਲਈ ਕਿਹਾ ਤਾਂ ਸਿੱਖਾਂ ਦੇ ਵੱਲ ਸਿੰਘਾਂ ਦੇ ਵੱਲ ਇਸ਼ਾਰਾ ਕਰਦੇ ਹੋਏ ਕਹਿੰਦੇ ਆ ਕਿ ਇਨ ਪੁੱਤਰਨ ਕੇ ਵਾਸਤੇ ਚਾਰ ਵਾਰ ਦੀਏ ਪੁੱਤ ਚਾਰ, ਇਨ ਪੁੱਤਰਨ ਕੇ ਵਾਸਤੇ ਵਾਰ ਦੀਏ ਪੁੱਤ ਚਾਰ, ਚਾਰ ਮੋਏ ਤੋਂ ਕਿਆ ਹੁਆ ਜੀਵਤ ਕਈ ਹਜ਼ਾਰ। ਤੋ ਅਸੀਂ ਸਾਰੇ ਉਸ ਗੁਰੂ ਗੋਬਿੰਦ ਸਿੰਘ ਜੀ ਦੇ ਪੁੱਤਰ ਧੀਆਂ ਪੁੱਤਰ ਹਾਂ ਤੇ ਉਸਦੀ ਬਣਾਈ ਹੋਈ ਕੌਮ ਨੂੰ ਤੇ ਉਸਦੇ ਦਿਖਾਏ ਹੋਏ ਰਾਸਤੇ ਨੂੰ ਅੱਗੇ ਕਾਇਮ ਰੱਖਣਾ ਸਾਡੀ ਜ਼ਿੰਮੇਵਾਰੀ ਆ। ਸੋ ਬਹੁਤ ਸਾਰਿਆਂ ਨੇ ਗਾਣੇ ਦੀ ਫਰਮਾਇਸ਼ ਵੀ ਕੀਤੀ ਸੀ, ਸੁਣਦੇ ਆ ਜੀ ਸਤਿੰਦਰ ਬਿੱਟੀ ਦਾ ਗਾਇਆ ਹੋਇਆ ਗੀਤ ਧੰਨ ਤੇਰੀ ਸਿੱਖੀ।
ਤਾਂ ਕਿ ਸੰਵਾਦ ਹੁੰਦਾ ਰਹੇ, ਆਵਾਜ਼ ਚੱਲਦੀ ਰਹੇ, ਸੁਨੇਹੇ ਮਿਲਦੇ ਰਹਿਣ ਅਤੇ ਗੱਲ ਬਣਦੀ ਰਹੇ। ਸਾਨੂੰ ਸਹਿਯੋਗ ਕਰ ਰਹੇ ਨੇ ਇਸ ਪ੍ਰੋਗਰਾਮ ਦੇ ਲਈ ਪੰਜਾਬ ਗ੍ਰੋਸਰੀ ਹਾਊਸ ਕੈਨਰਾ ਤੋਂ ਰਾਜਨਦੀਪ ਸਿੰਘ, ਸੀਡੀ ਬੈਟਰੀਜ਼ ਬਲੈਕਟਾਊਨ ਤੋਂ ਦਵਿੰਦਰ ਸਿੰਘ, ਏਸੀਟੀ ਆਟੋਮੋਟਿਵ ਕੈਨਰਾ ਤੋਂ ਸੁਖਪਾਲ ਸਿੰਘ, ਨਵੀਂ ਪੱਡਾ ਫਰੋਮ ਬਗਬਸਟਰ ਪੈਸਟ ਕੰਟਰੋਲ ਸਰਵਿਸ ਮੈਲਬਰਨ, ਬ੍ਰਿਸਬੇਨ ਤੋਂ ਮੁੱਗੇ ਵਾਲੇ ਗੁਰਪ੍ਰੀਤ ਸਿੰਘ ਬਰਾੜ।
ਵਾਕਈ ਜੀ ਸਿੱਖੀ ਧੰਨ ਆ ਤੇ ਧੰਨ ਆ ਉਹਦੀ ਸਿੱਖੀ ਜਿਸ ਨੇ ਇਸ ਨੂੰ ਸਿਰਜਿਆ ਸੀ। ਤੇ ਗਾਣਾ ਆਪਾਂ ਸੁਣਦੇ ਆ ਜੀ ਸਤਿੰਦਰ ਬਿੱਟੀ ਦਾ ਗਾਇਆ ਹੋਇਆ ਦਸੀਂ ਕਲਗੀ ਵਾਲਿਆ ਵੀ। ਸੋ ਮਿਲਦੇ ਆ ਜੀ ਇਸ ਗੀਤ ਤੋਂ ਬਾਅਦ।
Yeah. ने दित्तियां सी सजावा ओहो केड़ा पापी सी जिसने दित्तियां सी सजावा किवें पाई शहीदी सी सुन के दिल दी प्यास बुझावा किवें पाई शहीदी सी सुन के दिल दी प्यास बुझावा पड़क रही ममता दी अग्न बुझाओ मेरे दिल बिच पड़क रही ममता दी अग्न बुझाओ
ਦੋਸਤੋ ਗਾਣਾ ਸੁਣ ਰਹੇ ਸੀ ਤੁਸੀਂ ਦੱਸੀ ਕਲਗੀ ਵਾਲਿਆ ਵੀ ਕਿੱਥੇ ਲਾਲਾਂ ਦੇ ਨੇ ਜੋੜੇ ਸੋ ਦੋਨੋਂ ਜੋੜੇ ਤਾਂ ਗੁਰੂ ਜੀ ਨੇ ਸਾਡੀ ਇਸ ਕੌਮ ਤੋਂ ਵਾਰ ਦਿੱਤੇ ਸੀ ਸੋ ਗਾਇਆ ਸੀ ਸਤਵਿੰਦਰ ਬਿੱਟੀ ਦਾ ਤੇ ਬਹੁਤ ਸਾਰੇ ਦੋਸਤਾਂ ਦੇ ਮੈਸੇਜ ਆ ਰਹੇ ਆ ਤੇ ਗੁਰਸੇਵਕ ਮਾਂਗਟ ਜੀ ਕਹਿ ਰਹੇ ਆ ਕਿ ਸੋਰੀ ਮੈਨੂੰ ਪਤਾ ਨਹੀਂ ਸੀ ਹਾਂਜੀ ਸ਼ਾਇਦ ਤੁਸੀਂ ਵੀ ਰੇਡੀਓ ਜਿਹੜਾ ਥੋੜਾ ਲੇਟ ਆਨ ਕੀਤਾ ਹੋਊ ਤੇ ਮੈਂ ਪਹਿਲਾਂ ਹੀ ਦੱਸ ਦਿੱਤਾ ਸੀ ਕਿ ਅੱਜ ਦਾ ਸਾਡਾ ਇਹ ਪ੍ਰੋਗਰਾਮ ਆ ਜਿਹੜਾ ਸ਼ਹੀਦੀ ਜੋੜ ਮੇਲੇ ਨੂੰ ਸਮਰਪਿਤ ਆ ਸੋ ਇਸ ਦੇ ਵਿੱਚ ਅਸੀਂ ਕੋਈ ਵੀ ਹੋਰ ਗਾਣਾ ਪਲੇ ਨਹੀਂ ਕਰ ਸਕਾਂਗੇ ਤੇ ਇਹਨਾਂ ਨੇ ਗਾਣਾ ਸੁਣਨਾ ਚਾਹਿਆ ਵਾ ਜੀ ਬਾਬਾ ਨਾਨਕ ਦਲਜੀਤ ਦੋਸਾਂਝ ਦਾ ਸੋ ਬਹੁਤ ਬਹੁਤ ਸ਼ੁਕਰੀਆ ਜੀ ਪ੍ਰੋਗਰਾਮ ਦੇ ਵਿੱਚ ਮੇਰਾ ਸਾਥ ਦੇਣ ਲਈ ਤੇ ਰਾਜ ਮਹਿੰਦਰ ਸਿੰਘ ਕਹਿ ਰਿਹਾ ਕਿ ਭੈਣ ਜੀ ਉੱਚਾ ਦਰ ਬਾਬੇ ਨਾਨਕ ਦਾ ਫਿਲਮ ਦੇ ਵਿੱਚੋਂ ਮੇਰੇ ਲਾਡਲੇ ਲਾਲ ਦੇ ਲਾਲ ਸੁਣਾ ਦਿਓ ਜ਼ਰੂਰ ਜੀ ਗਾਣਾ ਅਸੀਂ ਤੁਹਾਨੂੰ ਇਹ ਵੀ ਜ਼ਰੂਰ ਸੁਣਾ ਦੇਵਾਂਗੇ ਤੇ ਜਸਪਾਲ ਸਿੰਨੀ ਵਾਲੇ ਕਹਿ ਰਹੇ ਆ ਕਿ ਗੁਰਦੁਆਰਾ ਮਹਿਤੀਆਣਾ ਸਾਹਿਬ ਸਾਡੇ ਪਿੰਡ ਦੇ ਕੋਲ ਹੀ ਆ ਜੀ ਹਾਂਜੀ ਹਾਂਜੀ ਬਿਲਕੁਲ ਜੀ ਮਹਿਤੀਆਣਾ ਸਾਹਿਬ ਰਾਮਾ ਚੱਕਰ ਲੱਖਾ ਸਾਰੇ ਜਿਹੜੇ ਪਿੰਡ ਆ ਇਹਨਾਂ ਦੇ ਮਿਡਲ ਦੇ ਵਿੱਚ ਹੀ ਆ ਜਾਂਦਾ ਵਾ ਸੋ ਬਿਲਕੁਲ ਤੁਹਾਡੇ ਪਿੰਡਾਂ ਦੇ ਕੋਲ ਹੀ ਆ ਜੀ ਤੇ ਮੇਰੀ ਭੈਣ ਰਾਜ ਚਾਹਲ ਪ੍ਰੋਗਰਾਮ ਦੇ ਵਿੱਚ ਆਈ ਆ ਸਤਿ ਸ਼੍ਰੀ ਅਕਾਲ ਬੁਲਾ ਰਹੀ ਆ ਤੇ ਹਾਲ ਚਾਲ ਪੁੱਛ ਰਹੇ ਆ ਤੇ ਕਹਿ ਰਹੇ ਆ ਕਿ ਅਸੀਂ ਵੀ ਦਰਸ਼ਨ ਕੀਤੇ ਅਜੀ ਗੁਰਦੁਆਰਾ ਮਹਿਤੀਆਣਾ ਸਾਹਿਬ ਦੇ ਤੇ ਉਹਨਾਂ ਨੇ ਗਾਣਾ ਸੁਣਨਾ ਚਾਹਿਆ ਵਾ ਉਹਨਾਂ ਨੇ ਸੁਣਨਾ ਚਾਹਿਆ ਜੀ ਵਾਟਾ ਲੰਮੀਆਂ ਤੇ ਰਸਤਾ ਪਹਾੜ ਦਾ ਵਾਕਈ ਜੀ ਗਾਣਾ ਕਹਿ ਸਕਦੇ ਹੋ ਜਾਂ ਸ਼ਬਦ ਵੀ ਕਹਿ ਸਕਦੇ ਹੋ ਸੋ ਵਾਕਈ ਜੀ ਜਦੋਂ ਇਹਨਾਂ ਨੂੰ ਸੁਣਦੇ ਆ ਤਾਂ ਰੂਹ ਕੰਬ ਜਾਂਦੀ ਆ ਇਹ ਸਾਰੇ ਸੁਣ ਕੇ ਕੋਸ਼ਿਸ਼ ਕਰੂੰਗੀ ਕਿ ਪ੍ਰੋਗਰਾਮ ਦੇ ਵਿੱਚ ਤੁਹਾਡੀਆਂ ਸਾਰਿਆਂ ਦੀਆਂ ਫਰਮਾਇਸ਼ਾਂ ਪੂਰੀਆਂ ਕਰਕੇ ਜਾ ਸਕਾਂ ਤੇ ਅੱਗੇ ਜੀ ਭੁਪਿੰਦਰ ਕਸ਼ਯਪ ਸਤਿ ਸ਼੍ਰੀ ਅਕਾਲ ਬੁਲਾ ਰਹੇ ਆ ਸਾਰਿਆਂ ਨੂੰ ਤੇ ਕਹਿੰਦੇ ਕਿ ਪ੍ਰੋਗਰਾਮ ਬਹੁਤ ਸੋਹਣਾ ਚੱਲ ਰਿਹਾ ਵਾ ਤੇ ਗਾਣਾ ਉਹਨਾਂ ਨੇ ਸੁਣਨਾ ਚਾਹਿਆ ਸਰਵੰਸ ਦਾਨੀਆਂ ਵੀ ਦੇਣਾ ਕੌਣ ਦੇਊਗਾ ਤੇਰਾ ਸੋ ਗਾਣਾ ਜੀ ਸਾਡੇ ਪ੍ਰੋਗਰਾਮ ਦਾ ਜੇ ਪਹਿਲਾ ਗਾਣਾ ਲਹਿਰਾਂ ਦਾ ਇਹੀ ਸੀ ਕਸ਼ਯਪ ਜੀ ਸ਼ਾਇਦ ਤੁਸੀਂ ਥੋੜਾ ਜਿਹਾ ਲੇਟ ਹੋ ਗਏ ਜੀ ਪ੍ਰੋਗਰਾਮ ਦੇ ਵਿੱਚ ਆਉਣ ਲਈ ਬਹੁਤ ਬਹੁਤ ਸ਼ੁਕਰੀਆ ਤੇ ਦਲਪਿੰਦਰ ਸੰਧੂ ਪ੍ਰਿਸਪਿੰਨ ਤੋਂ ਸਤਿ ਸ਼੍ਰੀ ਅਕਾਲ ਬੁਲਾ ਰਹੇ ਆ ਸਾਰਿਆਂ ਨੂੰ ਤੇ ਉਹਨਾਂ ਨੇ ਕਿਹਾ ਵਾ ਕਹਿੰਦੇ ਕਿ ਖਾਂਦੇ ਸਮੇਂ ਢਿੱਡ ਨੂੰ ਕਾਬੂ ਵਿਚ ਰੱਖੋ ਤੇ ਕਿਸੇ ਦੇ ਘਰ ਜਾ ਕੇ ਅੱਖਾਂ ਨੂੰ, ਮਹਿਫਲ ਵਿਚ ਜਾ ਕੇ ਜਵਾਨ ਨੂੰ ਤੇ ਅਰਦਾਸ ਕਰਦੇ ਸਮੇਂ ਦਿਲ ਨੂੰ ਤੇ ਪਰਾਏ ਧਨ ਨੂੰ ਦੇਖ ਕੇ ਲਾਲਚ ਨੂੰ। ਸੋ ਵਾਕਈ ਜੀ ਜੇ ਇਨਸਾਨ ਇਹਨਾਂ ਚੀਜ਼ਾਂ ਨੂੰ ਕਾਬੂ ਦੇ ਵਿਚ ਕਰ ਲੂਗਾ ਤਾਂ ਇਨਸਾਨ ਆ ਜਿਹੜਾ ਵਾਕਈ ਪੂਰਾ ਬਣ ਜਾਊਗਾ। ਫਿਰ ਉਹ ਦੁਨੀਆਂ ਦੇ ਨਕਸ਼ੇ ਵਾਲੀ ਗੱਲ ਹੋਊਗੀ ਕਿ ਬੰਦਾ ਪੂਰਾ ਬਣਾ ਦਿੱਤਾ ਤਾਂ ਨਕਸ਼ਾ ਵਾ ਜਿਹੜਾ ਉਹ ਦੁਨੀਆਂ ਦਾ ਜੋ ਦੁਨੀਆਂ ਚੱਲ ਰਿਹਾ ਵਾ ਉਹ ਆਪਣੇ ਆਪ ਹੀ ਪੂਰਨ ਹੋ ਜਾਵੇਗਾ। ਸੋ ਪ੍ਰੋਗਰਾਮ ਦੇ ਵਿਚ ਆਉਣ ਲਈ ਬਹੁਤ ਬਹੁਤ ਸ਼ੁਕਰੀਆ ਜੀ। ਤੇ ਅੱਗੇ ਜੀ ਸੈਂਬੀ ਸਿੰਘ ਕਹਿੰਦੇ ਕਿ ਗਾਣਾ ਸੁਣਾ ਦੋ ਜੀ, ਧੰਨ ਧੰਨ ਖਾਲਸਾ ਬਾਈ ਕਲੇਰ ਕੰਠ। ਹਾਂਜੀ ਬਿਲਕੁਲ ਜੀ ਸੈਂਬੀ ਸਿੰਘ, ਤੁਹਾਨੂੰ ਗਾਣਾ ਇਹ ਅਸੀਂ ਜ਼ਰੂਰ ਸੁਣਾਵਾਂਗੇ। ਤੇ ਹਰਮੀਤ ਸਿੰਘ ਚਾਹਨਾ ਭਾਜੀ ਕਹਿੰਦੇ ਬੋਬੀ ਜੀ ਦੈਟ ਵਾਜ ਅਨਦਰ ਸੌਂਗ ਐਨੀ ਵੇ, ਦਿਸ ਇਜ਼ ਆਲਸੋ ਨਾਈਸ। ਸੋ ਥੈਂਕ ਯੂ ਭਾਜੀ ਪ੍ਰੋਗਰਾਮ ਦੇ ਵਿਚ ਆਉਣ ਲਈ। ਤੇ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਚੁੱਕੀ ਹਾਂ ਕਿ ਇਹ ਜਦੋਂ ਅਸੀਂ ਦਿਲ ਤੋਂ ਕੋਈ ਵੀ ਚੀਜ਼ ਸੁਣਦੇ ਹਾਂ ਨਾ ਤਾਂ ਉਹ ਇਫੈਕਟ ਜ਼ਰੂਰ ਕਰਦੀ ਆ। ਸੋ ਇਹ ਜਿਹੜਾ ਜੋ ਵੀ ਅੱਜ ਪ੍ਰੋਗਰਾਮ ਅਸੀਂ ਕਰ ਰਹੇ ਹਾਂ, ਸੋ ਉਹ ਪ੍ਰੋਗਰਾਮ ਸੁਣ ਕੇ ਕਿਤੇ ਨਾ ਕਿਤੇ ਮੈਨੂੰ ਵੀ ਅੱਜ ਮੇਰਾ ਜਿਹੜਾ ਮਨ ਆ ਥੋੜਾ ਜਿਹਾ ਹੋਰ ਤਰ੍ਹਾਂ ਹੋ ਗਿਆ ਵਾ। ਸੋ ਗਾਣੇ ਮੈਂ ਕੋਸ਼ਿਸ਼ ਕਰ ਰਹੀ ਹਾਂ ਸੀ ਪਲੇ ਕਰਨ ਦੀ, ਪਰ ਮਾਫੀ ਚਾਹੂੰਗੀ ਜੇਕਰ ਤੁਹਾਡੀ ਕਿਸੇ ਦੀ ਪਸੰਦ ਦਾ ਗਾਣਾ ਵਾ ਜੋ ਤੁਸੀਂ ਕਿਹਾ ਸੀ ਉਹ ਨਾ ਲੱਗਿਆ ਹੋਵੇ ਤਾਂ। ਤੇ ਪਰ ਕੋਸ਼ਿਸ਼ ਜ਼ਰੂਰ ਕਰੂੰਗੀ ਕਿ ਸਾਰੇ ਜਿਹੜੇ ਗਾਣੇ ਆ ਉਹ ਪਲੇ ਕਰਕੇ ਹੀ ਜਾਵਾਂ। ਤੇ ਪ੍ਰੋਗਰਾਮ ਦੇ ਵਿਚ ਅੱਗੇ ਅਸੀਂ ਗੱਲ ਕਰ ਰਹੇ ਹਾਂ ਜੀ, ਇੱਕ ਮੈਂ ਤੁਹਾਨੂੰ ਹੋਰ ਕਹਾਣੀ ਇੱਕ ਸਟੋਰੀ ਛੋਟੀ ਜਿਹੀ ਸੁਣਾਉਣ ਲੱਗੀ ਹਾਂ। ਸੋ ਉਹ ਵੀ ਮੈਂ ਪੜ੍ਹੀ ਸੀ, ਸੋਚਿਆ ਕਿ ਤੁਹਾਡੇ ਨਾਲ ਸਾਂਝੀ ਕਰ ਲਵਾਂ, ਕਿਉਂਕਿ ਉਸ ਜਿਹੜੀ ਇਹ ਸਟੋਰੀ ਆ ਜੋ ਇਹ ਕਹਾਣੀ ਆ ਇਸਦਾ ਜਿਹੜਾ ਐਂਡ ਆ ਉਹ ਬਹੁਤ ਵਧੀਆ ਵਾ। ਤੇ ਇਹ ਹੈਗੀ ਆ ਜੀ ਅਖਬਾਰ ਦੇ ਵਿਚ ਇਹ ਜਿਹੜੀ ਕਹਾਣੀ ਆ ਇਹ ਛਪੀ ਸੀ। ਕਹਿੰਦੇ ਕਿ ਪੋਹ ਦਾ ਮਹੀਨਾ ਧੁੰਦ ਪੂਰੇ ਕਹਿਰ ਤੇ ਪਈ ਸੀ, ਹੱਥਾਂ ਨੂੰ ਹੱਥ ਨਹੀਂ ਸੀ ਦਿਖ ਰਿਹਾ ਤੇ ਗਰਲਸ ਕਾਲਜ ਦੀ ਬੱਸ ਕ੍ਰਿਸਮਿਸ ਮਨਾਉਣ ਜਾ ਰਹੀ ਰਸਤੇ ਵਿਚ ਪੈਂਚਰ ਹੋ ਗਈ। ਕੁੜੀਆਂ ਬੱਸ ਵਿਚੋਂ ਉਤਰ ਕੇ ਬਾਹਰ ਨਿਕਲ ਕੇ ਸੜਕ ਦੇ ਆਸ ਪਾਸ ਟਹਿਲਣ ਲੱਗ ਪਈਆਂ। ਡਰਾਈਵਰ ਨੇ ਦੋ ਵਾਰ ਕੁੜੀਆਂ ਨੂੰ ਹਾਲਾਤ ਖਰਾਬ ਹੋਣ ਬਾਰੇ ਚੌਕਸ ਕੀਤਾ ਪਰ ਉਹਨਾਂ ਨੇ ਉਸਦੀ ਕੋਈ ਪਰਵਾਹ ਨਾ ਕੀਤੀ। ਇਨੇ ਨੂੰ ਪਿੱਛੋਂ ਇੱਕ ਕਾਰ ਆਈ ਤੇ ਕੁਝ ਅੱਗੇ ਜਾ ਕੇ ਫਿਰ ਪਿੱਛੇ ਮੁੜ ਆਈ। ਵਿੱਚੋਂ ਚਾਰ ਬੰਦੇ ਨਿਕਲੇ ਤੇ ਕੁੜੀਆਂ ਨਾਲ ਛੇੜਖਾਨੀ ਕਰਨ ਲੱਗ ਪਏ। ਟੀਚਰਾਂ ਵੱਲੋਂ ਉਸਦਾ ਵਿਰੋਧ ਕੀਤਾ ਤਾਂ ਉਹਨਾਂ ਨੇ ਟੀਚਰਾਂ ਵੱਲੋਂ ਉਸਦਾ ਜਦੋਂ ਵਿਰੋਧ ਕੀਤਾ ਤਾਂ ਉਹਨਾਂ ਨੇ ਹਥਿਆਰ ਕੱਢ ਲਏ ਤੇ ਦੋ ਹਵਾਈ ਫੈਰ ਕਰ ਦਿੱਤੇ। ਗੋਲੀਆਂ ਦਾ ਖੜਾਕ ਦੂਰ ਦੂਰ ਤੱਕ ਸੁਣਦਾ ਰਿਹਾ। ਇਸ ਖੜਾਕ ਨਾਲ ਨੇੜੇ ਦੇ ਕਮਾਦ ਵਿਚ ਹਲਚਲ ਹੋਈ। ਕਾਰ ਸਵਾਰਾਂ ਨੇ ਦੋ ਕੁੜੀਆਂ ਨੂੰ ਚੁੱਕ ਕੇ ਕਾਰ ਵਿਚ ਸੁੱਟਣ ਦੀ ਕੋਸ਼ਿਸ਼ ਕੀਤੀ ਤਾਂ ਕੁੜੀਆਂ ਉੱਚੀ ਉੱਚੀ ਰੋਣ ਲੱਗ ਪਈਆਂ। ਕੁੜੀਆਂ ਦੇ ਰੋਣ ਦੀ ਆਵਾਜ਼ ਸਨਾਟੇ ਨੂੰ ਚੀਰਦੀ ਹੋਈ ਕਮਾਦ ਵੱਲ ਗਈ ਤਾਂ ਕਮਾਦ ਵਿਚ ਹਲਚਲ ਹੋਰ ਤੇਜ਼ ਹੋ ਗਈ। ਦੋ ਬੰਦਿਆਂ ਨੇ ਕੁੜੀਆਂ ਨੂੰ ਚੱਕ ਕੇ ਕਾਰ ਵਿਚ ਸੁੱਟ ਲਿਆ ਤੇ ਕਾਰ ਸਟਾਰਟ ਕਰਕੇ ਅਜੇ ਥੋੜੇ ਹੀ ਫਾਸਲੇ ਤੇ ਗਈ ਸੀ ਕਿ ਅੱਗਿਓ ਪੰਜ ਸਿੰਘ ਲੋਹੀਆਂ ਦੀ ਬੁੱਕਲ ਮਾਰੀ ਕਾਰ ਦੇ ਅੱਗੇ ਖੜੇ ਹੋ ਗਏ। ਇੱਕ ਸਿੰਘ ਨੇ AK-47 ਦਾ ਮੂੰਹ ਖੋਲ ਦਿੱਤਾ ਤੇ ਗੱਡੀ ਦੇ ਅਗਲੇ ਦੋਵੇਂ ਟਾਇਰਾਂ ਨੂੰ ਫਟ ਗਏ। ਗੱਡੀ ਕਮਾਦ ਵਾਲੇ ਖੇਤ ਵਿਚ ਜਾ ਪਈ। ਕਾਰ ਵਿਚੋਂ ਚਾਰੇ ਬੰਦੇ ਬਾਹਰ ਨਿਕਲੇ ਪਰ ਕੁੜੀਆਂ ਡਰਦੀਆਂ ਗੱਡੀ ਵਿਚ ਹੀ ਰਹੀਆਂ। ਸਿੰਘਾਂ ਨੇ ਲੋਹੀਆਂ ਵਿਚੋਂ ਆਪਣੇ ਹਥਿਆਰ ਕੱਢੇ। ਲੋਹਾ ਆਪਣੇ ਮੂੰਹੋਂ ਅੱਗ ਉਗਲਣ ਲੱਗਾ ਤੇ ਦੋਵਾਂ ਪਾਸਿਆਂ ਤੋਂ ਗੋਲੀਆਂ ਚੱਲਣ ਦੀ ਆਵਾਜ਼ ਆਈ। ਕੁਝ ਹੀ ਪਲਾਂ ਵਿਚ ਕਾਰ ਵਾਲਿਆਂ ਦਾ ਹੌਸਲਾ ਜਵਾਬ ਦੇ ਗਿਆ ਤੇ ਕਾਰ ਦੇ ਪਿੱਛੋਂ ਹੀ ਮਾਫੀਆਂ ਮੰਗਣ ਲੱਗ ਪਏ। ਪਰ ਦੂਜੇ ਪਾਸੇ ਆਵਾਜ਼ ਆਈ, ਖਾਲਸਾ 100 ਕਤਲ ਮਾਫ ਕਰ ਸਕਦਾ ਵਾ ਪਰ ਕਿਸੇ ਦੀ ਧੀ ਭੈਣ ਦੇ ਸਿਰ ਤੋਂ ਖਿੱਚੀ ਚੁੰਨੀ ਕਦੇ ਨੀ ਮਾਫ ਕਰ ਸਕਦਾ। ਬਸ ਵਾਲੀਆਂ ਸਾਰੀਆਂ ਸਵਾਰੀਆਂ ਡਰ ਕੇ ਬੱਸ ਵਿਚ ਹੀ ਸਹਿਮੀਆਂ ਬੈਠੀਆਂ ਗੋਲੀਆਂ ਦਾ ਖੜਾਕ ਸੁਣ ਰਹੀਆਂ ਸਨ। ਇਨੇ ਨੂੰ ਤਿੰਨ ਸਿੰਘ ਕਮਾਦ ਦੇ ਵਿਚੋਂ ਦੀ ਹੋ ਕੇ ਕਾਰ ਵਾਲੇ ਲੁਟੇਰਿਆਂ ਦੇ ਸਿਰ ਤੇ ਜਾ ਖੜੇ ਹੋਏ ਤੇ ਚਾਰੇ ਬੰਦਿਆਂ ਨੂੰ ਅੱਗੇ ਲਾ ਕੇ ਸੜਕ ਦੇ ਕੰਢੇ ਲਿਆਂਦਾ। ਚਾਰੇ ਇੱਕ ਲਾਈਨ ਵਿਚ ਖੜੇ ਕਰ ਲਏ ਤੇ ਬੋਲੇ ਸੋ ਨਿਹਾਲ ਦੇ ਜਕਾਰਿਆਂ ਦੇ ਨਾਲ ਅਸਮਾਨ ਗੂੰਜਣ ਲੱਗਾ। ਬੰਦੇ ਖਾਣੀ ਨਾਗੜੀ ਨੇ ਆਕਾਸ਼ ਕੰਬਣ ਲਾ ਦਿੱਤਾ। ਚਾਰ ਲਾਸ਼ਾਂ ਇੱਕੋ ਵਾਰੀ ਜ਼ਮੀਨ ਤੇ ਡਿੱਗੀਆਂ ਤੇ ਧਰਤੀ ਲਾਲ ਹੋ ਗਈ। ਸਿੰਘ ਕੁੜੀਆਂ ਨੂੰ ਕਾਰ ਵਿੱਚੋਂ ਕੱਢ ਕੇ ਪ੍ਰਿੰਸੀਪਲ ਨੂੰ ਸੌਂਪ ਕੇ ਤੁਰਨ ਲੱਗੇ ਤਾਂ ਪ੍ਰਿੰਸੀਪਲ ਨੇ ਡਰਦੇ ਹੋਏ ਪੁੱਛਿਆ, ਜਵਾਨ ਤੁਮ ਕੌਣ ਹੋ ਔਰ यहां हमें बचाने क्यों अपनी जान खतरे में डाली। ता अगो सिंह बोलिया, एक खालसा राज है ते हर धी भैण दी इज्जत दी रक्षा करना खालसे दा पहला फर्ज है। अज 25 दिसंबर नूं जे इना भैणा दी इज्जत असी ना बचाउंदे ता दशमेश पिता नूं केड़े मुंह नाल कहंदे कि तेरे शेरां विच अजे भी तेरा खून दौड़दा वा। बाजां वाले दे खालसे दी बहादरी देख के उह क्रिसमस मनाउण आई बस सिद्धी सरहंद वल कूच कर गई, सिर्फ ए जानण लई ਇਸ ਖਾਲਸੇ ਦੀਆਂ ਜੜਾਂ ਕਿਹੜੀ ਦਵਾਰ ਵਿੱਚੋਂ ਨਿਕਲਦੀਆਂ ਨੇ ਜੋ ਅੱਜ ਵੀ ਮਜ਼ਲੂਮ ਅਬਲਾ ਦੀ ਰਾਖੀ ਲਈ ਹਿੱਕ ਤਣ ਕੇ ਖੜਦਾ। ਸੋ ਇਹ ਆ ਜੀ ਸਾਡਾ ਧਰਮ ਤੇ ਇਹ ਆ ਸਾਡੇ ਗੁਰੂ ਦੀ ਸਿਰਜਿਆ ਹੋਇਆ ਖਾਲਸਾ ਜੋ ਅਸਲ ਦੇ ਵਿੱਚ ਮਜ਼ਲੂਮ ਦੀ ਰਾਖੀ ਕਰਦਾ ਵਾ। ਇਹ ਕਿਸੇ ਜਾਤ ਪਾਤ ਜਾਂ ਧਰਮ ਜਾਤ ਪਾਤ ਦੇ ਵਿੱਚ ਨਹੀਂ ਵੰਡਿਆ, ਨਾ ਇਹਨੂੰ ਗੋਰੇ ਕਾਲੇ ਦਾ ਵਾ। ਜਿੱਥੇ ਵੀ ਜ਼ੁਲਮ ਹੁੰਦਾ ਖਾਲਸਾ ਉੱਥੇ ਸਾਹਮਣੇ ਆਊਗਾ। ਸੋ ਇੰਨਾ ਹੀ ਕਹੂੰਗੀ ਜੀ, ਪ੍ਰੋਗਰਾਮ ਦਾ ਜਿਹੜਾ ਟਾਈਮ ਆ ਉਹ ਵੀ ਲੰਘ ਚੁੱਕਾ ਵਾ ਤੇ ਜਾਂਦੇ ਜਾਂਦੇ ਮੈਂ ਇੰਨਾ ਹੀ ਕਹੂੰਗੀ ਕਿ ਅਸੀਂ ਉਸ ਗੁਰੂ ਦਾ ਦੇਣ ਨਹੀਂ ਦੇ ਸਕਦੇ, ਪਰ ਜੇ ਉਸ ਦੀਆਂ ਦਿੱਤੀਆਂ ਹੋਈਆਂ ਸਿੱਖਿਆਵਾਂ ਤੇ ਉਸਨੇ ਜੋ ਸਾਨੂੰ ਸਿਖਾਇਆ ਵਾ ਉਸ ਤੇ ਚੱਲ ਸਕੀਏ ਤਾਂ ਇਸ ਤੋਂ ਵੱਡੀ ਸ਼ਰਧਾਂਜਲੀ ਹੋਰ ਕੋਈ ਵੀ ਨਹੀਂ ਹੋਵੇਗੀ। ਬਸ ਇੰਨਾ ਹੀ ਕਹੂੰਗੀ, ਬਾਕੀ ਤੁਸੀਂ ਸਾਰੇ ਆਪ ਸਿਆਣੇ ਹੋ, ਮੇਰੇ ਨਾਲੋਂ ਵੱਧ ਜਾਣਦੇ ਹੋ ਤੇ ਮੇਰੇ ਨਾਲੋਂ ਵੱਧ ਪਤਾ ਵਾ ਤੁਹਾਨੂੰ, ਕਿਉਂਕਿ ਮੈਂ ਤਾਂ ਆਪ ਹਾਲੇ ਤੁਹਾਡੇ ਸਾਰਿਆਂ ਤੋਂ ਹੀ ਸਿੱਖਦੀ ਹਾਂ। ਤੇ ਪ੍ਰੋਗਰਾਮ ਦੇ ਵਿੱਚ ਸਾਥ ਦੇਣ ਲਈ ਅੱਜ ਮੇਰਾ ਬਹੁਤ ਬਹੁਤ ਸ਼ੁਕਰੀਆ। ਜਿਹੜੇ ਵੀ ਗਾਣਿਆਂ ਦੀ ਤੁਸੀਂ ਫਰਮਾਇਸ਼ ਕੀਤੀ ਸੀ ਉਹ ਮੈਂ ਛੱਡ ਕੇ ਜਾ ਰਹੀ ਹਾਂ ਤੇ ਅਗਲੇ ਹਫਤੇ ਨਿਊ ਈਅਰ ਦਾ ਮੇਰੇ ਖਿਆਲ ਚ ਫਰਾਈਡੇ ਨੂੰ ਅਖੀਰਲਾ ਮਤਲਬ ਇਸ ਸਾਲ ਦਾ ਅਖੀਰਲਾ ਫਰਾਈਡੇ ਸ਼ੋਅ ਹੋਵੇਗਾ, ਜਿਸ ਦੇ ਵਿੱਚ ਸਾਡੇ ਮਹਿਮਾਨ ਹੋਣਗੇ ਨਰਵੈਰ ਸਿੰਘ ਨਵੀ ਤੇ ਉਹਨਾਂ ਦੇ ਨਾਲ ਕੁਝ ਗੱਲਾਂ ਬਾਤਾਂ ਕਰਾਂਗੇ ਤੇ ਖੂਬ ਰੌਣਕਾਂ ਵੀ ਲਾਵਾਂਗੇ। ਪਰ ਅੱਜ ਇੰਨਾ ਹੀ ਕਹਿੰਦੇ ਹੋਏ ਇਜਾਜ਼ਤ ਮੰਗਦੀ ਆ ਤੇ ਇੰਨਾ ਜ਼ਰੂਰ ਕਹੂੰਗੀ ਕਿ ਪਲੀਜ਼ ਗੁਰੂ ਦੇ ਸਿੰਘ ਬਣੋ ਤੇ ਉਸ ਦੇ ਦੱਸੇ ਹੋਏ ਰਸਤੇ ਨੂੰ ਅਪਣਾਓ। ਤੇ ਜੋ ਅੱਜ ਕੱਲ ਵੀਡੀਓਜ਼ ਚੱਲ ਰਹੀਆਂ ਨੇ, ਜੋ ਅਸੀਂ ਕਰ ਰਹੇ ਹਾਂ ਬਾਣੀ ਦੇ ਨਾਲ, ਉਸ ਨੂੰ ਕਿਤੇ ਨਾ ਕਿਤੇ ਜੇ ਤੁਸੀਂ ਮਾੜਾ ਦੇਖਦੇ ਵੀ ਹੋ ਤਾਂ ਉਸ ਨੂੰ ਵਧੀਆ ਤਰੀਕੇ ਨਾਲ ਠਰੰਮੇ ਨਾਲ ਉਸ ਨੂੰ ਸਲਝਾਉਣ ਦੀ ਕੋਸ਼ਿਸ਼ ਕਰੋ। ਜਿੱਦਾਂ ਕਿ ਅੱਜ ਕੱਲ ਪਹਿਲਾਂ ਵੀ ਅਸੀਂ ਗੱਲ ਕਰ ਚੁੱਕੇ ਹਾਂ ਕਿ ਬਾਣੀ ਤੇ ਨੱਚਦੇ ਆ, ਸੋ ਬਾਣੀ ਨਾਚ ਨਹੀਂ ਹੈਗੀ। ਬਾਣੀ ਤਾਂ ਉਹ ਚੀਜ਼ ਆ ਜਦੋਂ ਮਨ ਭਟਕਦਾ ਵਾ ਉਹਨੂੰ ਆਨੰਦ ਦਿੰਦੀ ਆ, ਭਟਕਦੇ ਮਨ ਨੂੰ ਠਾਰਦੀ ਆ ਤੇ ਇਸ ਤੋਂ ਸਾਨੂੰ ਸ਼ਾਂਤੀ ਮਿਲਦੀ ਆ। ਏਦਾਂ ਦਾ ਹੁਲਾਰੇ ਨਹੀਂ ਮਿਲਦੇ ਕਿ ਅਸੀਂ ਉਸਦੀ ਤਾਲ ਤੇ ਨੱਚਣ ਲਈ ਮਜਬੂਰ ਹੋ ਜਾਈਏ। ਜਦੋਂ ਦੁਖੀ ਹੁੰਦੇ ਆ ਉਦੋਂ ਉਸਦਾ ਸਹਾਰਾ ਭਾਲਦੇ ਆ, ਜਦੋਂ ਮਨ ਕਿਸੇ ਚੀਜ਼ ਲਈ ਦੁਚਿੱਤੀ ਵਿੱਚ ਹੁੰਦਾ ਵਾ ਉਦੋਂ ਸਾਨੂੰ ਰਸਤਾ ਦਿਖਾਉਂਦੀ ਆ। ਬਸ ਇੰਨਾ ਕਹਿੰਦੇ ਹੋਏ ਮੈਂ ਅੱਜ ਇਜਾਜ਼ਤ ਲਊਂਗੀ। ਤੁਸੀਂ ਸੁਣਦੇ ਰਹੋ ਜੀ ਆਪਣੇ ਫਰਮਾਇਸ਼ ਵਾਲੇ ਗਾਣੇ, ਤੇ ਜੇ ਕੁਛ ਮੇਰੇ ਤੋਂ ਗਲਤ ਬੋਲਿਆ ਗਿਆ ਹੋਵੇ ਜਾਂ ਬਾਣੀ ਦਾ ਕੋਈ ਅੱਖਰ ਗਲਤ ਕਿਹਾ ਗਿਆ ਹੋਵੇ ਤਾਂ ਉਸਦੇ ਲਈ ਮਾਫੀ ਚਾਹੂੰਗੀ। ਅਗਲੇ ਹਫਤੇ ਫੇਰ ਮਿਲਾਂਗੇ 8 ਤੋਂ 10 ਸਿਡਨੀ ਸਮੇਂ ਮੁਤਾਬਕ। ਤਦ ਤੱਕ ਦੇ ਲਈ ਹੱਸਦੇ ਵਸਦੇ ਰਹੋ, ਜਵਾਨੀਆਂ ਮਾਣੋ, ਰੱਬ ਰਾਖਾ।
ਉਹ ਕੋਈ ਸਿਆਸਤ ਵੱਟਾਂ ਉੱਤੇ ਅੱਕ ਨਹੀਂ ਲਾ ਸਕਦੀ, ਗੁਰੂ ਨਾਨਕ ਦੇ ਖੇਤਾਂ ਚੋਂ ਬਰਕਤ ਨਹੀਂ ਜਾ ਸਕਦੀ। ਬਾਬਾ ਮੱਝੀਆਂ ਚ ਰੋਂਦਾ ਦਿਸਦਾ ਏ, ਪਾਣੀ ਖੇਤਾਂ ਨੂੰ ਲਾਉਂਦਾ ਦਿਸਦਾ ਏ, ਹੱਟ ਸੱਚ ਦੀ ਚਲਾਉਂਦਾ ਦਿਸਦਾ ਏ, ਨਾਲ ਲੰਗਰ ਛਕਾਉਂਦਾ ਦਿਸਦਾ ਏ, ਬਾਬਾ ਮੱਝੀਆਂ ਚੜਾਉਂਦਾ ਦਿਸਦਾ ਏ। ਨਹੀਂ ਜਾ ਸਕਦੀ ਬਾਬਾ ਮੱਝੀਆਂ ਚਲਾਉਂਦਾ ਦਿਸਦਾ ਏ, ਪਾਣੀ ਖੇਤਾਂ ਨੂੰ ਲਾਉਂਦਾ ਦਿਸਦਾ ਏ, ਹੱਟ ਸੱਚ ਦੀ ਚਲਾਉਂਦਾ ਦਿਸਦਾ ਏ, ਨਾਲ ਲੰਗਰ ਛਕਾਉਂਦਾ।